ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ, ਕੌਫ ਸਾਰਬਰ ਤੋਂ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਆ, 14 ਜੁਲਾਈ 2024, ਅਤੇ ਸੁਬਾਹ ਦੇ 8:01 ਹੋ ਗਏ ਨੇ। ਆਪ ਸਭ ਦਾ ਸਵਾਗਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਅਰਦਾਸ ਕਰਦੇ ਹਾਂ ਕਿ ਆਪ ਸਭ ਰਾਜ਼ੀ ਖੁਸ਼ੀ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋਵੋਗੇ ਜ਼ਿੰਦਗੀ ਦਾ। ਔਰ ਕਦੇ ਦੁੱਖ ਆਉਂਦੇ ਨੇ, ਕਦੇ ਸੁੱਖ ਆਉਂਦੇ ਨੇ, ਇਹ ਸਭ ਭਾਣੇ ਦੇ ਅੰਦਰ ਰਹਿ ਕੇ ਤੁਸੀਂ ਆਪਣਾ ਜੀਵਨ ਬਤੀਤ ਕਰ ਰਹੇ ਹੋਵੋਗੇ, ਅਤੇ ਇਹੀ ਆਪਾਂ ਕਰਨਾ ਆ। ਦੁੱਖ ਸੁੱਖ ਆਉਂਦੇ ਰਹਿੰਦੇ ਨੇ। ਬਹੁਤ ਵਾਰੀ ਸਵਾਲ ਆਉਂਦਾ ਹੈ ਕਿ ਅਸੀਂ ਬੜਾ ਪਾਠ ਪੂਜਾ ਕਰਦੇ ਹਾਂ, ਬੜਾ ਅਸੀਂ ਠੀਕ ਕਰਦੇ ਹਾਂ ਆਪਣੇ ਚਿੱਤੋਂ ਸਾਰਾ ਕੰਮ, ਫਿਰ ਦੁੱਖ ਕਿਉਂ ਆਉਂਦੇ ਨੇ? ਇਹ ਇਸ ਜੀਵਨ ਦੇ ਵਿੱਚ ਆਉਣੇ ਆਉਣੇ ਨੇ। ਔਰ ਇਹ ਇਨ ਆਊਟ ਡੁਐਲਿਟੀ, ਦੁਨੀਆ, ਦਿਨ ਰਾਤ, ਉੱਚਾ ਨੀਵਾਂ, ਇੱਦਾਂ ਦੁੱਖ ਸੁੱਖ ਵੀ ਆਉਣੇ ਆ। ਸਾਨੂੰ ਇਹਨਾਂ ਨਾਲ ਝੇਲਣ ਦੀ ਸ਼ਕਤੀ ਜਿਹੜੀ ਆ ਉਹ ਪੈਦਾ ਕਰਨੀ ਪੈਣੀ ਆ। ਭਾਣਾ ਮੰਨਣਾ ਇਹ ਇੱਕ ਐਟਰੀਬਿਊਟ ਆ। ਖੈਰ, ਇਹ ਸਾਰੀਆਂ ਗੱਲਾਂ ਆਪਾਂ ਵਿਚਾਰਾਂ ਦੇ ਰਾਹੀਂ ਕਰਦੇ ਹਾਂ, ਗੱਲਾਂ ਦੇ ਰਾਹੀਂ ਕਰਦੇ ਹਾਂ। ਅਤੇ ਅੱਜ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜਨਗੇ ਸਿਡਨੀ ਤੋਂ, ਅਤੇ ਅਸੀਂ ਢੇਰ ਸਾਰਾ ਚਿੰਤਨ ਕਰਾਂਗੇ, ਮਸਲਿਆਂ ਦੇ ਹੱਲ, ਹਾਸਾ ਮਜ਼ਾਕ ਵੀ ਹੋਏਗਾ, ਸੀਰੀਅਸ ਗੱਲਾਂ ਵੀ ਹੋਣਗੀਆਂ। ਅਤੇ ਇੱਕ ਵਾਰਨਿੰਗ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪ ਸਭ ਨਾਲ ਸਾਂਝੀ ਕਰ ਲਈਏ ਕਿ ਅੱਜ ਸਾਨੂੰ ਨਾ ਵਾਰਨਿੰਗ ਮਿਲੀ ਹੋਈ ਆ, ਸਾਨੂੰ ਵੀ ਵਾਰਨਿੰਗ ਮਿਲੀ ਹੋਈ ਆ। ਪਿਛਲੇ ਸੋਮਵਾਰ ਈਮੇਲ ਮੈਸੇਜ ਆ ਗਏ ਸੀ ਕਿ ਸਾਡੇ ਇਲਾਕੇ ਦੇ ਵਿੱਚ ਜਿਹੜਾ NBN ਵਾਇਰਲੈਸ ਹੈ, ਬਹੁਤ ਦੇਰ ਦਾ ਲੱਗਾ ਹੋਇਆ, ਉਹ ਅਪਗ੍ਰੇਡ ਹੋ ਰਿਹਾ ਜੀ, ਉਸ ਦੇ ਵਿੱਚ ਰਿਪੇਅਰ ਕੋਈ ਚੱਲੇਗੀ ਅੱਜ 36 ਘੰਟੇ ਵਾਸਤੇ। ਸੋ ਅੱਜ ਸਵੇਰੇ 6 ਵਜੇ ਤੋਂ ਟਾਈਮ ਸ਼ੁਰੂ ਸੀ ਅਤੇ ਹਜੇ ਤੱਕ ਤਾਂ ਫਿਲਹਾਲ ਠੀਕ ਚੱਲ ਰਿਹਾ, ਅਤੇ ਅੱਗੇ ਦੇਖੋ ਕਿਸੇ ਵੀ ਟਾਈਮ ਕੋਈ ਡਿਸਟਰਪਸ਼ਨ ਹੋ ਸਕਦੀ ਹੈ। ਅਗਰ ਹੋ ਗਈ ਤਾਂ ਗੀਤ ਸੰਗੀਤ ਚੱਲਦਾ ਰਹੇਗਾ ਹਰਮਨ ਰੇਡੀਓ 'ਤੇ, ਪਰ ਸਾਡੀ ਆਵਾਜ਼ ਨਹੀਂ ਜਾ ਪਾਏਗੀ। ਸੋ ਇਸ ਕਰਕੇ ਐਡਵਾਂਸ ਦੇ ਵਿੱਚ ਹੀ ਮਾਫ਼ੀ ਅਗਰ ਕੋਈ ਡਿਸਟਰਪਸ਼ਨ ਹੁੰਦੀ ਆ। ਸੋ ਦਿਨ ਬਹੁਤ ਖੂਬਸੂਰਤ ਚੜ੍ਹਿਆ ਹੋਇਆ, ਅੱਜ ਬਿਲਕੁਲ ਧੁੱਪ ਖਿੜੀ ਹੋਈ ਆ, ਮੌਸਮ ਦੇ ਵਿੱਚ ਟਕਾ ਆ, ਹਵਾ ਚੱਲ ਨਹੀਂ ਰਹੀ, ਹਵਾ ਦੇ ਵਿੱਚ ਠੰਡਕ ਹੈ। ਇੱਕ ਟਿਪੀਕਲ ਸਿਆਲ ਦਾ ਦਿਨ ਜਿਹੜਾ ਹੋਣਾ ਚਾਹੀਦਾ ਆ ਉਹ ਇਸ ਵੇਲੇ ਕੌਫ ਸਾਰਬਰ ਇਲਾਕੇ ਦੇ ਵਿੱਚ ਹੈ, ਅਤੇ 8.5 ਡਿਗਰੀ ਤਾਪਮਾਨ ਹੈ। ਸੋ ਤੁਹਾਡੇ ਆਸ ਪਾਸ ਕੀ ਚੱਲ ਰਿਹਾ, ਕਿਵੇਂ ਹੋ ਤੁਸੀਂ, ਕੀ ਕਰ ਰਹੇ ਹੋ, ਜ਼ਰੂਰ ਸਾਡੇ ਨਾਲ ਸਾਂਝ ਪਾਓ ਟੈਲੀਗ੍ਰਾਮ ਦੇ ਰਾਹੀਂ ਜਾਂ request@harmanradio ਦੇ ਰਾਹੀਂ, ਈਮੇਲ ਦੇ ਰਾਹੀਂ। ਸੋ ਇੰਤਜ਼ਾਰ ਰਹੇਗਾ ਤੁਹਾਡੇ ਸੁਨੇਹਿਆਂ ਦਾ। ਮੈਨੂੰ ਪਤਾ ਤੁਸੀਂ ਬੜੇ ਪਿਆਰ ਅਤੇ ਟਰੰਮੇ ਨਾਲ ਪ੍ਰੋਗਰਾਮ ਸੁਣਦੇ ਹੋ, ਪਰ ਕਿਤੇ ਕਿਤੇ ਹਾਜ਼ਰੀ ਜ਼ਰੂਰ ਲਗਵਾ ਲਿਆ ਕਰੋ। ਦਿਲ ਜਿਹੜਾ ਆ ਉਹ ਖੜ ਜਾਂਦਾ ਸਾਡਾ ਜਦੋਂ ਤੁਸੀਂ ਸਾਨੂੰ ਲੱਗਦਾ ਹੈ ਕਿ ਮੈਸੇਜ ਅੱਜ ਘੱਟ ਆ ਰਹੇ ਨੇ। ਖੈਰ, ਪੋਡਕਾਸਟ ਦੇ ਵਿੱਚ ਵੀ ਸਾਡੇ ਮੈਸੇਜ ਜਿਹੜੇ ਨੇ ਉਹ ਪਾਏ ਆਪਾਂ ਪੈਂਦੇ ਨੇ, ਆਪਣੇ ਸਾਰਾ ਜਿਹੜਾ ਪੋਡਕਾਸਟ ਹੈ ਉਹਦੇ ਵਿੱਚ ਅਪਗ੍ਰੇਡ ਹੋ ਰਿਹਾ, ਐਪ ਵੀ ਹੋ ਰਹੀ ਹੈ। ਅਤੇ ਅੱਜ ਆਪਾਂ ਥੋੜ੍ਹੇ ਜਿਹੇ ਵਿਚਾਰ ਕਰਾਂਗੇ ਜਿਹੜਾ ਕਲਚਰ ਹੈ, ਸੱਭਿਆਚਾਰ, ਕੱਲ੍ਹ ਦੀ ਆਪਾਂ ਗੱਲ ਗਾਂਹ ਫੋਰਵਰਡ ਕਰਦੇ ਹਾਂ ਕਿ ਇਹ ਜਿਹੜਾ ਕਲਚਰ ਹੈ ਇਹ ਕਿੱਥੇ ਹੈ। ਆਸਟ੍ਰੇਲੀਆ ਦੇ ਵਿੱਚ ਤਾਂ ਪੰਜਾਬੀ ਕਲਚਰ ਮੈਲਬਨ 'ਚ ਆਏ ਤਾਂ ਅਸੀਂ ਸਾਬਤ ਕਰਤਾ, ਜਰਨਲਿਸਟਾਂ ਨੇ, ਤੇਜਸਦੀਪ ਜਨੌਦਾ ਨੇ ਇਹਦੇ ਬਾਰੇ ਰਿਪੋਰਟ ਦਿੱਤੀ ਸੀ। ਕਿਉਂਕਿ ਕੱਲ੍ਹ ਅਮਰਦੀਪ ਨੇ ਵੀ ਕਿਹਾ ਸੀ ਕਿ 45 ਤੀਆਂ ਜਿਹੜੀਆਂ ਲੱਗ ਰਹੀਆਂ ਨੇ ਮੈਲਬਨ ਦੇ ਵਿੱਚ, ਸਾਰੇ ਇਲਾਕਿਆਂ 'ਚ ਲੱਗਦੀਆਂ, ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਇਹ ਜਿਹੜਾ ਕਲਚਰ ਅਸੀਂ ਪੇਸ਼ ਕਰਦੇ ਹਾਂ, ਪੰਜਾਬੀ ਕਲਚਰ ਦੀ ਗੱਲ ਕਰ ਲਈਏ, ਪੰਜਾਬੀ ਪਹਿਰਾਵਾ ਪਹਿਨਣਾ ਆ, ਪੰਜਾਬੀ ਗਹਿਣੇ ਪਾਉਣੇ ਆ, ਪੰਜਾਬੀ ਤਰੀਕੇ ਨਾਲ ਤਿਆਰ ਹੋਣਾ, ਬੋਲੀਆਂ ਪਾਉਣੀਆਂ ਆ, ਗੀਤ ਗਾਉਣੇ ਆ। ਇਹ ਕਿੱਥੇ ਦਾ ਕਲਚਰ ਹੈ? ਇਹ ਭਾਰਤ ਦੇ ਵਿੱਚ ਕਿੱਥੇ ਦਾ ਕਲਚਰ ਹੈ? ਕੀ ਇਹ ਕਲਚਰ ਸ਼ਹਿਰਾਂ 'ਚ ਡਿਵੈਲਪ ਹੋਇਆ ਜਾਂ ਪਿੰਡਾਂ 'ਚ? ਬਹੁਤਾਤ ਦਾ ਮੰਨਣਾ ਹੈ ਕਿ ਇਹ ਦਿਹਾਤੀ ਕਲਚਰ ਹੈ, ਰੂਰਲ ਰੀਜਨਲ ਕਲਚਰ ਹੈ, ਪਿੰਡਾਂ ਦਾ ਕਲਚਰ ਹੈ, ਪਿੰਡਾਂ ਦਾ ਪਹਿਰਾਵਾ ਆ, ਪਿੰਡਾਂ ਦੀ ਬੋਲਚਾਲ ਹੈ, ਪਿੰਡਾਂ ਦੇ ਰੀਤੀ ਰਿਵਾਜ ਹੈ, ਅਤੇ ਇਹ ਅਸੀਂ ਸ਼ਹਿਰਾਂ ਦੇ ਵਿੱਚ ਪੇਸ਼ ਕਰ ਰਹੇ ਹਾਂ। ਅਗਰ ਪਿਆਰਿਓ ਦੇਖਣਾ ਹੈ ਨਾ, ਸੱਚੀ ਪਿੰਡਾਂ 'ਚ ਜਾ ਕੇ ਇੰਡੀਆ ਦੇ ਪਿੰਡਾਂ ਦੇ ਵਿਆਹ ਦੇਖ ਲਿਓ ਅਤੇ ਸ਼ਹਿਰਾਂ ਦੇ ਵਿਆਹ ਦੇਖ ਲਿਓ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਪੇਂਡੂ ਵੀ ਕਈ ਸ਼ਹਿਰਾਂ ਹਾਲਾਂ ਦੇ ਵਿੱਚ ਕਰਨ ਲੱਗ ਗਏ ਨੇ ਸ਼ਹਿਰੀਆਂ ਦੀ ਨਕਲ ਕਰਕੇ, ਪਰ ਹੁਣ ਵਾਪਸ ਪਿੰਡ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਵੀ ਕਰਦੇ ਨੇ ਵਿਆਹ, ਹੁਣ ਟੈਂਟ ਲਾ ਕੇ ਵੀ ਕਰਦੇ ਨੇ, ਗਿੱਧਾ ਵੀ ਪੈਂਦਾ ਕਈ ਦਿਨ, ਜਾਗੋ ਵੀ ਹੁੰਦੀ ਆ ਪਿੰਡਾਂ ਦੇ ਵਿੱਚ। ਅਤੇ ਸ਼ਹਿਰਾਂ ਦੇ ਵਿੱਚ ਜਿਹੜੀ ਜਾਗੋ ਤਕਰੀਬਨ ਹਾਲਾਂ 'ਚ ਹੁੰਦੀ ਆ, ਤਾਂ ਹਾਲ ਦੇ ਵਿੱਚ ਹੀ ਲੈ ਕੇ ਆਉਂਦੇ ਨੇ ਸਿਰ 'ਤੇ ਘੜਾ ਚੱਕ ਕੇ ਆਪਣੇ ਰੋਸ਼ਨੀ, ਅਤੇ ਹਾਲ 'ਚ ਹੀ ਸਾਰਾ ਕੁਛ ਹੁੰਦਾ ਆ। ਪਰ ਮੈਂ ਪਿੰਡਾਂ ਦੇ ਵਿਆਹ ਦੇਖੇ ਨੇ, ਸਾਡੇ ਪਿੰਡ ਮੈਂ ਉੱਥੇ ਰਿਹਾ ਹੁਣ, ਮਤਲਬ 6-6 ਮਹੀਨੇ, 7-7 ਮਹੀਨੇ ਰਿਹਾ, ਅਤੇ ਜਾਗੋ ਪ੍ਰੋਪਰ ਹੁੰਦੀ ਆ, ਗਲੀਆਂ 'ਚ ਜਾਂਦੀ ਆ, ਘਰਾਂ 'ਚ ਜਾਂਦੀ ਆ, ਇਨਵਾਈਟ ਕੀਤਾ ਜਾਂਦਾ, ਦਰਵਾਜ਼ੇ ਖੋਲ੍ਹੇ ਜਾਂਦੇ, ਤੇਲ ਚੋਇਆ ਜਾਂਦਾ, ਗਿੱਧਾ ਪਾਇਆ ਜਾਂਦਾ, ਸਿੱਠਣੀਆਂ ਦਿੱਤੀਆਂ ਜਾਂਦੀਆਂ। ਸੋ ਜੋ ਜਾਗੋ ਦਾ ਅਸਲੀ ਮਤਲਬ ਸੀ ਉਹ ਪਿੰਡਾਂ ਦੇ ਵਿਆਹਾਂ ਦੇ ਵਿੱਚ ਦੇਖਿਆ ਜਾ ਸਕਦਾ, ਅਤੇ ਸ਼ਹਿਰ ਦੇ ਵਿੱਚ ਥਾਈ ਹੈ ਨਹੀਂ ਵਿਆਹ ਕਰਨ ਨੂੰ। ਸੋ ਉੱਥੇ ਹਾਲ ਹੀ ਕਰਨੇ ਪੈਂਦੇ ਆ, ਹਾਲ ਦੇ ਵਿੱਚ ਫਿਰ ਉਹ ਸਾਰਾ ਕੁਛ ਆਰਟੀਫਿਸ਼ਲੀ ਕ੍ਰੀਏਟ ਕਰਨਾ ਪੈਂਦਾ। ਹੁਣ ਇਹੀ ਇੱਥੇ ਵੀ ਪਾੜਾ ਇੰਨਾ ਹੀ ਆ ਆਸਟ੍ਰੇਲੀਆ ਦੇ ਵਿੱਚ। ਤੁਸੀਂ ਸ਼ੈਪਟਨ, ਗ੍ਰਿਫਿਥ, ਰੈਨਮਾਰਕ, ਬੁਲਗੁਲਗੇ ਇੱਥੇ ਵਾਲੇ ਵਿਆਹ ਦੇਖ ਲਿਓ ਤਾਂ ਤੁਹਾਨੂੰ ਬੜਾ ਆਨੰਦ ਆਏਗਾ, ਤੁਹਾਨੂੰ ਪਿੰਡਾਂ ਦੀ ਫੀਲਿੰਗ ਆਏਗੀ। ਅਤੇ ਸ਼ਹਿਰ ਦੇ ਵਿੱਚ ਲਿਮਿਟਸ ਹੈ, ਉੱਥੇ ਇਸ ਤਰ੍ਹਾਂ ਨਹੀਂ ਕਰ ਸਕਦੇ ਮਹੱਲਿਆਂ ਦੇ ਵਿੱਚ। ਇੱਥੇ ਹੁਣ ਸਾਡੀ ਕਮਿਊਨਿਟੀ ਸੈੱਟ ਨੇ, ਆਲਾ ਦੁਆਲਾ ਭਾਈਚਾਰਾ ਜਾਣਦਾ ਆ। ਸੋ ਇੱਥੇ ਹਜੇ ਬੀਬੀਆਂ ਗਾਉਂਦੀਆਂ ਨੇ, ਹੈ ਨਾ, ਸਾਰਾ ਕੁਛ ਕਰਦੀਆਂ ਨੇ ਆਪ। ਇੱਥੇ ਤਾਂ ਸ਼ਹਿਰ ਦਾ ਵੀ ਫਰਕ ਹੈ, ਕਾਫੀ ਫਰਕ ਹੈ ਸੱਭਿਆਚਾਰ ਦਾ। ਹੁਣ ਜਿਹੜਾ ਕਲਚਰ ਹੈ ਉਹ ਕਿੱਥੇ ਦਾ ਹੈ? ਜਿਹਨੂੰ ਕਲਚਰ ਅਸਲੀ ਮੰਨਿਆ ਜਾਂਦਾ ਉਹ ਪਿੰਡਾਂ ਦੇ ਨੂੰ ਹੀ ਮੰਨਿਆ ਜਾਂਦਾ ਹੈ। ਸ਼ਹਿਰ ਦੇ ਵਿੱਚ ਕਲਚਰ ਨਹੀਂ ਡਿਵੈਲਪ ਹੁੰਦਾ, ਸੱਭਿਆਚਾਰ ਨਹੀਂ ਡਿਵੈਲਪ ਹੁੰਦਾ, ਵੰਨਗੀਆਂ ਨਹੀਂ ਬਣਦੀਆਂ। ਹੁਣ ਭਾਰਤ ਦੀ ਆਪਾਂ ਪਾਪੂਲੇਸ਼ਨ ਦੇਖ ਲਿਓ, ਕਿਉਂ ਇਸ ਤਰ੍ਹਾਂ ਜਿਹੜਾ ਹਾਵੀ ਹੈ ਭਾਰਤੀ, ਮੈਂ ਭਾਰਤੀ ਕਲਚਰ ਦੀ ਗੱਲ ਕਰਦਾ, ਕਿਉਂਕਿ ਉੱਥੇ 2/3 ਜਿਹੜੀ ਪਾਪੂਲੇਸ਼ਨ ਹੈ, ਆਲਮੋਸਟ 68% ਉਹ ਪੇਂਡੂ ਆਰ ਪਾਪੂਲੇਸ਼ਨ ਹੈ, ਰੀਜਨਲ ਰੂਰਲ, ਅਤੇ ਸਿਰਫ 31% ਜਿਹੜੀ ਪਾਪੂਲੇਸ਼ਨ ਹੈ ਉਹ ਮਹਾਨਗਰਾਂ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ। ਸੋ 833 million ਬੰਦੇ ਜਿਹੜੇ ਉਹ ਰੀਜਨਲ ਇਲਾਕਿਆਂ 'ਚ ਰਹਿੰਦੇ ਨੇ, ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਡਾਇਲੈਕਟਸ ਆ, ਬੋਲੀਆਂ ਨੇ, ਉਹਨਾਂ ਦੇ ਰੀਤੀ ਰਿਵਾਜ਼ ਨੇ, ਉਹਨਾਂ ਦਾ ਕਲਚਰ ਹੈ। ਅਤੇ ਜਦੋਂ ਸ਼ਹਿਰ 'ਚ ਚਲੇ ਗਏ, ਜਿਹੜੇ ਬੰਦੇ ਸ਼ਹਿਰ 'ਚ ਮੂਵ ਹੋ ਜਾਂਦੇ ਆ, ਮਤਲਬ ਉਹ 100 ਪਿੰਡਾਂ ਦੇ ਵਿੱਚੋਂ 2-2, 4-4 ਬੰਦੇ ਮੂਵ ਹੋ ਗਏ, ਤਾਂ ਉੱਥੇ ਫਿਰ ਉਹਨਾਂ ਦਾ ਇੱਕ ਕਲਚਰ ਨਹੀਂ ਰਹਿ ਜਾਂਦਾ, ਬਹੁਤ ਕਲਚਰ ਹੋ ਜਾਂਦਾ, ਜਾਂ ਤਾਂ ਫਿਰ ਇੱਕ ਕਲਚਰ ਹਾਵੀ ਹੋ ਜਾਂਦਾ, ਜਾਂ ਫਿਰ ਸਾਰੇ ਖਤਮ ਬੰਦ ਹੋ ਜਾਂਦੇ ਆ, ਇੱਕ ਉੱਥੇ ਸਿੰਥੈਟਿਕ ਟਾਈਪ ਕਲਚਰ ਰਹਿ ਜਾਂਦਾ। ਹੁਣ ਜੇ ਅਸੀਂ ਮੁਕਾਬਲਾ ਕਰੀਏ ਆਸਟ੍ਰੇਲੀਆ ਦਾ, ਆਸਟ੍ਰੇਲੀਆ ਦੇ ਰੂਰਲ ਇਲਾਕਿਆਂ ਦਾ ਕੋਈ ਬਹੁਤਾ ਵੱਡਾ ਖਾਸ ਕਲਚਰ ਨਹੀਂ ਹੈ। ਇੱਥੇ ਜਿਹੜਾ ਕਲਚਰ ਹੈ ਆਲਮੋਸਟ ਡੈਡ ਹੈ। ਕੁਛ ਰੀਜਨਲ ਮੇਲੇ ਲੱਗਦੇ ਨੇ, ਟੈਮਵਰਥ ਲੱਗਦਾ ਆ, ਸਲਿਮ ਡਸਟੀ ਦਾ ਲੱਗਦਾ ਆ, ਪਰ ਰੂਰਲ ਕਲਚਰ ਉੱਤੇ ਸ਼ਹਿਰੀ ਕਲਚਰ ਜਿਹੜਾ ਹਾਵੀ ਆ, ਉਹੀ ਨਾਈਟ ਕਲੱਬ, ਉਹੀ ਡਾਂਸ ਕਰਨੇ, ਉਹੀ ਨਾਈਟ ਆਊਟਸ, ਉੱਦਾਂ ਦੇ ਕੱਪੜੇ ਪਹਿਨਣੇ ਸ਼ਹਿਰੀਆਂ ਮੰਗਰ। ਸੋ ਕਿਉਂਕਿ ਇਸਦਾ ਕਾਰਨ ਆਸਟ੍ਰੇਲੀਆ ਦੇ ਵਿੱਚ ਸਮੀਕਰਨ ਉਲਟ ਨੇ। ਆਸਟ੍ਰੇਲੀਆ ਦੇ ਵਿੱਚ ਤਕਰੀਬਨ 69%, 2/3 ਜਿਹੜੀ ਪਾਪੂਲੇਸ਼ਨ ਹੈ ਉਹ ਸ਼ਹਿਰਾਂ 'ਚ ਰਹਿ ਰਹੀ ਆ, ਜਾਣੀ ਕਿ ਉਹਦੇ ਵਿੱਚੋਂ ਵੀ 20% ਜਿਹੜੇ, ਸਿਰਫ 20% ਜਿਹੜੇ ਨੇ, 5 ਦੇ ਵਿੱਚੋਂ ਇੱਕ ਰੂਰਲ ਰੀਜਨਲ ਇਲਾਕੇ 'ਚ ਰਹਿੰਦੇ ਨੇ ਬੰਦੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਦੇ ਵਿੱਚ, ਅਤੇ ਬਿਖਰੇ ਨੇ ਉੱਥੇ ਵੀ, ਵੱਖਰੇ ਵੱਖਰੇ ਨੇ, ਵੱਡੇ ਵੱਡੇ ਫਾਰਮਾਂ ਦੇ ਵਿੱਚ ਵੀ ਰਹਿੰਦੇ ਨੇ, ਛੋਟੇ ਟਾਊਨ ਨੇ ਉੱਥੇ ਰਹਿੰਦੇ ਨੇ, ਸੋ ਉੱਥੇ ਵੀ ਕੋਈ ਉਹ ਇੱਦਾਂ ਨਹੀਂ ਕਬੀਲਾ ਟਾਈਪ ਨਹੀਂ ਰਹਿੰਦੇ, ਜਦੋਂ ਦਿਲ ਕਰਦਾ ਸ਼ਹਿਰ ਬਦਲਦੇ ਆ, ਥਾਂ ਬਦਲਦੇ ਆ, ਤੋ ਇੱਕ ਕਲਚਰ ਜਿਹੜਾ ਡਿਵੈਲਪ ਨਹੀਂ ਹੋ ਪਾਉਂਦਾ, ਤੋ ਜਿਹੜਾ ਸ਼ਹਿਰ ਦਾ ਕਲਚਰ ਹੈ ਟੀ ਵੀ ਦੇ ਉੱਤੇ ਵੀ ਉਹੀ ਚੱਲ ਰਿਹਾ, ਸਾਰੇ ਉਹੀ ਚੱਲ ਰਿਹਾ, ਕੰਪਨੀਆਂ ਵੀ ਸ਼ਹਿਰ ਦੇ ਵਿੱਚੋਂ ਐਕਸਪੈਂਡ ਕਰਕੇ ਰੂਰਲ ਲਾਉਣੀਆਂ ਆ, ਉਹ ਵੀ ਉੱਦਾਂ ਦੀਆਂ ਚੀਜ਼ਾਂ ਵੇਚ ਰਹੀਆਂ, ਉੱਦਾਂ ਦਾ ਕਲਚਰ ਵੇਚ ਰਹੀਆਂ, ਸੋ ਇੱਥੇ ਇਹ ਪ੍ਰੋਬਲਮ ਹੈ। ਇਹੀ ਸੇਮ ਪ੍ਰੋਬਲਮ ਅਮਰੀਕਾ 'ਚ, ਅਮਰੀਕਾ ਦੇ ਵਿੱਚ ਵੀ 60 ਮਿਲੀਅਨ ਲੋਕ ਜਿਹੜੇ ਨੇ, ਜਾਣੀ ਕਿ ਪੰਜਾਂ 'ਚੋਂ ਇੱਕ, ਸੇਮ ਉਹ ਰੂਰਲ ਰਹਿ ਰਹੇ ਨੇ, ਜਾਣੀ ਕਿ 18% ਲੋਕ ਜਿਹੜੇ ਨੇ ਉਹ ਰੂਰਲ ਰਹਿ ਰਹੇ ਨੇ, ਅਤੇ ਬਾਕੀ ਦੇਖ ਲਓ ਵੀ ਕਿੰਨੇ ਪਰਸੈਂਟ ਜਿਹੜੇ ਆ ਉਹ ਸ਼ਹਿਰਾਂ 'ਚ ਰਹਿ ਰਹੇ ਨੇ। ਸੋ ਸਮੀਕਰਨ ਭਾਰਤ ਤੋਂ ਬਿਲਕੁਲ ਉਲਟ ਹੈ ਅਮਰੀਕਾ ਅਤੇ ਆਸਟ੍ਰੇਲੀਆ ਦੇ, ਅਤੇ ਇਸ ਕਰਕੇ ਜਿਹੜਾ ਆਸਟ੍ਰੇਲੀਆ ਅਤੇ ਅਮਰੀਕਾ ਦਾ ਪੱਛਮ ਦਾ ਜਿਹੜਾ ਕਲਚਰ ਹੈ ਉਹ ਨਹੀਂ ਡਿਵੈਲਪ ਹੋ ਰਿਹਾ ਕੋਈ, ਮਤਲਬ ਉਹ ਸਟੇਲ ਹੈ, ਜਾਂ ਕਹਿ ਲਓ ਕਿ ਬਾਸਾ ਰੱਖ ਲਓ, ਜਾਂ ਉਹ 'ਚ ਕੋਈ ਡਿਵੈਲਪਮੈਂਟ ਨਹੀਂ, ਜਾਂ ਉਹ ਸਿਰਫ ਇਹੀ ਹੈ ਕਿ ਕਮਰਸ਼ਲ ਹੈ, ਅਤੇ ਜਿਹੜਾ ਆਪਣਾ ਆ ਹੁਣ ਤੁਸੀਂ ਦੇਖੋ ਉਹ ਸਾਰਾ ਪੇਂਡੂ ਕਲਚਰ ਹੀ ਸ਼ਹਿਰਾਂ ਦੇ ਵਿੱਚ ਮੇਲਿਆਂ ਦੇ ਵਿੱਚ ਦਰਸਾਇਆ ਜਾਂਦਾ ਜ਼ਿਆਦਾਤਰ, ਸ਼ਹਿਰ ਦਾ ਕੋਈ ਕਲਚਰ ਹਾਵੀ ਨਹੀਂ ਹੋ ਸਕਦਾ। ਸੋ ਇਹ ਮੈਂ ਸਮੀਕਰਨ ਤੁਹਾਡੇ ਲਈ ਕੱਢ ਕੇ ਰੱਖੇ ਨੇ, ਉਮੀਦ ਰੱਖਦੇ ਹਾਂ ਤੁਹਾਨੂੰ ਇਹ ਸਾਰੇ ਪਸੰਦ ਆਵੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਤੁਸੀਂ ਵੀ ਦੱਸ ਸਕਦੇ ਹੋ, ਅਤੇ ਕਿ ਕਲਚਰ ਜਿਹੜਾ ਆ ਜਾਂ ਉਹ 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 ਸ਼ਹਿਰੀ ਹਾਵੀ ਹੁੰਦਾ ਆ। ਸ਼ਹਿਰੀ ਕਲਚਰ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸ਼ਹਿਰੀ ਕਲਚਰ ਤਾਂ ਰਾਤ ਦਾ ਕਲਚਰ ਹੈ, ਰਾਤ ਨੂੰ ਉੱਥੇ ਦਿਨ ਸ਼ੁਰੂ ਹੁੰਦਾ ਆ, ਅਤੇ ਉੱਥੇ ਕਲੱਬ ਵੀ ਹੁਣ ਚੱਲਦੇ ਨੇ, ਹਾਤੇ ਵੀ ਚੱਲਦੇ ਨੇ, ਢਾਬੇ ਵੀ ਚੱਲਦੇ ਨੇ, ਔਰ ਬੜੇ ਲੋਕ ਉੱਥੇ ਤੁਰਦੇ ਫਿਰਦੇ ਹੁੰਦੇ ਨੇ, ਅਤੇ ਪਿੰਡਾਂ 'ਚ ਤੁਸੀਂ ਜਾ ਕੇ ਦੇਖ ਲਓ। ਮੈਂ ਹੁਣ ਵੀ ਦੇਖਿਆ ਕਿ ਸਰਦੀਆਂ ਨੂੰ 7:30 ਵਜੇ ਬੱਤੀਆਂ ਬੰਦ ਹੋ ਜਾਂਦੀਆਂ ਨੇ, ਬੜੇ ਆਰਾਮ ਨਾਲ ਲੋਕ ਆਪਣੇ ਅੰਦਰੀ ਬਹਿੰਦੇ ਨੇ, ਥੱਕੇ ਹੁੰਦੇ ਨੇ, ਕੰਮ ਕਾਰ ਤੋਂ ਆਏ ਹੁੰਦੇ ਨੇ, ਅਤੇ ਅੰਦਰ ਬੈਠ ਕੇ ਗੱਲਾਂ ਕਰਦੇ ਨੇ, ਫੇਸਬੁੱਕ ਦੇਖਦੇ ਨੇ ਜਾਂ ਜੋ ਵੀ ਆ, ਟੀ ਵੀ ਦਾ ਅੱਜ ਕੱਲ੍ਹ ਦੇਖਣ ਦਾ ਉਹ ਵੀ ਨਹੀਂ ਦੇਖਦੇ। ਸੋ ਹੁਣ ਆਪਣੀ ਮਨਪਸੰਦ ਦਾ ਹਰ ਬੰਦੇ ਦੇ ਹੱਥ ਦੇ ਵਿੱਚ ਆਪਣੇ ਐਂਟਰਟੇਨਮੈਂਟ ਦਾ ਸਾਧਨ ਹੈ, ਅਤੇ ਉਸ ਜ਼ਰੀਏ ਦੇਖਦੇ। ਹੁਣ ਧੱਕੇ ਨਾਲ ਤੁਸੀਂ ਫੋਰਸ ਨਹੀਂ ਕਰ ਸਕਦੇ, ਕੋਈ ਵੀ ਫੋਰਸ ਨਹੀਂ ਕਰ ਸਕਦਾ ਵੀ ਤੂੰ ਆਹ ਚੀਜ਼ ਦੇਖ, ਟੀ ਵੀ 'ਤੇ ਤਾਂ ਆਹ ਮਜਬੂਰੀ ਆ ਵੀ ਸਾਰੇ ਟੱਬਰ ਨੇ ਮਤਲਬ ਮਹਾਂਭਾਰਤ ਦਾ ਦੇਖਣਾ ਹੀ ਦੇਖਣਾ ਆ, ਜਾਂ ਕੋਈ ਆ ਸੀਰੀਅਲ ਦੇਖਣਾ ਹੀ ਦੇਣਾ, ਜਾਂ ਖਬਰਾਂ ਦੇਖਣੀਆਂ ਦੇਖਣਾ ਹੀ। ਹੁਣ ਇਸ ਵੇਲੇ ਸਿਚੁਏਸ਼ਨ ਇਹ ਆ ਕਿ ਬੰਦਾ ਆਪਣੇ ਐਂਟਰਟੇਨਮੈਂਟ ਦਾ ਸਾਧਨ ਦਾ ਆਪ ਜ਼ਿੰਮੇਵਾਰ ਹੈ, ਹਰ ਬੰਦੇ ਦੇ ਹੱਥ ਦੇ ਵਿੱਚ ਫੋਨ ਹੈ। ਅਤੇ ਗੀਤ ਜਿਹੜਾ ਮੈਂ ਚੁਣਿਆ ਹੈ ਉਹ ਇੱਕ ਬਹੁਤ ਹੀ ਖੂਬਸੂਰਤ ਗੀਤ, ਰਾਜ ਬਰਾੜ ਦੀ ਆਵਾਜ਼ ਦੇ ਵਿੱਚ, ਨਹੀਂ ਲਖਵਿੰਦਰ ਵਡਾਲੀ ਦੀ ਆਵਾਜ਼ 'ਚ ਸੁਣਦੇ ਹਾਂ, ਫਕੀਰਾ। ਇਹ ਗੀਤ 2018 ਦੇ ਵਿੱਚ ਆਇਆ ਸੀ ਅਸੀਸ ਐਲਬਮ ਦੇ ਵਿੱਚ, ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ, ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ, ਚੜ ਪਾਣੀ ਆ ਗਏ ਖੂਹਾਂ ਦੇ, ਬੰਦ ਖੁੱਲ ਗਏ ਬੂਹੇ ਰੂਹਾਂ ਦੇ, ਜੇ ਤੂੰ ਮਿੱਟੀ ਮੈਂ ਧੂੜ ਹਾਂ, ਇਹੋ ਗੱਲ ਸੱਚੀ, ਜੇ ਤੂੰ ਮਿੱਟੀ ਮੈਂ ਧੂੜ ਹਾਂ, ਇਹੋ ਗੱਲ ਸੱਚੀ, ਖੇਤਾਂ ਵਿੱਚ ਕਣਕਾਂ ਨਿਸਰੀਆਂ, ਸਭ ਦੁੱਖ ਤਕਲੀਫਾਂ ਵਿਸਰੀਆਂ, ਖੇਤਾਂ ਵਿੱਚ ਕਣਕਾਂ ਨਿਸਰੀਆਂ, ਸਭ ਦੁੱਖ ਤਕਲੀਫਾਂ ਵਿਸਰੀਆਂ, ਤੱਕ ਖੰਭ ਖਿਲਾਰੇ ਬਾਜਾਂ ਦੇ, ਸੁਣ ਰਾਗ ਇਲਾਹੀ ਸਾਜ਼ਾਂ ਦੇ, सच्ची जे तू मिट्टी मैं धूड़ हां ए हो गल सच्ची जद गल कोई रब नू पौंदी आ उद कुदरत नचदी गाउंदी आ कोई रब नू पाउंदी आ उद कुदरत नचदी गाउंदी आ सत रंगी मेहंदी ला लेंदी फिर पींग अंबर दे पा लेंदी ओ वेख चमक दे चानन दी वेख चमक दे चानन दी पोशाक है किन्नी जची जे तू मिट्टी मैं धूड़ हां सच्ची जे तू मिट्टी मैं धूड़ हां ए हो गल सच्ची सूरज तो लेके वर कोई किरना दा पाइए कर कोई सूरज तो लेके वर कोई किरना दा पाइए कर कोई खाबां दा नक्शा कढ़ दईए बूहे ते तख्ती जड़ दईए तख्ती ते ए लिखवा दईए तख्ती ते ए लिखवा दईए है अज धरती नच्ची जे तू मिट्टी मैं धूड़ हां
जी लखविंदर वडाली फकीरा एक गीत सुन रहे सी ते आप सब दा स्वागत है जिहड़े हुणे हुणे साडे नाल जॉइन कर रहे हो देश विदेश तो जिया नूं प्रोग्राम दिल वाली गल एतवार वाले सैक्शन दे विच तो बड़ी छेती अमरीक सिंह फलोरा भाजी साढ़े नाल जुड़ रहे हैं तो असं बहुत सारिया गल्लां बातां तुहाडे नाल शेयर करांगे हासा मजाक भी होएगा तो प्यारे इस वेले जो तापमान है महानगरां दा आस्ट्रेलिया दे वो ब्रिस्बेन दे विच 13.3 डिग्री सिडनी दे विच 8 कैनबरा दे विच 2.7 मेलबर्न दे विच 7 डिग्री होबार्ट 7 एडलेड दे विच 6.6 पर्थ दे विच 7.2 और डार्विन दे विच 19.1 डिग्री तापमान है कल नालों 2-3 डिग्री डाउन है अज ठंड है क्योंकि जो अंटार्कटिका है उत्थों जिहड़ा कोल्ड फ्रंट चलिया होया है तो ठंडिया हवावां आस्ट्रेलिया दे तरातल दे उत्ते धक्क रहा है सो पछों चल रही है ठंडी हवा आ रही है दरबार साहब अमृतसर दा तापमान इस वेले 30 डिग्री है और काफ़ी ह्यूमिडिटी है बहुत ज़्यादा ह्यूमिडिटी है क्योंकि मेरा जो वैदर स्टेशन पिंड वाला है वह दस रहा है कि 90% दे तकरीबन ह्यूमिडिटी और साढ़े पिंड भी नवांशहर के लागे भी 27.8 डिग्री तापमान है सो कुल मिला के अमृतसर थोड़ा जहा निघा है पिंड वैसे भी थोड़े जे ठंडे होंदे ने क्योंकि उत्थे इन्नी तपश जिहड़ी है वो नहीं होंदी शहरां दे विच जिहड़ा कॉन्क्रीट है इट्टां है सड़कां है वो हीट छड्डदियां ने सो ये सी तापमान तो आस्ट्रेलिया दियां खबरां दे विच भी कोई खास खबरां नहीं सामने आ रही नैटो दी जिहड़ी मीटिंग चल रही है दुनिया दे विच अमरीका दे विच उत्थे सारे नैटो दे देश कट्ठे होए ने उत्थे आस्ट्रेलिया दे भी गए हुए ने ते आस्ट्रेलिया ने तकरीबन 240 मिलियन डॉलर यूक्रेन नूं दिता इसदा ना कोई विरोध हो रहा है आस्ट्रेलिया दे विच कुछ हलकियां दे विच विरोध होया है कि किसी की लड़ाई दे विच तुसीं पैसे देई जा रहे हो है ना वह साडे नाल उहनां दा कोई लैण देण नहीं हैगा बस ये सिर्फ भाईबंदी च होर कोई गल नहीं हैगी भाईबंदी च अगले अमरीका वाले हिक ठोक के लैंदे ने दो पैसे कढ़ो पैसे क्योंकि वो उन्होंने लड़ाई शुरू की हुई है सो उन्होंने पैसे भी हुण लोड़ है लड़ाई उस तरह हुई नहीं मतलब जिस तरह चाहते सी उस तरह होया नहीं है इस करके हुण पैसे भी लग रहे ने बंदे भी लग रहे ने बहुत कुछ उधर रशिया दे विच भी वो जो चाहते सी उस तरह नहीं होया ਪਰ ਹੁਣ ਉਹਨਾਂ ਨੇ ਥੋੜ੍ਹੇ ਆਪਣੇ ਪੈਂਤੜੇ ਬਦਲਨੇ ਨੇ, ਜਿਸ ਨਾਲ ਉਹਨਾਂ ਦਾ ਨੁਕਸਾਨ ਤਾਂ ਵੈਸੇ ਹੋਣਾ ਹੀ ਸੀਗਾ, ਉਹ ਤਾਂ ਪਹਿਲਾਂ ਹੀ ਕਰਵਾਉਣਾ ਹੀ ਸੀਗਾ, ਪਰ ਹੁਣ ਜਿਹੜਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਆ ਉਹ ਪੱਛਮ ਦਾ ਹੋ ਰਿਹਾ ਇਸ ਵੇਲੇ। ਸੋ ਖਾਸ ਕਰਕੇ ਯੂਰਪ ਦਾ ਬਿਲਕੁਲ ਹੀ ਸੱਤਿਆਨਾਸ਼ ਕੀਤਾ ਪਿਆ ਇਸ ਲੜਾਈ ਨੇ, ਅਤੇ ਅਮਰੀਕਾ ਪੇਸ਼ ਨਹੀਂ ਜਾਣ ਦਿੰਦਾ ਯੂਰਪ ਦੀ, ਕਹਿੰਦੇ ਨਹੀਂ ਤੁਸੀਂ ਲੜੋ ਲੜੋ ਲੜੋ, ਪੈਸੇ ਲਿਆਓ ਕੱਢੋ ਦਿਓ, ਐਂ ਕਰੋ ਓਂ ਕਰੋ, ਕਿਉਂਕਿ ਉਹਨਾਂ ਦੇ ਹਥਿਆਰ ਵਿਕਦੇ ਨੇ, ਉਹ ਪੈਸਾ ਮੁੜ ਕੇ ਜਿਹੜਾ ਉਹਨਾਂ ਦੀਆਂ ਕੰਪਨੀਆਂ ਨੂੰ ਹੀ ਆ ਰਿਹਾ ਆ। ਅਤੇ ਇਹਦੇ ਤਾਂ ਬਹੁਤ ਵੱਡੇ ਵੱਡੇ ਖੁਲਾਸੇ ਜਿਹੜੇ ਆ ਕਈ ਕਿਤਾਬਾਂ ਦੇ ਵਿੱਚ ਵੀ ਹੋਏ ਨੇ ਕਿ ਕਿੱਦਾਂ ਇਹ ਲੜਾਈ ਛੇੜਦੇ ਨੇ, ਕਿੱਦਾਂ ਇਹ ਮਨੀ ਲਾਂਡਰਿੰਗ ਕਰਦੇ ਨੇ ਆਪਣੇ ਟੈਕਸਪੇਅਰ ਪੈਸੇ ਦੀ, ਕਿ ਇੱਧਰੋਂ ਘੁਮਾ ਕੇ ਫਿਰ ਉਹ ਆਪਣੀ ਕੰਪਨੀਆਂ ਨੂੰ ਦਿੰਦੇ ਨੇ। ਖੈਰ ਇਸ 'ਤੇ ਲੰਬੀ ਚੌੜੀ ਗੱਲਬਾਤ ਫਿਰ ਕਿਤੇ ਕੀਤੀ ਜਾ ਸਕਦੀ ਆ ਤੱਥਾਂ ਦੇ ਨਾਲ। ਰਿਤਿਨ ਹੁਣ ਆਪਾਂ ਥੋੜ੍ਹੇ ਸੁਨੇਹੇ ਲੈ ਲਈਏ। ਨਰਿੰਦਰ ਰਾਠੌਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਰਿਆਂ ਨੂੰ, ਅਤੇ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ, ਕਹਿੰਦੇ ਕੱਲ੍ਹ ਅਸੀਂ ਲੋਹੜੀ ਦਾ ਪ੍ਰੋਗਰਾਮ ਆਸਟਰਲ ਗੁਰੂ ਘਰ ਗਏ ਪਰ ਅਮਰੀਕ ਫਲੋਰਾ ਭਾਅ ਜੀ ਦੇ ਕਿਤੇ ਦਰਸ਼ਨ ਹੀ ਨਹੀਂ ਹੋਏ, ਮੈਂ ਅਤੇ ਹਰੀਸ਼ ਭਾਅ ਜੀ ਉਹਨੂੰ ਲੱਭਦੇ ਰਹੇ। ਅੱਛਾ ਉਹਨਾਂ ਨੂੰ ਠੀਕ ਹੈ, ਉਹ ਮੈਂ ਪੁੱਛਦਾ ਹਾਂ ਉਹ ਕਿੱਥੇ ਗਏ ਸੀ ਕੱਲ੍ਹ, ਅਤੇ ਸ਼ਾਇਦ ਉਹ ਬਿਜ਼ੀ ਸੀਗੇ ਕਿਉਂਕਿ ਰਾਤੀ ਮੇਰੀ ਉਹਨਾਂ ਨਾਲ ਥੋੜ੍ਹੀ ਜਿਹੀ ਬਰੀਫ 'ਚ ਗੱਲਬਾਤ ਹੋਈ ਆ। ਅਤੇ ਲੋਹੜੀ ਦਾ ਪ੍ਰੋਗਰਾਮ ਹੋਸਟਲ ਦੇ ਵਿੱਚ, ਵੈਸੇ ਮੈਨੂੰ ਲੱਗਦਾ ਆ, ਮੈਨੂੰ ਯਾਦ ਆ ਰਿਹਾ ਕਿ ਕਿਉਂਕਿ ਲੋਹੜੀ ਸਰਦੀਆਂ ਨੂੰ ਹੁੰਦੀ ਆ ਇੰਡੀਆ ਦੇ ਵਿੱਚ, ਸੋ ਇੱਥੇ ਮਨਾਉਂਦੇ ਹੁੰਦੇ ਸਰਦੀਆਂ ਨੂੰ ਲੋਹੜੀ। ਵੈਸੇ ਚੇਤਾ ਕਰਾਤਾ, ਮੂੰਗਫਲੀ ਖਾਣ ਨੂੰ ਦਿਲ ਕਰ ਰਿਹਾ ਇਸ ਵੇਲੇ ਰੇਹੜੀਆਂ। ਅਤੇ ਦੱਸਿਓ ਕਿਸ ਤਰ੍ਹਾਂ ਦਾ ਸੀ ਫੰਕਸ਼ਨ, ਕਿਸ ਤਰ੍ਹਾਂ ਦਾ ਸੀ, ਅਤੇ ਬਾਕੀ ਤੁਹਾਡਾ ਅਲਾਂਭਾ ਜਿਹੜਾ ਆ ਉਹ ਦੇ ਦਾਂਗੇ ਆਪਾਂ ਅਮਰੀਕ ਫਲੋਰਾ ਭਾਅ ਜੀ ਉਹਨਾਂ ਨੂੰ, ਸਤਿ ਸ਼੍ਰੀ ਅਕਾਲ ਵੀ ਬੁਲਾ ਦਾਂਗੇ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਜੁੜੇ ਨੇ ਹਰਮਨ ਰੇਡੀਓ ਦੇ ਨਾਲ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਧਾਲੀਵਾਲ ਸਾਹਿਬ? ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ? ਅਤੇ ਲਓ ਪਿਆਰਿਓ ਅੱਗੇ ਆਪਾਂ ਚੱਲਦੇ ਹਾਂ, ਅਤੇ ਉੱਧਰ ਐਲ ਜ਼ਜ਼ੀਰਾ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਜ਼ਰਾਈਲ ਨੇ ਇੱਕ ਬੜਾ ਹੀ ਵੱਡਾ ਹਮਲਾ ਕੀਤਾ ਗਾਜ਼ਾ ਦੇ ਉੱਤੇ, ਜਿਸ ਦੇ ਵਿੱਚ ਤਕਰੀਬਨ 71 ਵਿਅਕਤੀ ਮਾਰੇ ਜਾ ਚੁੱਕੇ ਨੇ। ਔਰ ਉਹਨਾਂ ਦਾ ਕਹਿਣਾ ਸੀ ਇਜ਼ਰਾਈਲ ਦਾ ਕਿ ਅਸੀਂ ਹਮਾਸ ਦੇ ਜਿਹੜੇ ਮਿਲਟਰੀ ਚੀਫ ਉਹਨੂੰ ਟਾਰਗੇਟ ਕਰ ਰਹੇ ਸੀ। ਸੋ ਇੱਕ ਬੰਦੇ ਨੂੰ ਮਾਰਨ ਦੇ ਲਈ ਫਿਲਹਾਲ 90 ਦੀ ਵੀ ਰਿਪੋਰਟ ਆ ਰਹੀ ਹੈ ਵੀ 90 ਜਿਹੜੇ ਪਲਸਤੀਨੀ ਆ ਉਹ ਮਾਰੇ ਜਾ ਚੁੱਕੇ ਨੇ। ਤੋ ਕੋਈ ਇਹਨੂੰ ਮੈਸੇਕਰ ਕਹਿ ਰਿਹਾ ਆ, ਮੈਸੇਕਰ ਤਾਂ ਬਹੁਤ ਦੇਰ ਦਾ ਹੀ ਕਰ ਰਹੇ ਨੇ ਇਹ, ਮਤਲਬ ਕੋਈ ਹੁਣ ਲੈਂਦੀ ਉਤਰੀ ਹੈ ਹੀ ਨਹੀਂ ਇਹਨਾਂ ਨੂੰ ਇਜ਼ਰਾਈਲ ਨੂੰ। ਤਾਂ ਅਮਰੀਕਾ ਵਾਲੇ ਬੰਬ ਦੇ ਰਹੇ ਨੇ, ਯੂਰਪ ਵਾਲੇ ਸਪੋਰਟ ਕਰ ਰਹੇ ਨੇ, ਚੁੱਪ ਕਰੀ ਬੈਠੇ ਨੇ। ਸੋ ਜਿਹੜਾ ਡਬਲ ਸਟੈਂਡਰਡ, ਟ੍ਰਿਪਲ ਸਟੈਂਡਰਡ ਜਿਹੜਾ ਪੱਛਮ ਦਾ ਹੋ ਗਿਆ ਹੈ ਨਾ, ਲੋਕ ਉਹ ਤੋਂ ਵੀ ਬੜੇ ਪਰੇਸ਼ਾਨ ਨੇ। ਮੈਂ ਬਹੁਤ ਪੜ੍ਹਦਾ ਵੀ ਹੁੰਦਾ ਹਾਂ ਅਤੇ ਇਹਨਾਂ ਬਾਰੇ ਸੋਚਦਾ ਵੀ ਹੁੰਦਾ ਹਾਂ, ਕਈ ਮਾਹਰ ਹੈ ਉਹਨਾਂ ਦੀਆਂ ਇੰਟਰਵਿਊਜ਼ ਵੀ ਸੁਣਦਾ ਹੁੰਦਾ ਕਿ ਪੱਛਮ ਨੇ ਜੋ ਆਪਣਾ ਸਟੈਂਡਰਡ ਗੇਰਿਆ ਆ ਨੈਤਿਕਤਾ ਦਾ, ਇਹ ਬਹੁਤ ਜ਼ਿਆਦਾ ਹੀ ਲੋਅ ਲੈਵਲ ਤੱਕ ਪਹੁੰਚ ਗਿਆ ਆ। ਅਤੇ ਇੱਕ ਪਾਸੇ ਤਾਂ ਉਹ ਯੂਕਰੇਨ ਦੇ ਵਿੱਚ ਹਾਹਾਕਾਰ ਮਚਾਈ, ਆਹ ਦੇਖੋ ਬੱਚਿਆਂ ਦਾ ਹਸਪਤਾਲ ਦੇ ਜੀ ਉਹ ਮਿਜ਼ਾਈਲ ਸੁੱਟ ਦਿੱਤੀ, ਉਹ ਵੀ ਪਤਾ ਲੱਗਿਆ ਕਿ ਉਹਨਾਂ ਨੇ ਆਪੇ ਹੀ ਸੁੱਟੀ ਆ ਸਿੰਪਥੀ ਲੈਣ ਨੂੰ ਯੂਕਰੇਨ ਨੇ। ਅਤੇ ਦੂਜੇ ਪਾਸੇ ਆਹ ਸਾਰਾ ਤਹਿਸ ਨਹਿਸ ਕਰ ਦਿੱਤਾ ਆ ਇਹਦੇ, ਇਹਨਾਂ ਨੂੰ ਤਹਿਸ ਨਹਿਸ ਕਰਨ ਦੇ ਲਈ ਇਹਨਾਂ ਨੂੰ ਬੰਬ ਵੀ ਸਪਲਾਈ ਕਰ ਰਹੇ ਨੇ। ਸੋ ਕਿੱਧਰ ਨੂੰ ਇਹ ਨੈਤਿਕਤਾ ਕੀ ਜਾ ਰਹੀ? ਅਸੀਂ ਕਹਿੰਦੇ ਹਾਂ ਕਿ ਜੀ ਇਹ ਬੜੇ ਨੈਤਿਕ ਨੇ ਉਹ ਨੇ, ਪਰ ਤੁਸੀਂ ਓਵਰਆਲ ਦੇਖੋ, ਵੱਡੇ ਲੈਵਲ 'ਤੇ ਦੇਖੋ, ਇਹ ਨੈਤਿਕਤਾ ਪਰਸਨਲੀ ਹੁੰਦੀ ਆ, ਜਿੰਨੀ ਕੁ ਤੁਸੀਂ ਆਪਣੀ ਪਾਲ ਲਓ ਪਾਲ ਲਓ, ਕਿਸੇ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਆ ਜੀ ਨੈਤਿਕਤਾ ਹੈ ਜੀ ਇਹਦੀ ਐਂ ਕਰਦੇ ਹਾਂ। ਤੁਸੀਂ ਦੇਖੋ ਇੱਕ ਪਾਸੇ 80-90 ਹਜ਼ਾਰ ਪਲਸਤੀਨ 'ਚ ਬੰਦਾ ਮਰ ਚੁੱਕਾ ਅਮਰੀਕਾ ਅਤੇ ਯੂਰਪ ਦੇ ਹਥਿਆਰਾਂ ਨਾਲ, ਉਹ ਬੰਦ ਕਰਾਈ ਜਾ ਸਕਦੀ ਹੈ ਲੜਾਈ, ਉਹਨਾਂ ਦੇ ਹੱਥ ਬਸ ਹੈ ਸਾਰੀ। ਅਤੇ ਦੂਜੇ ਪਾਸੇ ਯੂਕਰੇਨ 'ਚ ਵੀ ਲੜਾਈ ਛੇੜੀ ਹੋਈ ਹੈ, ਹੈ ਨਾ, ਉਹ ਵੀ ਬੰਦ ਹੋ ਸਕਦੀ ਆ, ਉਹਨੂੰ ਕਹਿਣਾ ਬੈਠੋ ਟੇਬਲ 'ਤੇ ਗੱਲਬਾਤ ਕਰੋ, ਲੜਾਈ ਬੰਦ ਕਰੋ। 10 ਮਿੰਟਾਂ ਦੀਆਂ ਖੇਡਾਂ ਨੇ ਜੇ ਇਹ ਖੇਡਣੀਆਂ ਹੋਣ ਸ਼ਾਂਤੀ ਦੀਆਂ, ਪਰ ਉਹ ਸ਼ਾਂਤੀ ਨਾਲ ਉਹਨਾਂ ਨੂੰ ਮਿਲਣਾ ਨਹੀਂ ਨਾ ਕੁਛ, ਕਿਉਂਕਿ ਹਥਿਆਰ ਨਹੀਂ ਵਿਕਣੇ, ਅਰਬਾਂ ਖਰਬਾਂ ਦਾ ਜਿਹੜਾ ਬਿਜ਼ਨਸ ਹੈ ਸੌਦਾ ਆ ਉਹ ਨਹੀਂ ਵਿਕਣਾ, ਅਤੇ ਇਸ ਕਰਕੇ ਨੈਤਿਕਤਾ ਗਈ ਪਹਾੜ ਮੇਂ। ਅਤੇ ਲਓ ਗੀਤ ਤੁਹਾਨੂੰ ਸੁਣਾਉਣੇ ਇੱਦਾਂ ਦਾ ਹੀ ਫਿਰ, ਮੁਹੰਮਦ ਰਫੀ ਸਾਹਿਬ ਦਾ।
मतलब निकल गया है तो पहचानते नहीं, मतलब निकल गया है तो पहचानते नहीं, मतलब निकल गया है तो पहचानते नहीं है, यूं जा रहे हैं जैसे हमें जानते नहीं, यूं जा रहे हैं जैसे हमें जानते नहीं। अपनी गरज थी जब तो लिपटना कबूल था, अपनी गरज थी जब तो लिपटना कबूल था, बाहों के दायरे में सिमटना कबूल था, बाहों के दायरे में सिमटना कबूल था, अब हम मना रहे हैं मगर मानते नहीं, अब हम मना रहे हैं मगर मानते नहीं, यूं जा रहे हैं जैसे हमें जानते नहीं, मतलब निकल गया है तो पहचानते नहीं। पसंद किया क्या बुरा किया, हमने तुम्हें पसंद किया क्या बुरा किया, रुतबा ही कुछ बुलंद किया क्या बुरा किया, अरे रुतबा ही कुछ बुलंद किया क्या बुरा किया, हर एक गली की खाक तो हम छानते नहीं, हर एक गली की खाक तो हम छानते नहीं, मतलब निकल गया है तो पहचानते नहीं, यूं जा रहे हैं जैसे हमें जानते नहीं। इस तरह आशिकों पे कमा तानते नहीं, इस तरह आशिकों पे कमा तानते नहीं, मतलब निकल गया है तो पहचानते नहीं, यूं जा रहे हैं जैसे हमें जानते नहीं। मतलब निकल गया है तो पहचानते नहीं।
इस प्रोग्राम नूं स्पॉन्सर करने लई तुसी साडे नाल संपर्क कर सकदे हो।
दिल नाल दिल मिले ताइयों गल बनदी आ, यार वल यार दा ध्यान होना चाहीदा। गल होई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी, आप सब नूं वीकेंड मुबारक। प्रोग्राम दिल वाली गल चल रहा ते थोड़ा बड़ा ही हार्दिक स्वागत है, और मैं थोड़ा होस्ट अमनदीप सिंह सिद्धू कॉफ सार्बर स्टूडियो तो हाजिर हुंदा वीकेंड दे उत्ते। हुण लगातार प्रोग्राम चलते हैं ते आने वाले समयां दे विच होर भी प्रोग्राम द्वारा फिर बहाल किए जाएंगे। फिलहाल मेरे नाल अमरीक सिंह फलोरा सिडनी तो जुड़ चुके हैं ते उन्हां दा भी स्वागत करते हैं। जी हाँ भाजी, सत श्री अकाल, वेलकम।
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਕਿਸੇ ਵੀ ਭੂਖੰਡ ਵਿੱਚ ਰਹਿੰਦੇ ਹੋਣ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਵੀ ਕਹਿ ਦਿੰਦੇ ਹਾਂ ਉਰਦੂ ਦੇ ਵਿੱਚ, ਤੇ ਆਸ ਕਰਦੇ ਹਾਂ ਕਿ ਉਹ ਬਹੁਤ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਨਿਭਾ ਰਹੇ ਹੋਣਗੇ, ਸਾਰੇ ਫਰਜ਼ਾਂ ਨੂੰ ਨਿਭਾ ਰਹੇ ਹੋਣਗੇ, ਮੇਲੇ ਕਬੀਲਿਆਂ ਵਿੱਚ ਵੀ ਜਾ ਰਹੇ ਹੋਣਗੇ। ਤੇ ਕੱਲ ਲੋਹੜੀ ਦਾ ਵੈਸੇ ਸੁਨੇਹਾ ਤਾਂ ਮਿਲ ਗਿਆ ਸੀ, ਫਿਰ ਉੱਥੇ ਕੱਲ ਜਾ ਨਹੀਂ ਹੋਇਆ, ਕੁਛ ਹੋਰ ਦੋ ਚਾਰ ਰੁਝੇਵੇਂ ਸੀਗੇ, ਕਈ ਕਲਚਰਲ ਐਕਟੀਵਿਟੀਜ਼ ਹੋਰ ਵੀ ਹੁੰਦੀਆਂ ਘਰਾਂ ਦੇ ਵਿੱਚ ਵੀ। ਜਿਸ ਵੇਲੇ ਤੁਸੀਂ ਕਿਸੇ ਫੰਕਸ਼ਨ ਨੂੰ ਨਿਭਾਉਣਾ ਹੁੰਦਾ ਜਾਂ ਕੋਈ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਨਿਭਾਉਣਾ ਹੁੰਦਾ, ਉਹਨੂੰ ਵੀ ਅਸੀਂ ਕਲਚਰ ਹੀ ਕਹਿੰਦੇ ਹਾਂ। ਸਾਡੇ ਸਮਾਜ ਦੇ ਵਿੱਚ ਇੱਕ ਪ੍ਰਚਲਿਤਾ ਹੈਗੀ ਹੈ ਕਿ ਜਦੋਂ ਤੁਹਾਡੇ ਘਰ 'ਚ ਕੋਈ ਤੁਹਾਡੀ ਜ਼ਿੰਮੇਵਾਰੀ ਹੋਵੇ, ਅਸੀਂ ਅਗਰ ਉਸ ਤੋਂ ਤੁਸੀਂ ਪਿੱਛੇ ਭੱਜਦੇ ਹਾਂ ਜਾਂ ਉਸਨੂੰ ਨਿਭਾਉਂਦੇ ਨਹੀਂ ਆ, ਫਿਰ ਤੁਸੀਂ ਅਨਕਲਚਰਲਡ ਕਹੇ ਜਾਂਦੇ ਹਾਂ। ਪਰ ਸਾਡੇ ਸਮਾਜ ਵਿੱਚ ਇਹ ਗੱਲ ਤਾਂ ਖੈਰ ਬਣੀ ਕਿ ਅਸੀਂ ਜ਼ਿੰਮੇਵਾਰੀਆਂ ਤਾਂ ਨਿਭਾਉਂਦੇ ਹਾਂ ਤੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਜਾਂ ਹੋਰ ਵੀ ਜਿਹੜੇ ਸਾਕ ਸੰਬੰਧੀ ਉਹਨਾਂ ਦੇ ਘਰਾਂ ਵਿੱਚ ਜਾਂਦੇ ਹਾਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਕੋਈ ਵੀ ਖੁਸ਼ੀ ਹੈ ਉਹਨੂੰ ਸਾਂਝੀ ਕਰਦੇ ਹਾਂ। ਕਈ ਵਾਰੀ ਸਾਨੂੰ ਗਮ ਦੇ ਵਿੱਚ ਵੀ ਜਾਣਾ ਪੈਂਦਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਤੇ ਉਹ ਵੀ ਅਸੀਂ ਪੂਰਾ ਕਰਦੇ ਹਾਂ। ਤੇ ਇਸ ਤਰ੍ਹਾਂ ਜਿਹੜਾ ਇੱਕ ਕਲਚਰ ਹੈ ਅਮਨਜੀਤ, ਜਿੱਦਾਂ ਤੁਸੀਂ ਅੱਜ ਸਵੇਰ ਤੋਂ ਕਲਚਰ ਦੀ ਡੈਫੀਨੇਸ਼ਨ ਦੇ ਰਹੇ ਹਾਂ, ਤੇ ਵੈਸੇ ਤਾਂ ਕਲਚਰ ਇਹਦੇ ਵਿੱਚ ਜ਼ਿਆਦਾ ਤੌਰ ਤੇ ਵਿਸ਼ਵਾਸ ਹੁੰਦੇ ਆ, ਆਰਟਸ ਹੁੰਦਾ ਆ, ਕਮਿਊਨਿਟੀ ਦੇ ਡਿਫਰੈਂਟ ਲਾਜ ਹੁੰਦੇ ਆ, ਕਸਟਮ ਟ੍ਰੈਡੀਸ਼ਨ ਹੁੰਦੀਆਂ, ਤੁਹਾਡੇ ਕੰਮ ਕਰਨ ਦੀ ਕੈਪੇਬਿਲਿਟੀਜ਼ ਕਿੰਨੀ ਹੁੰਦੀ ਆ, ਇਹ ਵੀ ਕਲਚਰ ਦੇ ਅਧੀਨ ਇਹ ਸਾਰੀਆਂ ਗੱਲਾਂ ਆਉਣੀਆਂ ਆ। ਕਲਚਰ ਦੀ ਡੈਫੀਨੇਸ਼ਨ ਇੱਕ ਨਹੀਂ ਅਮਨਦੀਪ ਦਿੱਤੀ ਜਾ ਸਕਦੀ, ਕਈ ਦਿੱਤੀਆਂ ਜਾ ਸਕਦੀਆਂ। ਕਈ ਵਾਰੀ ਅਸੀਂ ਜਿੱਦਾਂ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਕਿ ਅਸੀਂ ਸਮਝ ਲੈਂਦੇ ਹਾਂ ਕਿ ਜਿਹੜਾ ਸਾਡਾ ਸਾਡੇ ਭਾਂਡੇ ਆ, ਸਾਡਾ ਜਿਹੜੀ ਸਾਡੇ ਘਰ ਵਿੱਚ ਚੀਜ਼ਾਂ ਆ ਜਿਹੜੀਆਂ ਕਿ ਸਾਨੂੰ ਕੰਮ ਕਰਨ ਦੇ ਵਿੱਚ ਮਦਦ ਕਰਦੀਆਂ ਆ, ਜਿੱਦਾਂ ਚਰਖਾ ਆ, ਜਿੱਦਾਂ ਗੜਬੀਆਂ ਆ, ਜਿੱਦਾਂ ਮਧਾਣੀਆਂ ਆ, ਇਹੀ ਸਾਡਾ ਕਲਚਰ ਆ ਨਾ। ਪਰ ਇਹ ਟੂਲਸ ਹੁੰਦੇ ਆ ਕਲਚਰ, ਜਿੱਦਾਂ ਤੁਸੀਂ ਕਿਸੇ ਦੀ ਮਦਦ ਦੇ ਲਈ ਖੜਦੇ ਆ, ਜਿਸ ਵੇਲੇ ਕਿਸੇ ਨੂੰ ਟ੍ਰਬਲ ਹੁੰਦੀ ਉਹਦੇ ਨਾਲ ਜਾਂਦੇ ਆ, ਜਾਂ ਤੁਸੀਂ ਇੱਕ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ ਤੇ ਹਰ ਦੁੱਖ ਸੁੱਖ ਵਿੱਚ ਤੁਸੀਂ ਇੱਕ ਦੂਜੇ ਦੀ ਮਦਦ ਕਰਦੇ ਆ। ਜਿਸ ਤਰ੍ਹਾਂ ਕਮਿਊਨਿਟੀ ਦੇ ਲਾਜ ਹੁੰਦੇ ਆ, ਜਿਹੜੇ ਕਸਟਮ ਟ੍ਰੈਡੀਸ਼ਨਸ ਆ ਉਹਨਾਂ ਨੂੰ ਕਿੱਦਾਂ ਤੁਸੀਂ ਫੋਲੋ ਕਰਦੇ ਆ, ਤਾਂ ਇਹ ਇਹ ਕਲਚਰ ਦੇ ਵਿੱਚ ਐਕਚੁਅਲੀ ਇਹ ਚੀਜ਼ਾਂ ਆਉਂਦੀਆਂ ਆ, ਤੇ ਸਾਡੇ ਪੇਂਡੂ ਕਲਚਰ ਦੇ ਵਿੱਚ ਇਹ ਬਹੁਤ ਜ਼ਿਆਦਾ ਸਟਰੋਂਗ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਮਨਦੀਪ, 1996-97 ਦੇ ਵਿੱਚ ਇੱਥੇ GST ਦਾ ਇੱਕ ਡਿਬੇਟ ਚੱਲਦੀ ਹੁੰਦੀ ਕਿ GST ਲਾਣੀ ਆ, ਜਿੱਦਾਂ ਟੈਕਸ ਲਾਣਾ ਆ, ਸਾਰੇ ਦੂਜੇ ਟੈਕਸ ਹਟਾ ਕੇ GST ਨੂੰ ਇੰਟਰੋਡਿਊਸ ਕਰਨੀ, ਉਹ ਇੱਕ ਡਿਬੇਟ ਚੱਲੀ ਇੱਥੇ 4-5 ਸਾਲ, ਤੇ ਉਹਦੇ ਵਿੱਚ ਅਸੀਂ ਉਦੋਂ ਨਵੇਂ ਨਵੇਂ ਇੱਥੇ ਆਏ ਸੀ ਭਾਰਤ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਤਾਂ ਅਸੀਂ ਸਰਵੇ ਕਰਦੇ ਹੁੰਦੇ ਸੀ ਜਾ ਕੇ ਘਰਾਂ ਦੇ ਵਿੱਚ ਜਾਂ ਉਹਨਾਂ ਦੀ ਓਪੀਨੀਅਨ ਲੈਂਦੇ ਹੁੰਦੇ ਸੀ, ਡਿਸਕਸ਼ਨ ਕਰਦੇ ਹੁੰਦੇ ਸੀ,
ਅੱਛਾ
ਤਾਂ ਉਹ ਉੱਥੇ ਕਹਿੰਦੇ ਜੀ ਅਸੀਂ 10% ਟੈਕਸ ਲੱਗਣਾ ਆ।
ਅੱਛਾ
ਮੈਂ ਕਿਹਾ ਸਾਡੇ ਤਾਂ ਪਹਿਲਾਂ ਇਹ ਰਿਵਾਜ ਆ, ਸਾਡੇ ਤਾਂ ਪਹਿਲਾਂ ਹੀ ਇਹ ਜਿਹੜਾ ਰਿਵਾਜ ਆ 10% ਵਾਲਾ, ਅਸੀਂ ਦੱਸਾਂ ਆਪਣੀ ਕਮਾਈ ਦਾ 10ਵਾਂ ਹਿੱਸਾ ਅਸੀਂ ਗੁਰਦੁਆਰਾ ਸਾਹਿਬ ਦਿੰਦੇ ਹਾਂ, ਮੰਦਰਾਂ ਨੂੰ ਦਿੰਦੇ ਜਾਂ ਹੋਰ ਕਿਤੇ ਦਿੰਦੇ ਹਾਂ, ਸਾਡੇ ਪਿੰਡ ਵਿੱਚ ਕੋਈ ਕਸ਼ਟ ਦਸਵੰਧ ਕੱਢਦੇ ਆ, ਜਾਂ ਸਾਡੇ ਪਿੰਡ ਵਿੱਚ ਕੋਈ ਵੀ ਕਸ਼ਟ ਕੋਈ ਵੀ ਵਿਆਹ ਹੁੰਦਾ, ਸ਼ਾਦੀ ਹੁੰਦੀ ਆ, ਜਾਂ ਕੋਈ ਕਿਸੇ ਦੀ ਕੜਮਾਈ ਹੁੰਦੀ ਆ, ਉਹਦੇ ਵਿੱਚ ਜਿਹੜਾ ਸਾਡਾ ਲਾਗੀ ਹੁੰਦਾ ਉਹਨੂੰ ਅਸੀਂ 10% ਦਿੰਦੇ ਹਾਂ,
ਹਨਾ।
ਜੇ 10% ਦਿੰਦੇ ਆ, ਅੱਗੇ ਇੱਦਾਂ ਹੁੰਦੀ ਸੀ ਨਾ, ਜੇ ਰੁਪਈਏ ਦੇ ਨੋਟ ਵੀ ਹੁੰਦੇ ਸੀ, ਤੇ ਜੇ 10 ਰੁਪਏ ਤੁਸੀਂ ਸਲਾਮੀ ਪਾਉਣੀ ਆ ਤਾਂ 1 ਰੁਪਈਆ ਨਾਲ ਲਾਗੀ ਜਾਂ ਨਾਈ ਨੂੰ ਵੀ ਦੇਣਾ। ਸੋ GST
ਨਹੀਂ 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 ਇਹ ਸਾਡੇ ਜਮਾਨੇ ਤੇ 1 ਰੁਪਈਆ ਹੁੰਦਾ ਸੀ, 10 ਪੈਸੇ ਦਿੰਦੇ ਹੁੰਦੇ ਸੀ ਨਾਲ।
ਹਾਂ ਮਤਲਬ ਉਹ ਫਿਰ ਸਕੇਲ ਵਧੀ ਜਾਂਦਾ ਨਾ, ਹੁਣ ਹੁਣ 100 ਰੁਪਈਆ ਪਾਣਾ ਤਾਂ ਹੁਣ ਨਾਲ 10 ਰੁਪਈਏ ਦੇਣੇ।
ਤੇ ਉਹ ਮੈਂ ਕਿਹਾ ਸਾਡੇ ਤਾਂ GST ਪਹਿਲੇ ਲੱਗੀ ਸੀ ਪਿੰਡਾਂ ਦੇ ਵਿੱਚ, ਜਿੱਦਾਂ ਹੁਣ ਜਿੱਦਾਂ ਕੋਈ ਫਸਲ ਵੱਢਦਾ ਸੀ ਉਹਦਾ 10%
ਜਿਹੜਾ
ਤੁਸੀਂ ਲੁਹਾਰ ਨੂੰ ਦੇਣਾ ਸੀ ਜਾਂ ਤਰਖਾਣ ਨੂੰ ਦੇਣਾ ਹੁੰਦਾ ਸੀ ਜਾਂ ਸੁਨਿਆਰੇ ਜਿਹੜੇ ਪਿੰਡ ਵਿੱਚ ਕੰਮ ਕਰਦੇ ਹੁੰਦੇ
ਭਾਜੀ। ਨਹੀਂ ਨਹੀਂ ਜਿਹੜੇ ਜਿਹੜੇ ਵਾਢੀ ਕਰਦੇ ਹੁੰਦੇ ਸੀ ਉਹ ਦਸਵੀਂ ਭਰੀ ਲੈਂਦੇ, ਦਸਵੀਂ ਭਰੀ
ਲੈਂਦੇ,
ਜਾਂ ਤੁਸੀਂ ਗੁੜ ਕੱਢਦੇ ਹੋ ਤਾਂ 10ਵੀਂ ਪੱਤ ਉਹਨਾਂ ਦੀ, ਭਾਈ ਜੇ 10 ਪੱਤਾਂ ਕੱਢੀਆਂ ਤਾਂ ਮਤਲਬ 9 ਮਤਲਬ ਜੱਟ ਦੀਆਂ ਅਤੇ 1 ਜਿਹੜਾ ਨਾਲ ਤੁਹਾਡੇ ਸੀਰੀ ਕੰਮ ਕਰਦਾ 1 ਪੱਤ ਉਹਦੀ 10ਵਾਂ ਹਿੱਸਾ। ਸੋ ਮਤਲਬ ਇਹ ਜੀ
ਉਹਦੇ 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 ਵਿੱਚੋਂ ਅੱਗੇ ਵੀ ਜਾਂਦੇ ਹੁੰਦੇ ਸੀ,
ਉਹ ਤਾਂ ਫਰਦਰ ਫਿਰ
ਜਿਹੜੇ ਹਾਲ ਠੀਕ ਕਰਦੇ ਆ ਤੁਹਾਡੇ ਸੰਦ ਠੀਕ ਕਰਦੇ ਉਹਨਾਂ ਨੂੰ ਵੀ ਜਾਂਦਾ ਹੁੰਦਾ ਸੀ,
ਤੇ
ਉਹਦੇ ਵਿੱਚੋਂ ਜਿਹੜੇ ਪਿੰਡ ਦੇ ਵਿੱਚ ਜਿੱਦਾਂ ਜਿਹੜੇ ਕੱਪੜੇ ਬੁਣਦੇ ਹੁੰਦੇ ਸੀ ਉਹਨਾਂ ਦੇ ਘਰਾਂ ਵਿੱਚ ਵੀ ਉਹਦਾ ਕੁਛ ਹਿੱਸਾ ਜਾਂਦਾ ਹੁੰਦਾ ਸੀ, ਤਾਂ ਕਿ ਉੱਥੇ ਬੈਠੇ ਰਹਿਣ, ਇੱਕ ਜਿਹੜਾ ਤੁਹਾਡਾ ਯੂਨਿਟ ਆ ਨਾ ਪਿੰਡ ਦਾ ਪੋਰੇ ਜਿਹਨੂੰ ਕਹਿੰਦੇ ਆ, ਬਣਿਆ ਰਹੇ ਉਹਦੇ ਵਿੱਚ, ਉਹਦੇ ਵਿੱਚ ਉਹ ਖਿੰਡ ਆ ਜਾਵੇ, ਇਸ ਲਈ ਇੱਕ ਦੂਜੇ ਦੀ ਇੰਟਰੈਕਸ਼ਨ ਬਹੁਤ ਹੁੰਦੀ ਹੁੰਦੀ।
ਤੁਹਾਡੇ ਕਹਿਣ ਦਾ ਮਤਲਬ, ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੀ ਵਰਲਡ ਦੇ ਵਿੱਚ ਆਸਟ੍ਰੇਲੀਆ GST ਲੱਗੀ, ਇਹ ਸਾਡਾ ਪਿੰਡੂ ਕਲਚਰ ਲਿਆਂਦਾ ਹੈ ਇਹਨਾਂ ਨੇ ਕਾਪੀ ਕਰਕੇ।
ਬਿਲਕੁਲ ਬਿਲਕੁਲ, ਸਾਡੇ ਧਰਮ ਤੋਂ ਸਾਡੇ ਕਲਚਰ ਤੋਂ ਇਹ ਗੱਲ ਇੱਥੇ ਆਈ ਹੈ, GST ਜਿਹੜੀ ਲੱਗੀ ਹੈ ਸਾਡੇ ਤਾਂ ਪਹਿਲੇ ਲੱਗੀ ਹੋਊਗਾ, ਸਾਡੇ ਸਦੀਆਂ ਤੋਂ ਲੱਗੀ ਹੋਈ GST ਅਸੀਂ ਦਿੰਦੇ ਆ ਰਹੇ ਹਾਂ, ਕਿਹੜਾ ਨਵਾਂ ਕੰਮ ਕਰ ਲਿਆ ਆ ਕੇ, ਕਮਾਲ ਹੋ ਗਈ ਯਾਰ।
ਚਾਹੀਦੀ ਵੀ ਆ, ਚਾਹੀਦੀ।
ਵੈਸੇ ਕੱਲ ਇਹਨਾਂ ਦੇ ਕੱਲ ਜਿਹੜੇ ਨਾ ਆਪਣੇ ਹਰੀਸ਼ ਉਹਨਾਂ ਦੇ ਸੁਨੇਹੇ ਮਿਲ ਗਏ ਸਨ, ਫਿਰ ਜਾ ਨਹੀਂ ਹੋਇਆ ਉਦਾਂ।
ਅੱਛਾ, ਉਹ ਆਪਣੇ ਰਥੌਰ ਸਾਹਿਬ ਤੁਹਾਨੂੰ ਲੱਭਦੇ ਸੀ ਉਹਨਾਂ ਦੇ ਨਾਲ, ਤੇ 1-2 ਉਹਨਾਂ ਨੇ ਹੋਰ ਵੀ ਮੈਸੇਜ ਭੇਜੇ ਆ, ਤੇ ਉਹ ਵੀ ਆਪਾਂ ਕਰਦੇ ਹਾਂ। ਜਸਵੰਤ ਰਾਏ ਹੁਣੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਤੇ ਹੋਰ ਵੀ ਸੱਜਣੋ ਮਿੱਤਰੋ, ਅਗਰ ਤੁਹਾਡੇ ਕੋਈ ਦਿਲ ਵਾਲੀ ਗੱਲ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਅੱਜ ਇੱਕ ਵਾਰੀ ਫਿਰ ਮੈਂ ਆਪਾਂ ਇਹ ਤੋਂ ਪਹਿਲਾਂ ਕਿ ਗੱਲਾਂ ਗਾਂਹ ਤੋਰੀਏ, ਇੱਕ ਵਾਰਨਿੰਗ ਜ਼ਰੂਰ ਦੇਣਾ ਚਾਹੁੰਦਾ ਹਾਂ ਕਿ ਅਗਰ ਬਾਈ ਚਾਂਸ ਕਿਸੇ ਕਾਰਨ ਤੁਸੀਂ ਸਾਡੀ ਗੱਲਬਾਤ ਸੁਣਨ ਨੂੰ ਹਟ ਜਾਓ ਜਾਂ ਕਨੈਕਸ਼ਨ ਟੁੱਟ ਜਾਵੇ ਤਾਂ ਇੱਕਦਮ ਗੀਤ ਸ਼ੁਰੂ ਹੋ ਜਾਣ ਤਾਂ ਮਾਈਂਡ ਨਾ ਕਰਨਾ, ਕਿਉਂਕਿ ਸਾਡੇ ਏਰੀਏ ਦੇ ਵਿੱਚ ਅੱਜ ਮੇਜਰ ਮੇਨਟੇਨੈਂਸ ਚੱਲ ਰਹੀ ਹੈ ਇੰਟਰਨੈਟ ਸਰਵਿਸਿਜ਼ NBN ਦੀ। ਸੋ ਉਹ ਕਿਸੇ ਵੀ ਟਾਈਮ ਕਹਿੰਦੇ ਅੱਜ ਅਸੀਂ ਸ਼ੁਰੂ ਕਰ ਸਕਦੇ ਹਾਂ ਜਾਂ ਡਿਸਟਰਬੈਂਸ ਹੋ ਸਕਦੀ ਹੈ, ਚੱਲਣ ਨੂੰ ਸਾਰਾ ਪ੍ਰੋਗਰਾਮ ਵੀ ਚੱਲ ਸਕਦਾ, ਪਰ ਜੇ ਵਿੱਚ ਟੁੱਟ ਗਿਆ ਤਾਂ ਜਿੰਨਾ ਹੋ ਸਕੇ ਅਸੀਂ ਕਰਦੇ ਹਾਂ ਪ੍ਰੋਗਰਾਮ ਓਨਾ ਹੀ ਮਨਜ਼ੂਰ ਕਰਨਾ। ਖੈਰ ਭਾਜੀ, ਗੱਲਾਂ ਕਈ ਕਰਨੀਆਂ ਆਪਾਂ, ਮਸਲੇ ਕਈ ਨੇ। ਪਹਿਲਾਂ ਤਾਂ ਪਰਮਜੀਤ ਸਿੰਘ ਧਾਲੀਵਾਲ ਹੁਣਾਂ ਨੇ ਸੁਨੇਹਾ ਭੇਜਿਆ ਹੈ ਕਿ ਪਿਛਲੇ ਦਿਨੀ ਸਿਡਨੀ ਦੇ ਵਿੱਚ ਸ਼ਿਪਿੰਗ ਕੰਟੇਨਰ ਦੇ ਵਿੱਚੋਂ 68 ਮਿਲੀਅਨ ਦੀ ਡਰੱਗ ਫੜੀ ਗਈ ਹੈ ਅਤੇ 2 ਬੰਦੇ ਵੀ ਫੜੇ ਗਏ ਨੇ। ਦੇਖੋ, ਇਹ ਤਾਂ ਮਤਲਬ ਬਹੁਤ ਵੱਡੀ ਵੱਡੀ ਜਿਹੜੀ ਬਸਟਸ ਨੇ ਹੁੰਦੀਆਂ ਨੇ, ਮੈਨੂੰ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਕਿਉਂਕਿ ਐਜ਼ ਏ ਜਰਨਲਿਸਟ ਅਸੀਂ ਸਬਸਕ੍ਰਾਈਬ ਵਗੈਰਾ ਕੀਤੇ ਹੋਏ ਨੇ ਸਾਰੇ ਫੈਡਰਲ ਪੁਲਿਸ ਦੇ ਵੀ, ਅਤੇ ਇਹ ਬੜਾ ਰੁਝਾਨ ਚੱਲ ਰਿਹਾ, ਡਰੱਗਸ ਦਾ ਮੈਨੂਫੈਕਚਰ ਹੋ ਰਹੇ ਨੇ ਹੋਰ ਕੰਟਰੀਆਂ ਦੇ ਵਿੱਚ ਅਤੇ ਉੱਥੋਂ ਬਾਇਆ ਕੰਟੇਨਰ ਆਉਂਦੇ ਨੇ, ਇੰਡੀਆ ਦੇ ਪੋਰਟਸ 'ਤੇ ਵੀ ਫੜ ਗਏ। ਹੁਣ ਭਾਅ ਜੀ, ਤੁਹਾਨੂੰ ਯਾਦ ਹੋਏਗਾ ਕਿ ਅਦਾਨੀ ਪੋਰਟ ਦੇ ਉੱਤੇ, ਗੁਜਰਾਤ ਪੋਰਟ ਦੇ ਉੱਤੇ ਬਹੁਤ ਵੱਡਾ ਡਰੱਗ ਦੇ ਕੰਟੇਨਰ ਫੜ ਹੋਏ ਸੀਗੇ, ਹੈ ਨਾ, ਅਫਗਾਨਿਸਤਾਨ ਤੋਂ ਆ ਰਹੇ, ਅਤੇ ਉਹਦਾ ਬੜਾ ਰੌਲਾ ਪਿਆ ਸੀ ਜੀ, ਅਦਾਨੀ ਦੀ ਪੋਰਟ ਹੈ, ਇਹਨਾਂ ਦੇ ਆਪਣੇ ਡਰੱਗ ਹੈ। ਮੈਂ ਉਦੋਂ ਵੀ ਕਿਹਾ ਸੀ ਜੇ ਇਹਨਾਂ ਦੇ ਆਪਣੇ ਡਰੱਗ ਹੈ ਤਾਂ ਫੜ ਕੇ ਨਾ ਲਏ, ਆਪਣੀ ਸਰਕਾਰ ਹੈ ਨਾ। ਹੁਣ ਜੇ ਆਸਟ੍ਰੇਲੀਆ ਦੇ ਪੋਰਟ ਤੋਂ ਡਰੱਗ ਫੜ ਹੋ ਰਹੇ ਨੇ ਤਾਂ ਹੁਣ ਇੱਥੇ ਸਰਕਾਰਾਂ ਨਾਲ ਥੋੜ੍ਹਾ ਜੋੜਿਆ ਜਾ ਸਕਦਾ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨੀ, ਪਹਿਲਾਂ ਤਾਂ ਇੱਥੇ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਅਡਾਨੀ ਪੋਰਟ ਆ ਉਹ ਐਕਚੁਅਲੀ ਸਰਕਾਰ ਦੀ ਪੋਰਟ ਆ, ਅਡਾਨੀਆਂ ਨੂੰ ਉਹਨਾਂ ਨੇ ਲੀਜ਼ ਤੇ ਦਿੱਤੀ ਹੋ, ਕਿਰਾਏ ਤੇ ਦਿੱਤੀ ਹੋ, ਉਹਦੀ ਮੇਨਟੇਨੈਂਸ ਕਰਦੇ ਆ। ਤੇ ਉਹ ਨਾਨੀਆਂ ਦੀ ਪੋਰਟ ਨੀ ਹੈ, ਉਹ ਹਿੰਦੁਸਤਾਨ ਦੀ ਸਰਕਾਰ ਦੀ ਪੋਰਟ ਹੈ। ਅੱਗੇ ਅੱਗੇ ਤੁਸੀਂ
ਹਾਂ
ਜਿਹੜੇ ਆਪਣੇ ਲੀਜ਼ ਤੇ ਦੇਣੇ
ਹਾਂ,
ਆ
ਜਿੰਨੇ ਵੀ
ਵਾਧੂ ਚੀਜ਼ ਆਉਂਦੇ
ਜਿਹੜੇ ਵੀ ਕਸਟਮ
ਉਹਦੀ
ਅਧਿਕਾਰੀ ਨੇ,
ਹਾਂਜੀ
ਕਸਟਮ ਅਧਿਕਾਰੀ ਨੇ, ਸਿਕਿਉਰਿਟੀ ਵਗੈਰਾ ਉਹ ਸਾਰੀ ਇੰਡੀਅਨ
ਉਹ
ਗਵਰਨਮੈਂਟ
ਸਾਰੇ ਸਰਕਾਰ ਦੇ
ਜਿੱਦਾਂ
ਇੰਡੀਅਨ ਗਵਰਨਮੈਂਟ ਦੇ।
ਜਿਸ ਤਰ੍ਹਾਂ ਹੁਣ ਆਪਾਂ ਇੰਡੀਆ ਦੀ ਗੱਲ ਕਰ ਲਈਏ, ਜਿਹੜੇ ਏਅਰਪੋਰਟਸ ਨੇ, ਏਅਰਪੋਰਟ ਕਹਿੰਦੇ ਜੀ ਪ੍ਰਾਈਵੇਟ ਹੋ ਰਹੇ ਨੇ, ਉਹ ਪ੍ਰਾਈਵੇਟ ਦਾ ਮਤਲਬ ਇਹ ਨਹੀਂ ਹੈਗਾ ਵੀ ਇਮੀਗ੍ਰੇਸ਼ਨ ਵੀ ਉੱਥੇ ਪ੍ਰਾਈਵੇਟ ਹੀ ਬੈਠੀ ਹੈ ਜਾਂ ਕਸਟਮ ਵਾਲੇ ਵੀ, ਉਹ ਉਹਨਾਂ ਦੇ ਡਿਪਾਰਟਮੈਂਟਾਂ ਦੇ ਲੋਕ ਉੱਥੇ ਬੈਠੇ ਨੇ ਅਤੇ ਉਹ ਪ੍ਰਾਈਵੇਟ ਦਾ ਉਹ 'ਚ ਕੋਈ ਲੈਣ ਦੇਣ ਨਹੀਂ। ਪ੍ਰਾਈਵੇਟਾਈਜ਼ ਇਹ ਹੈ ਕਿ ਉਹਨਾਂ ਨੂੰ ਮੇਨਟੇਨ ਕਰਨਾ, ਉਹਨਾਂ ਦੀ ਸਾਫ਼ ਸਫਾਈ ਕਰਨੀ, ਸ਼ੀਸ਼ੇ ਸਾਫ਼ ਕਰਨੇ, ਹੈ ਨਾ, ਅਤੇ ਸੜਕਾਂ ਦੀ ਆਲੇ ਦੁਆਲੇ ਮੇਨਟੇਨੈਂਸ ਕਰਨੀ, ਜੋ ਵੀ ਇਨਫਰਾਸਟਰਕਚਰ ਆ ਉਹਨੂੰ ਮੇਨਟੇਨ ਕਰਨਾ। ਪ੍ਰਾਈਵੇਸੀ ਇਹਦੇ ਵਿੱਚ, ਸਿਕਿਉਰਿਟੀ ਦਾ ਠੇਕਾ ਸ਼ਾਇਦ ਵੱਖਰਾ ਹੁੰਦਾ ਹੋਰ ਕੰਪਨੀਆਂ ਕੋਲ ਹੁੰਦਾ, ਇੰਡੀਆ ਦੇ ਵਿੱਚ ਚਲੋ ICF ਇੱਥੇ ਵੱਖਰੀਆਂ ਕੰਪਨੀਆਂ ਲੈਂਦੀਆਂ ਠੇਕੇ, ਸੋ ਇੱਦਾਂ ਪ੍ਰਾਈਵੇਟਾਈਜ਼ ਹੁੰਦਾ, ਇੱਦਾਂ ਨਹੀਂ ਹੁੰਦਾ
ਵੀ ਓਨਰਸ਼ਿਪ ਓਨਰਸ਼ਿਪ ਜਿਹੜੀ ਹੈ ਸਰਕਾਰ ਦੀ ਹੁੰਦੀ ਹੈ ਤੇ ਉਹਨੂੰ ਮੇਨਟੇਨੈਂਸ ਕਰਨ ਦੇ ਲਈ ਅੱਗੇ ਉਹਨੇ ਲੀਜ਼ ਤੇ ਦਿੱਤਾ ਹੁੰਦਾ। ਇਹਨੂੰ ਅਸੀਂ ਕਈ ਵਾਰੀ ਪ੍ਰਾਈਵੇਟ ਪੋਲੀਟੀਕਲ ਮੋਟਿਵ ਦੇ ਨਾਲ ਅਸੀਂ ਇਹਨੂੰ ਪ੍ਰਾਈਵੇਟਾਈਜੇਸ਼ਨ ਕਹਿ ਦਿੰਦੇ ਕਿ ਪ੍ਰਾਈਵੇਟ ਚੀਜ਼ ਹੋ ਗਈ ਹੈ, ਉਹ ਪ੍ਰਾਈਵੇਟ ਨਹੀਂ ਹੁੰਦੀ, ਉਹਦੇ ਸੰਚਾਲਨ ਜਿਹੜਾ ਆ ਉਹ ਦੂਜੀ ਕੰਪਨੀ ਨੂੰ ਕਿਰਾਏ ਤੇ ਦਿੱਤਾ ਜਾਂਦਾ,
ਕਿਰਾਏ ਤੇ। ਹੁਣ ਉਹ ਕਿਰਾਇਆ ਜਿਹੜਾ ਆ ਉਹ ਕਿੱਥੋਂ ਪੂਰਾ ਕਰਦੇ ਨੇ, ਕਿਰਾਇਆ ਪੂਰਾ ਕਰਦੇ ਨੇ ਜਿਹੜੀਆਂ ਵਿੱਚ ਦੁਕਾਨਾਂ ਦਾ ਕਿਰਾਇਆ ਆਉਣਾ ਉਹਦੇ ਚੋਂ, ਉਹ ਨਹੀਂ ਮੇਨਟੇਨ ਕਰਨਾ, ਕਿਰਾਇਆ ਦੁਕਾਨਾਂ ਚੜਾ ਕੇ ਰੱਖਣੀਆਂ ਨੇ। ਫਿਰ ਜਿਹੜੀ ਕਾਰ ਪਾਰਕਿੰਗ ਆ, ਕਾਰ ਪਾਰਕਿੰਗ ਦਾ ਜਿਹੜਾ ਪੈਸਾ ਆ ਰਿਹਾ ਆ, ਹੈ ਨਾ, ਉਹਦੇ ਚੋਂ, ਜਾਂ ਜਿਹੜੀ ਫਰੈਂਚਾਈਜ਼ੀਆਂ ਵਿਕਦੀਆਂ ਨੇ ਉਹਦੇ ਵਿੱਚੋਂ, ਅਤੇ ਦੂਜੀ ਜਿਹੜੀ ਏਅਰਪੋਰਟ ਫੀਸ ਲੱਗਦੀ ਆ, ਲੈਂਡਿੰਗ ਫੀਸ, ਜਿੱਦਾਂ ਹੁਣ ਆਪਣੇ ਜਦੋਂ ਅਸੀਂ ਕੋਈ ਟਿਕਟਾਂ ਖਰੀਦਦੇ ਹਾਂ ਤਾਂ ਉਹਦੇ ਵਿੱਚ ਉਹ ਦੱਸਦੇ ਨੇ ਕਿ ਕਿੰਨਾ ਟੈਕਸ ਲੱਗਿਆ, ਗਵਰਨਮੈਂਟ ਦਾ ਕਿੰਨਾ ਟੈਕਸ ਆ। ਉਹ ਗਵਰਨਮੈਂਟ ਦਾ ਟੈਕਸ ਜਿਹੜਾ ਆ ਉਹ ਉਹਨਾਂ ਨੇ ਉਹਨਾਂ ਨੂੰ ਦੇਣਾ ਹੁੰਦਾ ਆ, ਪ੍ਰਾਈਵੇਟ ਜਿਨ੍ਹਾਂ ਨੇ ਠੇਕੇ 'ਤੇ ਲਿਆ ਹੁੰਦਾ, ਕਿਉਂਕਿ ਉਹਨਾਂ ਨੇ ਮੇਨਟੇਨੈਂਸ ਉਹਦੀ ਕਰਨੀ ਹੁੰਦੀ। ਸੋ ਬੜੇ ਕੰਪਲੈਕਸ ਕੰਟਰੈਕਟ ਹੁੰਦੇ ਨੇ, ਇੱਕ ਉਹ ਇੱਦਾਂ ਨਹੀਂ ਹੁੰਦੀ, ਅਤੇ ਉਹਦੇ ਵਿੱਚ ਉਹ ਜਿਹੜੀ ਪ੍ਰਾਈਵੇਟ ਕੰਪਨੀ ਉਹ ਬੜੀ ਐਫੀਸ਼ੈਂਟਲੀ ਉਹਨੂੰ ਕਰਦੀਆਂ ਨੇ। ਹੁਣ ਦਿੱਲੀ ਏਅਰਪੋਰਟ ਦੇਖੋ, ਉਹ ਬੜਾ ਵਧੀਆ ਮੇਨਟੇਨ ਹੋ ਰਿਹਾ, ਹੋਰ ਇੰਡੀਆ ਦੇ ਬੜੇ ਏਅਰਪੋਰਟ ਜਿਹੜੇ ਨੇ ਬੜੇ ਵਧੀਆ ਮੇਨਟੇਨ ਹੋ ਰਹੇ ਨੇ, ਇੱਥੇ ਵੀ ਵਧੀਆ ਨੇ। ਸੋ ਇਹ ਜਿਹੜੇ ਡਰੱਗਾਂ ਦੀ ਆਪਾਂ ਮੁੜ ਕੇ ਉੱਥੇ ਆਈਏ, ਕੰਟੇਨਰਾਂ ਦੇ ਕੰਟੇਨਰ ਆ ਰਹੇ ਨੇ, ਇਹ ਇਕੱਲੇ ਆਸਟ੍ਰੇਲੀਆ ਨਹੀਂ ਆ ਰਹੇ, ਇਹ ਆਸਟ੍ਰੇਲੀਆ ਤਾਂ ਬਹੁਤ ਇੱਕ ਬਹੁਤ ਵੱਡੀ ਮਾਰਕੀਟ ਹੈ, ਇੰਡੀਆ ਵੀ ਜਾ ਰਹੇ ਨੇ, ਅਮਰੀਕਾ ਵੀ ਜਾ ਰਹੇ ਨੇ, ਬਹੁਤ ਕੁਛ ਬਾਹਰੋਂ ਜਾਂਦਾ ਆ, ਬੜੇ ਬੜੀਆਂ ਸੀਰੀਜ਼ ਬਣੀਆਂ ਹੋਈਆਂ, ਤੁਸੀਂ ਉਹਨਾਂ ਨੂੰ ਦੇਖੋ। ਇਹ ਮਤਲਬ ਜਿਹੜੇ ਲੋਕ ਸ਼ੋਰਟਕੱਟ ਵਰਤਣਾ ਚਾਹੁੰਦੇ ਨੇ, ਬਹੁਤ ਪੈਸਾ ਬਣ ਲੈਣਾ ਚਾਹੁੰਦੇ ਨੇ, ਆਪਣਾ ਸ਼ੋਹਰਤ ਉਹਦੇ 'ਚ ਦੇਖਦੇ ਨੇ ਵੀ ਸਾਨੂੰ ਇਹ 'ਚ ਸ਼ੋਹਰਤ ਮਿਲਣੀ ਆ, ਲਾਈਫ ਸਟਾਈਲ ਮਿਲਣਾ, ਵੱਡੀਆਂ ਵੱਡੀਆਂ ਗੱਡੀਆਂ, ਐਸ਼ੋ ਆਰਾਮ ਮਿਲਣੇ ਨੇ, ਹੈ ਨਾ, ਉਸ ਚੀਜ਼ ਨੂੰ ਲੋਚਦੇ ਨੇ ਸ਼ੋਰਟ ਟਰਮ, ਅਤੇ ਜ਼ਿੰਦਗੀ ਨੂੰ ਬਿਲਕੁਲ ਹੋਰੇ ਮੀਨਿੰਗ ਮਾਇਨੇ ਦੇ ਦਿੱਤੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਦਾਂ ਦੇ ਜਿਹੜੇ ਪੁੱਠੇ ਸਿੱਧੇ ਕੰਮ ਕਰਨ ਨੂੰ ਪ੍ਰੇਰਿਤ ਕਰਦੀਆਂ ਨੇ ਉਹਨਾਂ ਬੰਦਿਆਂ ਨੂੰ, ਉਹਨਾਂ ਪਰਿਵਾਰਾਂ ਨੂੰ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ। ਖੈਰ ਡਰੱਗਸ ਦੇ ਆਪਾਂ ਫਿਰ ਕਿਤੇ ਵੱਡੀ ਗੱਲ ਕਰਾਂਗੇ, ਅਤੇ ਨਰਿੰਦਰ ਰਾਠੌਰ ਹੋਣਾ ਨੇ ਵੀ ਇੱਕ ਮਸਲਾ ਉਠਾਇਆ ਹੈ, ਅਤੇ ਉਹ ਵੀ ਆਪਾਂ ਗੱਲ ਕਰਾਂਗੇ ਉਹਦੇ ਬਾਰੇ ਵੀ। ਤਾਂ ਭਾਅ ਜੀ ਇੱਕ ਨਾ ਕੱਲ੍ਹ ਰਿਜ਼ਲਟ ਆਇਆ ਜਲੰਧਰ ਬਾਈ ਇਲੈਕਸ਼ਨ ਦਾ, ਤੁਹਾਨੂੰ ਪਤਾ ਹੈ ਨਾ, ਅਤੇ ਉਹਦੇ ਵਿੱਚ ਕੌਣ ਜਿੱਤੇ, ਆਮ ਆਦਮੀ ਪਾਰਟੀ ਦੀ ਸੀਟ ਜੀ?
ਹਾਂਜੀ, ਆਮ ਆਦਮੀ ਪਾਰਟੀ ਬੜੀ ਸ਼ਾਨਦਾਰ ਤਰੀਕੇ ਨਾਲ ਜਿੱਤ ਗਈ ਆ।
ਹਾਂਜੀ,
ਉਹਦੇ ਵੈਸੇ ਦਾ ਉਹਦਾ ਪਤਾ ਹੀ ਸੀ ਕਿ ਇਹਨਾਂ ਨੇ ਜਿੱਤਣਾ ਆ। ਮੈਂ ਆਪਣੇ ਯਾਰਾਂ ਦੋਸਤਾਂ ਨੂੰ ਪਰਸੋਂ ਹੀ ਟੈਕਸ ਕਰ ਦਿੱਤਾ ਸੀ ਵੀ ਇਹ ਜਿਹੜੀ ਇਲੈਕਸ਼ਨ ਆ ਇਹ ਆਮ ਆਦਮੀ ਪਾਰਟੀ ਜਿੱਤ ਰਹੀ ਆ, ਜਿੱਦਾਂ ਦੀ ਅਨੈਲਿਸਿਸ ਉੱਥੋਂ ਆ ਰਹੀ ਸੀ। ਸਾਰੇ ਸਾਰੇ ਮਤਲਬ CM ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀ ਇੱਕ ਆਪਣੇ ਪਰਿਵਾਰ ਦੇ ਨਾਲ, ਕਈ ਦਿਨ ਉੱਥੇ ਰਹੇ ਆ, ਤੇ ਸਾਰੇ ਮਿਨਿਸਟਰ ਜਿਹੜੇ ਉਹਨਾਂ ਦੇ ਸੀ ਉੱਥੇ ਆਏ ਹੋਏ ਸੀ, ਸਾਰੀ ਮਸ਼ੀਨਰੀ ਮੇਰੇ ਖਿਆਲ ਦੇ ਵਿੱਚ ਇਸ ਇਲੈਕਸ਼ਨ ਵਿੱਚ ਝੋਕ ਦਿੱਤੀ ਗਈ ਸੀ। ਵੈਸੇ ਉੱਦਾਂ ਵੀ ਜਿਹੜੇ ਬਾਈ ਇਲੈਕਸ਼ਨ ਹੁੰਦੇ ਆ ਨਾ, ਇਹ ਸਰਕਾਰ ਜਿਹੜੀ ਰੂਲ ਕਰ ਰਹੀ ਹੁੰਦੀ ਉਹੀ ਜਿੱਤਦੀ ਹੁੰਦੀ ਆ, ਕਿਉਂ ਲੋਕਾਂ ਨੇ ਆਪਣੇ ਕੰਮ ਵੀ ਕਰਾਉਣੇ ਹੁੰਦੇ ਆ, ਫਿਰ ਪੁਲਿਸ ਤੰਤਰ ਵੀ ਹੁੰਦਾ, ਉਹਨਾਂ ਦਾ ਵੀ ਡਰ ਹੁੰਦਾ, ਤੇ ਇਸ ਲਈ ਉਹ ਜਿਹੜੀ ਚੋਣ ਆ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਜਿੱਤ ਗਈ।
ਨਹੀਂ ਇਹ ਜਿੱਤ ਗਈ, ਪਰ ਤੁਹਾਨੂੰ ਪਤਾ ਕਿ ਹੋਰ ਵੀ ਭਾਰਤ ਦੇ ਵਿੱਚ 13 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਈਆਂ ਨੇ, ਔਰ 7 ਰਾਜਾਂ ਦੇ ਵਿੱਚ, ਤੇ ਉਹਦੇ ਵਿੱਚ ਬੀਜੇਪੀ ਨੂੰ ਸਿਰਫ 2 ਸੀਟਾਂ ਮਿਲੀਆਂ।
ਨਹੀਂ ਉਹਦਾ ਸਬਕ ਸਿਖਾਤਾ ਬੀਜੇਪੀ ਨੂੰ,
13
ਤੁਹਾਡਾ ਕਹਿਣ ਦਾ ਹੀ ਭਾਵ ਹੈ,
ਹਾਂ ਮਤਲਬ
ਸਬਕ ਕਾਫੀ ਸਿਖਾਇਆ,
ਹਜੇ ਵੀ ਮਤਲਬ ਇਟਸ ਕੰਟੀਨਿਊਇੰਗ, ਇਹ ਲਗਾਤਾਰ ਜਾਰੀ ਹੈ। ਬੀਜੇਪੀ ਚਲੋ ਜਲੰਧਰ ਵੀ ਹਾਰੀ ਆ, ਤੇ ਆਮ ਆਦਮੀ ਪਾਰਟੀ ਜਿੱਤੀ ਆ, ਇਹ ਕਿਉਂਕਿ ਨੈਸ਼ਨਲ ਸੀ ਨਾ, ਇੱਥੇ ਪੰਜਾਬ ਦੀ ਸਰਕਾਰ ਨੇ ਬੜੀ। ਦੂਜੇ ਪਾਸੇ ਮਤਲਬ 13 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਮਤਲਬ ਸਿਰਫ ਰੂਲਿੰਗ ਪਾਰਟੀ 2 ਸੀਟਾਂ ਹੀ ਜਿੱਤ ਪਾਈ ਆ। ਸੋ ਇਹ ਇੱਕ ਜਿਹੜਾ ਗ੍ਰਾਫ ਹੈ ਨੀਚੇ ਨੂੰ ਜਾ ਰਿਹਾ ਆ। ਖੈਰ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਮੀਕਰਨ ਬਦਲਣ ਵਾਲੇ ਨੇ ਅਤੇ ਪੰਜਾਬ ਦੇ ਵਿੱਚ ਦੇਖਿਓ ਤੁਸੀਂ ਚੇਂਜ ਹੋਣਗੇ, ਬਹੁਤ ਚੇਂਜ ਹੋਣਗੇ। ਲੋਕ ਖੁਸ਼ ਨਹੀਂ ਹੈਗੇ, ਆਮ ਆਦਮੀ ਪਾਰਟੀ ਦੀ ਪਰਫੋਰਮੈਂਸ ਤੋਂ ਵੀ ਜਮ੍ਹਾਂ ਹੀ ਖੁਸ਼ ਨਹੀਂ ਹੈਗੇ ਗਰਾਊਂਡ ਲੈਵਲ ਦੇ ਉੱਤੇ। ਅਤੇ ਜਿਹੜਾ ਨੌਜਵਾਨ ਹੈ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ, ਜਿਹੜਾ ਨੌਜਵਾਨ ਵਰਗ ਜੁੜਿਆ ਸੀ ਨਾ ਆਮ ਆਦਮੀ ਪਾਰਟੀ ਨਾਲ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਕਰੀਏ ਕੀ। ਕਿਉਂਕਿ ਅੱਗੇ ਟੈਂਪਰੇਰੀ ਰਿਸ਼ਵਤਖੋਰੀ ਹੁੰਦੀ ਸੀ ਡਿਪਾਰਟਮੈਂਟਾਂ ਦੇ ਵਿੱਚ, ਹੁਣ ਪਰਮਾਨੈਂਟ ਹੋ ਗਈ ਆ। ਅਤੇ ਹੁਣ ਉਹ ਪੈਸਾ ਕਿੱਥੇ ਜਾਂਦਾ, ਕਿੱਧਰੋਂ ਜਾਂਦਾ, ਕਿਹੜੇ ਚੈਨਲ ਲਾਈ ਜਾਂਦਾ, ਕਿਸੇ ਨੂੰ ਨਹੀਂ ਪਤਾ। ਜਿਹੜੇ ਵਰਕਰ ਨੇ ਉਹ ਜਾਣੀ ਕਿ ਕੱਲ੍ਹ ਊਣ ਮਟੂਣ ਘੁੰਮ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਹੁਣ ਕਰੀਏ ਕੀ, ਹੈ ਨਾ। ਅਤੇ ਲੋਕ ਜਿਹੜੇ ਨੇ ਕੰਮ ਬਹੁਤੇ ਜ਼ਿਆਦਾ ਨਹੀਂ ਹੋ ਰਹੇ, ਬਿਊਰੋਕਰੇਸੀ ਜਿਹੜੀ ਆ ਪੂਰੀ ਮਸਤੀ ਦੇ ਵਿੱਚ ਆ। ਅਤੇ ਦੂਜੇ ਪਾਸੇ ਭਾਅ ਜੀ ਕੱਲ੍ਹ ਗੱਲ ਚੱਲ ਰਹੀ ਸੀਗੀ ਕਿ ਜਿਹੜੇ ਯੂਪੀ ਬਿਹਾਰ ਦੇ ਵਿੱਚ ਪੁਲ ਹੜ ਰਹੇ ਨੇ ਨਾ ਮੌਨਸੂਨਾਂ ਦੇ ਵਿੱਚ, ਹੈ ਨਾ, 13-14 ਪੁਲ ਹੜ ਗਏ ਨੇ। ਅਤੇ ਉਹ ਸਰਕਾਰ ਦੋਸ਼ੀ ਆ ਜਾਂ ਰੱਬ ਦੀ ਕਹਿ ਲਓ ਕਿ ਪ੍ਰਕੋਪ ਹੀ ਇੰਨਾ ਆ ਕਿ ਕੁਦਰਤ ਦਾ ਕਿ ਮੀਂਹ ਜ਼ਿਆਦਾ ਪੈ ਗਏ ਨੇ ਉਹ ਹੁਣ ਪੁਲ ਇੱਥੇ ਆਸਟ੍ਰੇਲੀਆ 'ਚ ਦਾ ਸੀ ਵੈਸੇ ਕੋਈ ਬਹੁਤਾ ਡਿੱਗਦਾ ਹੜਿਆ ਦੇਖਿਆ ਨਹੀਂ। ਸੜਕਾਂ ਜਿਹੜੀਆਂ ਉਹ ਕਹਿੰਦੇ ਬਹਿ ਗਈਆਂ ਨੇ, ਖਾਸ ਕਰਕੇ ਅਯੋਧਿਆ ਦੇ ਆਲੇ ਦੁਆਲੇ, ਹੈ ਨਾ। ਉਹ ਤਾਂ ਮੈਂ ਮੰਨਦਾ ਕਿ ਕਾਹਲੀ 'ਚ ਕੰਮ ਕੀਤਾ ਆ ਅਤੇ ਪ੍ਰੋਪਰ ਕੰਪੈਕਸ਼ਨ ਨਹੀਂ ਕੀਤੀ, ਉਹਨੂੰ ਕੰਪੈਕਟ ਨਹੀਂ ਕੀਤਾ, ਉਹਨੂੰ ਤੋਇਆ ਨਹੀਂ, ਇਹ ਸਿਰਫ ਦਿਖਾਉਣ ਵਾਸਤੇ ਇਲੈਕਸ਼ਨਾਂ ਤੋਂ ਪਹਿਲਾਂ। ਕੀ ਇਹ ਫੈਕਟਰ ਹੈ ਕਿ ਭਾਅ ਜੀ ਵੀ ਆਪਣੀ 5 ਸਾਲਾਂ ਦੀ ਤਰੱਕੀ ਦਿਖਾਲਣ ਵਾਸਤੇ ਛੇਤੀ ਕਰੋ ਛੇਤੀ ਕਰੋ, ਅਤੇ ਮਤਲਬ ਉਹਦੇ 'ਚ ਸਰਕਾਰ ਚੀਫ ਮਿਨਿਸਟਰ ਦਾ ਕਸੂਰ ਹੈ ਜਾਂ ਕੈਬਨਿਟ ਦਾ ਕਸੂਰ ਹੈ ਜਾਂ ਜਿਹੜੇ ਫਿਰ ਇੰਜੀਨੀਅਰ ਹੈ ਉਹਨਾਂ ਨੂੰ ਫਿਰ ਜਵਾਬਦੇਹ ਹੋਣਾ ਪੈਣਾ ਹੈ। ਤੁਸੀਂ ਕੀ ਸੋਚ
ਨਹੀਂ ਆਉਂਦੇ ਪੈਸੇ ਇਹਦੇ ਵਿੱਚ? ਤਾਂ ਸਿੱਧੀ ਜਿਹੀ ਗੱਲ ਹੈ ਕਿ ਕਸੂਰ ਜਿਹੜਾ ਪਾਵਰ ਹੰਗਰੀ ਦਾ ਆ, ਕਿ ਤੁਸੀਂ ਪਾਵਰ ਲੈਣ ਲਈ ਕਿੰਨੇ ਹੰਗਰੀ ਆ ਜਾਂ ਉਹਦੇ ਉਹ ਕਿੱਦਾਂ ਹਾਸਲ ਕਰਨੀ ਆ। ਬਿਲਕੁਲ ਗੱਲ ਠੀਕ ਆ ਕਿ ਕਈ ਕੰਮ ਜਿਸ ਵੇਲੇ ਇਲੈਕਸ਼ਨ ਡਿਊ ਹੁੰਦੀ ਹੈ ਛੇਤੀ ਹੁੰਦੀ ਆ ਉਹਨਾਂ ਨੂੰ ਬੜੇ ਤੇਜ਼ੀ ਦੇ ਨਾਲ ਕੀਤਾ ਜਾਂਦਾ ਤੇ ਉਹਨਾਂ ਦੀ ਜਿਹੜੀ ਕੁਆਲਿਟੀ ਆ ਸਟੈਂਡਰਡਾਈਜੇਸ਼ਨ ਆ ਉਹਨੂੰ ਮੇਨਟੇਨ ਨਹੀਂ ਕੀਤਾ ਜਾਂਦਾ। ਮੇਰੇ ਖਿਆਲ ਤੇ ਇੱਦਾਂ ਦਾ ਹੀ ਕੁਛ ਹੋਇਆ ਕਿ ਜਿੰਨੇ ਵੀ ਪੋਲ ਵਗੈਰਾ ਬਣੇ ਹੋਣਗੇ ਜਾਂ ਸੜਕਾਂ ਮੇਨ ਇਲੈਕਸ਼ਨ ਤੋਂ ਪਹਿਲਾਂ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਕਿਸੇ ਵੀ ਇਲਾਕੇ 'ਚ ਬਣੀਆਂ ਹੋਣਗੀਆਂ ਉਹਨਾਂ 'ਚ ਕਾਫੀ ਜਲਦਬਾਜ਼ੀ ਕੀਤੀ ਹੋਊਗੀ। ਜਿਸ ਵੇਲੇ ਤੁਸੀਂ ਜਲਦਬਾਜ਼ੀ ਕਰਦੇ ਆ ਨਾ ਤੁਸੀਂ ਡਿਸੀਜਨ ਠੀਕ ਤਰ੍ਹਾਂ ਦੇ ਨਾਲ ਨਹੀਂ ਲੈ ਸਕਦੇ। ਤੁਹਾਡੀ ਕੋਆਰਡੀਨੇਸ਼ਨ ਆਫ ਜਿਹੜੇ ਡਿਫਰੈਂਟ ਡਿਪਾਰਟਮੈਂਟ ਹੁੰਦੇ ਆ ਉਹਨਾਂ ਵਿੱਚ ਵੀ ਕਾਫੀ ਗੈਪਸ ਹੁੰਦੇ ਆ। ਜਿਸ ਵੇਲੇ ਕਿਸੇ ਵੀ ਚੀਜ਼ ਵਿੱਚ ਜੇ ਕੋਆਰਡੀਨੇਸ਼ਨ ਨਹੀਂ ਹੁੰਦਾ ਗੈਪਸ ਹੁੰਦੇ ਆ ਜਾਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਜਲਦੀ ਕਰਨਾ ਚਾਹੁੰਦੇ ਆ ਤੇ ਉਹ ਤਾਂ ਫਿਰ ਢਹਿੰਦੀ ਢਹਿੰਦੀ ਆ। ਵੈਸੇ ਇੱਕ ਵੈਸੇ ਕੁਦਰਤ ਦਾ ਵੀ ਨਿਯਮ ਆ, ਜਿਸ ਵੇਲੇ ਜ਼ਿਆਦਾ ਅਸੀਂ ਨਾ ਚਾਵਲ ਜਾਂਦੇ ਹਾਂ ਜਾਂ ਜ਼ਿਆਦਾ ਸਾਡੇ ਵਿੱਚ ਚਮਲਾਹਟ ਆ ਜਾਂਦੀ ਆ ਤੇ ਕੁਦਰਤ ਆਪਣੇ ਆਪ ਹੀ ਬੈਲੈਂਸ ਕਰਨ ਲੱਗ ਪੈਂਦੀ ਆ। ਕਿਸੇ ਇਲਾਕੇ ਵਿੱਚ ਜ਼ਿਆਦਾ ਮੀਂਹ ਪੈ ਜਾਂਦੇ ਆ, ਕਿਸੇ ਇਲਾਕੇ 'ਚ ਜ਼ਿਆਦਾ ਹਨੇਰੀਆਂ ਆ ਜਾਂਦੀਆਂ, ਡਿਸਟਰਕਸ਼ਨਸ ਹੋ ਜਾਂਦੀ ਆ, ਮਕਾਨ ਢਹਿ ਜਾਂਦੇ ਆ ਜਾਂ ਇੰਫਰਾਸਟ੍ਰਕਚਰ ਖਰਾਬ ਹੋ ਜਾਂਦਾ। ਤੇ ਇੱਕ ਇਕਨੋਮਿਕਸ ਦਾ ਰੂਲ ਆ ਕਿ ਜਿਸ ਵੇਲੇ ਤੁਸੀਂ ਕਿਸੇ ਇਕੋਨਮੀ ਨੂੰ ਇਨਫਿਊਜ਼ ਕਰਨਾ ਹੋਵੇ ਉਹਨੂੰ ਠੀਕ ਕਰਨਾ ਹੋਵੇ ਤਾਂ ਉਹਦੇ ਵਿੱਚ ਕੰਸਟਰਕਸ਼ਨ ਬਹੁਤ ਜ਼ਰੂਰੀ ਹੈ। ਜਿਸ ਵੇਲੇ ਕੰਸਟਰਕਸ਼ਨ ਹੁੰਦੀ ਹੈ ਤਾਂ ਲੋਕਾਂ ਨੂੰ ਕੰਮ ਮਿਲਦਾ, ਲੋਕਾਂ 'ਤੇ ਪੈਸੇ ਖਰਚੇ ਜਾਂਦੇ ਆ, ਲੋਕਾਂ ਨੂੰ ਇੰਪਲਾਏ ਕੀਤਾ ਜਾਂਦਾ, ਤਾਂ ਇੱਕ ਤਰ੍ਹਾਂ ਦੇ ਨਾਲ ਕੁਦਰਤ ਵੀ ਬੈਲੈਂਸ ਕਰਦੇ। ਈਵਨ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਆ ਵਰਲਡ ਵਾਰ ਹੋਈਆਂ ਆ ਜਾਂ ਜਿੰਨੀਆਂ ਵੀ ਜੰਗਾਂ ਹੁੰਦੀਆਂ ਆ ਇਹ ਵੀ ਕੁਦਰਤ ਹੀ ਕਰਾਉਂਦੀ ਆ ਕਿ ਕੁਦਰਤ ਨੇ ਬੈਲੈਂਸ ਕਰਨਾ ਹੁੰਦਾ। ਪੁਰਾਣੀ ਚੀਜ਼ ਨੂੰ ਢਾ ਕੇ ਨਵੀਂ ਚੀਜ਼ ਬਣਾਉਣੀ ਹੁੰਦੀ ਆ ਜਾਂ ਕਈ ਨਵੀਆਂ ਚੀਜ਼ਾਂ ਲੈ ਕੇ ਆਉਣੀਆਂ ਹੁੰਦੀਆਂ, ਲੋਕਾਂ ਦੀ ਸਾਈਕੀ ਵਿੱਚ ਚੇਂਜ ਕਰਨੀ ਪੈਂਦੀ ਆ, ਇਹ ਸਭ ਕੁਦਰਤੀ ਕਰਾਉਂਦੀ ਆ। ਅਸੀਂ ਤਾਂ ਵੈਸੇ ਕਰ ਨਹੀਂ ਕੁਛ ਨਹੀਂ ਸਕਦੇ, ਪਰ ਇਹਦੇ ਵਿੱਚ ਐਲੀਮੈਂਟ ਹੈਗਾ ਆ ਜਿੱਦਾਂ ਤੁਸੀਂ ਕਿਹਾ ਕਿ ਕਾਹਲੀ ਵਿੱਚ ਜਿਹੜੇ ਕੰਮ ਕੀਤੇ ਨਾ ਉਹ ਅੱਗੇ ਕਹਿੰਦੇ ਟੋਏ ਕਾਹਲੀ ਅੱਗੇ ਟੋਏ, ਇੱਦਾਂ ਦੀ ਕਹਾਵਤ ਆ ਪੰਜਾਬੀ ਦੇ ਵਿੱਚ, ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਹਾਵਤਾਂ
ਕਾਹਲੀ ਅੱਗੇ ਟੋਏ ਕਾਹਲੇ ਕੰਮ ਕਦੇ ਨਾ ਹੋਏ,
ਕਾਹਲੇ ਕੰਮ ਕਦੇ ਨਾ ਹੋਏ, ਇੱਦਾਂ ਦੀਆਂ ਗੱਲਾਂ ਹੈ ਨਾ ਜਿਹੜੀਆਂ ਤੁਸੀਂ ਆਮ ਸਾਡੇ ਕਲਚਰ ਦੇ ਵਿੱਚ ਆ ਉਹੀ ਚੀਜ਼ਾਂ ਹੁੰਦੀਆਂ। ਵੈਸੇ ਕੋਈ ਨਵੀਂ ਚੀਜ਼ ਨਹੀਂ ਹੋਈ, ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਜਦ ਤਾਂ ਇਹ ਸੰਸਾਰ ਜਦੋਂ ਦਾ ਇਹ ਸੰਸਾਰ ਬਣਿਆ ਆ ਹੁਣ ਆ ਜਾਂ ਅੱਗੇ ਰਹਿਣਾ ਆ, ਇਹ ਚੀਜ਼ਾਂ ਹੁੰਦੀਆਂ ਹੀ ਰਹਿਣੀਆਂ। ਇਹਦੀ ਥੋੜੀ ਡਿਗਰੀ ਘੱਟ ਹੋ ਸਕਦੀ ਹੈ ਅਗਰ ਤੁਸੀਂ ਮੈਨੇਜਮੈਂਟ ਠੀਕ ਕਰ ਲਓ ਤਾਂ ਇਹਨੂੰ ਕੁਛ ਹੱਦ ਤੱਕ ਤੁਸੀਂ ਰੋਕ ਸਕਦੇ ਆ, ਲੇਕਿਨ ਅਸੀਂ ਕੰਪਲੀਟਲੀ ਤੁਸੀਂ ਖਤਮ ਨਹੀਂ ਕਰ ਸਕਦੇ, ਇਹ ਤੁਹਾਨੂੰ ਮੰਨ ਕੇ ਹੀ ਚੱਲਣਾ ਪੈਣਾ ਆ। ਅਮਨਦੀਪ
ਜੀ ਭਾਜੀ ਲਓ, ਇਹ ਤਾਂ ਸੀ ਗੱਲਬਾਤ ਇਸ ਮੁੱਦੇ ਦੇ ਉੱਤੇ। ਤਾਂ ਭਾਅ ਜੀ, ਅੱਗੇ ਕਈ ਮੁੱਦੇ ਹੋਰ ਨੇ ਜਿਹੜੇ ਸਾਡੇ ਤੱਕ ਪਹੁੰਚੇ ਨੇ, ਖਾਸ ਕਰਕੇ ਨਰਿੰਦਰ ਸਿੰਘ ਰਠੌਰ ਹੋਣਾ ਨੇ, ਤੁਸੀਂ ਹੁਣ ਲੜਾਈ ਦੀ ਗੱਲ ਕੀਤੀ ਹੈ ਅਤੇ ਉਹਨਾਂ ਦਾ ਵੀ ਗੱਲਬਾਤ ਕਰਦੇ। ਕਹਿੰਦੇ ਕਿ ਮੈਂ ਸਿੱਖ ਮਿਊਜ਼ੀਅਮ ਦੇ ਵਿੱਚ ਸੀਗਾ ਪਿਛਲੇ ਹਫ਼ਤੇ, ਔਰ ਇੱਕ ਆਸਟ੍ਰੇਲੀਅਨ ਕਪਲ ਨੂੰ ਮੈਂ ਮਿਲਿਆ। ਉਹਨਾਂ ਨੇ ਬੜੀ ਲੰਬੀ ਗੱਲਬਾਤ ਹੋਈ ਹਮਾਸ ਦੇ ਬਾਰੇ, ਗਾਜ਼ਾ, ਪਲਸਤੀਨ ਦੇ ਬਾਰੇ, ਇਜ਼ਰਾਈਲ ਦੇ। ਅਤੇ ਉਹ ਕਹਿੰਦੇ ਕਿਉਂਕਿ ਮੇਰਾ ਬੇਟਾ ਜਿਹੜਾ ਆ ਉਹ ਪਲਸਤੀਨ ਨੂੰ ਸਪੋਰਟ ਕਰਦਾ, ਤਾਂ ਜਿਹੜੀ ਉਹ ਲੇਡੀ ਸੀ ਉਹ ਹਿਸਟੋਰੀਅਨ, ਆਸਟ੍ਰੇਲੀਅਨ ਹਿਸਟੋਰੀਅਨ ਸੀ, ਅਤੇ ਉਹ ਬਹੁਤ ਵਧੀਆ ਕਨਵਰਸੇਸ਼ਨ ਉਹਦੇ ਨਾਲ ਹੋਈ ਹੈ। ਅਤੇ ਉਹਨੇ ਮਤਲਬ ਕਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਲੜਾਈ ਦੇ ਕਾਰਨ ਜਿਹੜੇ ਅਸਾਈਲਮ ਸੀਕਰ ਆਉਂਦੇ ਨੇ, ਲੜਾਈਆਂ ਘੜਾਈਆਂ, ਵਾਰ ਅਸਾਈਲਮ ਸੀਕਰ ਆ, ਉਹਨੂੰ ਸਪੋਰਟ ਨਹੀਂ ਕਰਦੀ। ਅਤੇ ਉਹ ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਜੇ ਸਪੋਰਟ ਅਸੀਂ ਕਰੀਏ ਵੀ ਫਲਾਨੇ ਥਾਂ ਲੜਾਈ ਲੱਗ ਗਈ ਆ, ਤਾਂ ਜਿਹੜੇ ਵਾਰ ਮੰਗਰਸ ਆ, ਤੁਹਾਨੂੰ ਪਤਾ ਵਾਰ ਮੰਗਰਸ ਅੱਖਰ ਜਿਹੜਾ, ਜਿਹੜੇ ਕਹਿੰਦੇ ਤੂੰ ਰੋਟੀ ਮੰਗਦਾ ਆ, ਇੱਦਾਂ
ਹਾਂਜੀ
ਜਿਹੜੇ
ਹਾਂਜੀ ਹਾਂਜੀ
ਇੱਦਾਂ ਵਾਰ ਮੰਗਰਸ
ਹਾਂਜੀ
ਅੱਖਰ ਬਣਿਆ ਵੀ ਜਿਹੜੇ ਹਮੇਸ਼ਾ ਲੜਾਈ ਮੰਗਦੇ ਨੇ, ਉੱਥੋਂ ਹੀ ਵਾਰ
ਹਾਂਜੀ
ਮੰਗਰ
ਹਾਂਜੀ
ਬਣਿਆ ਵੀ ਉਹ ਲੜਾਈ ਛੇੜੀ ਰੱਖਦੇ ਨੇ, ਹੈ ਨਾ। ਜੇ ਤੁਸੀਂ ਅਸਾਈਲਮ ਦੇਣਾ ਬੰਦ ਕਰਦੇ ਹੋ ਤਾਂ ਲੋਕ ਵਿਦਰੋਹ ਕਰਨਗੇ, ਤਾਂ ਅਸਾਈਲਮ ਨਹੀਂ ਮਿਲੇਗੀ, ਤਾਂ ਉਹਦੇ ਵਿੱਚੋਂ ਵੀ ਉਹ ਬਿਜ਼ਨਸ ਬਣਾਉਂਦੇ ਨੇ। ਇਸ ਕਰਕੇ ਕਹਿੰਦੀ ਵੀ ਜਿਹੜੇ ਅਸਾਈਲਮ ਸੀਕਰਸ ਨੇ ਨਾ, ਲੜਾਈ ਦੇ ਕਾਰਨ ਉਹਨਾਂ ਦੇ ਮਾਈਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਉਹ ਵਿਰੋਧ ਕਰ ਰਹੀ ਹੈ, ਕਰਦੀ ਹੈ। ਅਤੇ ਕਿਸੇ ਹੱਦ ਤੱਕ ਤਾਂ ਇਹ ਠੀਕ ਵੀ ਹੈ। ਹੁਣ ਅਫਗਾਨਿਸਤਾਨ ਦੇਖੋ, ਲੜਾਈ ਛਿੜੀ, ਅਮਰੀਕਾ ਨੇ ਛੇੜ ਲਈ ਜਾ ਕੇ ਉੱਥੇ, ਹੈ ਨਾ, ਹਥਿਆਰ ਦੇ ਕੇ, ਤਾਂ ਰਸ਼ੀਆ ਨੇ ਪਹਿਲਾਂ ਛੇੜ ਲਈ, ਉੱਥੋਂ ਕਿੰਨੇ ਕਰੋੜਾਂ ਲੋਕ ਮਤਲਬ ਬੇਘਰ ਹੋਏ ਆ। ਹੁਣ ਉਹਨਾਂ ਨੂੰ ਫੇਰ ਉਠਾ ਲਿਆ ਜਾ ਰਿਹਾ ਪਾਕਿਸਤਾਨ ਦੇ ਵਿੱਚੋਂ। ਪਹਿਲਾਂ ਇੰਡੀਆ ਦੇ ਵਿੱਚ 1947 ਦੀ ਵੰਡ 'ਚ ਦੇਖ ਲਓ ਆਪਾਂ ਕਿੰਨਾ, ਹੈ ਨਾ, ਨੁਕਸਾਨ, ਆਪਣੇ ਦੇਸ਼ 'ਚ ਹੀ ਰਿਫਿਊਜੀ ਬਣ ਗਏ, ਹੈ ਨਾ, ਇਹ ਕਿੱਡੀ ਤ੍ਰਾਸਦੀ ਦੀ ਗੱਲ ਹੈ। ਅਤੇ ਇਹ ਜੇ ਅਸੀਂ ਇਹ ਮੌਕਾ ਦੇ ਹੀ ਜਾਵਾਂਗੇ, ਕਰੀ ਜਾਵਾਂਗੇ, ਫਿਰ ਪਹਿਲਾਂ ਉਜਾੜਦੇ ਨੇ, ਫਿਰ ਉਹਨਾਂ ਨੂੰ ਮਤਲਬ ਗਰੀਬ ਕੀਤਾ ਜਾਂਦਾ ਆ, ਫਿਰ ਉਹਨਾਂ ਨੂੰ ਸ਼ੋਸ਼ਣ ਕੀਤਾ ਜਾਂਦਾ, ਫਿਰ ਉਹਨੂੰ ਵਰਤਿਆ ਜਾਂਦਾ ਆ, ਕਈ ਪੀੜ੍ਹੀਆਂ ਲੱਗ ਜਾਂਦੀਆਂ ਉਹਨਾਂ ਨੂੰ ਸੈੱਟ ਹੋਣ ਨੂੰ। ਅਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਮਨਦੀਪ ਜੀ, ਇਹ ਤਾਂ ਬਹੁਤ ਵੱਡੇ ਯੂਨਿਟ ਦੀ ਤੁਸੀਂ ਗੱਲ ਕਰ ਰਹੇ ਆ। ਜੇ ਅਸੀਂ ਛੋਟੇ ਫੈਮਿਲੀ ਯੂਨਿਟ ਤੋਂ ਹੀ ਦੇਖੀਏ ਤਾਂ ਹਰ ਹਰ ਫੈਮਿਲੀ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਕਜੀਆਂ ਕਰਦੇ ਉਹ ਹੁੰਦੇ ਆ, ਕੀ ਕਹਿੰਦੇ ਉਹਨੇ, ਜਾਣੀ
ਕਲੇਸ਼
ਡਿਫਾਲਟਰ ਜਾਂ ਲੜਾਈ, ਕਲੇਸ਼ੀ ਕਲੇਸ਼ੀ ਹੁੰਦੇ ਆ। ਵੈਸੇ ਉਹ ਚਾਹੀਦੇ ਵੀ ਆ ਹਰ ਸਮਾਜ ਦੇ ਵਿੱਚ, ਹਰ ਫੈਮਿਲੀ ਦੇ ਵਿੱਚ, ਹਰ ਇੰਸਟੀਟਿਊਸ਼ਨ ਦੇ ਵਿੱਚ ਕਲੇਸ਼ੀ ਬੰਦੇ ਚਾਹੀਦੇ ਆ। ਜਿਸ ਵੇਲੇ ਕਲੇਸ਼ੀ ਹੁੰਦਾ, ਘਰ ਵਿੱਚ ਕੋਈ ਕਲੇਸ਼ ਪੈਦਾ ਹੁੰਦਾ, ਤਾਂ ਉਹਦੇ ਵਿੱਚ ਫਿਰ ਚੇਂਜਸ ਆਉਣੀਆਂ ਆ। ਜਿੱਦਾਂ ਸਪੋਜ਼ ਕਰੋ, ਇੱਕ ਇੱਕ ਘਰ ਆ, ਉਹਦੇ ਵਿੱਚ 5-6 ਭਰਾ ਰਹਿੰਦੇ, ਉਹਨਾਂ 'ਚ ਇੱਕ ਭਰਾ ਕਲੇਸ਼ੀ ਆ, ਉਹਨੇ ਕਲੇਸ਼ ਸ਼ੁਰੂ ਕਰ ਦਿੱਤਾ, ਤੇ ਫਿਰ ਉਹ ਪਰਿਵਾਰ ਥੋੜਾ ਟੁੱਟਣਾ ਸ਼ੁਰੂ ਹੋ ਜਾਂਦਾ। ਟੁੱਟਣਾ ਨਹੀਂ ਹੁੰਦਾ, ਉਹਦੇ ਵਿੱਚ ਡਾਇਵਰਸੀਫਿਕੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਇੱਥੇ ਯਾਰ ਰੋਜ਼ ਲੜਾਈ ਝਗੜਾ ਰਹਿੰਦਾ, ਚਲੋ ਕਿਸੇ ਹੋਰ ਜਗ੍ਹਾ ਜਾ ਕੇ ਨਾ ਆਪਣਾ ਹੋਰ ਘਰ ਲੈਂਦੇ ਹਾਂ, ਉੱਥੇ ਜਾ ਕੇ ਵੱਸਦੇ ਹਾਂ, ਤਾਂ ਆਪਣਾ ਹੋਰ ਕੰਮ ਸ਼ੁਰੂ ਕਰਦੇ ਹਾਂ। ਫਿਰ ਉਹ ਤਰੱਕੀ ਹੁੰਦੀ ਹੈ, ਜਿੱਦਾਂ ਅਲੱਗ ਅਲੱਗ ਜਿਹੜੇ ਮੈਂਬਰ ਆਫ ਫੈਮਿਲੀ ਇੱਧਰ ਉੱਧਰ ਚੱਲ ਜਾਂਦੇ ਆ, ਤੇ ਉਹਦੇ ਨਾਲ ਤਰੱਕੀ ਜ਼ਿਆਦਾ ਹੁੰਦੀ ਹੈ। ਤਾਂ ਇਸੇ ਤਰ੍ਹਾਂ ਇਹ ਸਮਾਜ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਹੁਣ ਦੇਸ਼ਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ। ਆਸਟ੍ਰੇਲੀਆ ਦੇ ਵਿੱਚ ਦੇਖੋ ਤੁਸੀਂ ਕਿੰਨੇ ਡਿਫਰੈਂਟ ਟਾਈਪ ਆਫ ਜਿਹੜੇ ਕਮਿਊਨਿਟੀ ਦੇ ਲੋਕ ਆਏ ਹੋ ਆ, ਅਫਰੀਕਨ ਵੀ ਆ, ਮਿਡਲ ਈਸਟ ਦੇ ਵਿੱਚ ਵੀ ਆ, ਜਾਂ ਹੋਰ ਭਾਰਤ ਤੋਂ ਵੀ ਆ। ਉਹਨਾਂ ਦਾ ਕਾਰਨ ਇਹੀ ਇੱਥੇ ਆਉਣ ਦਾ ਸੀਗਾ ਕਿ ਉਹਨਾਂ ਦੇਸ਼ਾਂ ਵਿੱਚ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲਦੀ ਸੀ। ਚਾਹੇ ਇਹ ਵੈਸਟਰਨ ਕੰਟਰੀ ਨੇ ਆਪੇ ਛੇੜੀ ਹੋਈ ਹੋਵੇ ਜੰਗ, ਲੇਕਿਨ ਉਹ ਜੰਗ ਦਾ ਕੁਛ ਨਾ ਕੁਛ ਫਾਇਦਾ ਉਹਨਾਂ ਲੋਕਾਂ ਨੂੰ ਹੁੰਦਾ ਜਿਹਨਾਂ ਨੂੰ ਕਿ ਉੱਥੇ ਰੁਜ਼ਗਾਰ ਨਹੀਂ ਮਿਲਦਾ। ਫਿਰ ਇਹ ਥੋੜੇ ਬਹੁਤੇ ਲੋਕ ਲੈਂਦੇ ਵੀ ਹੈ ਇੱਧਰ, ਇਹ ਜਿਹੜੇ ਵੈਸਟਰਨ ਕੰਟਰੀਜ਼ ਹੈ ਨਾ, ਇਹਨਾਂ ਨੂੰ ਚਾਹੀਦੇ ਹੁੰਦੇ ਐਕਚੁਅਲੀ ਬੰਦੇ ਆਪਣਾ ਕੰਮ ਕਰਾਉਣ ਦੇ ਲਈ, ਲੇਬਰ ਫੋਰਸ ਨੂੰ ਸਟਰੋਂਗ ਕਰਨ ਦੇ ਲਈ,
ਹਾਂਜੀ,
ਜਾਂ ਜਿਹਨੂੰ ਤੁਸੀਂ ਪ੍ਰੋਡਕਟਿਵ ਕਪੈਸਿਟੀ ਉਹਨੂੰ ਵਧਾਉਣ ਦੇ ਲਈ, ਇਹ ਆਪਣੇ ਦੇਸ਼ਾਂ 'ਚ ਲੈਂਦੇ ਵੀ। ਤੁਸੀਂ ਦੇਖਿਆ ਹੋਗਾ ਹਰ ਤਰ੍ਹਾਂ ਦੇ ਲੋਕ
ਨਹੀਂ,
ਹਰ ਦੇਸ਼ ਵਿੱਚ ਰਹਿੰਦੇ ਆ।
ਮੈਂ ਇਹ ਪੜ੍ਹਿਆ ਸੀ, ਇੱਕ ਰਿਪੋਰਟ ਪੜ੍ਹੀ ਸੀਗੀ, ਉਹਦੇ ਵਿੱਚ
ਹਾਂਜੀ
ਉਹਨੇ ਕਿਹਾ ਸੀਗਾ ਵੀ ਜਿਹੜੀ ਸੀਰੀਆ ਦੇ ਵਿੱਚ ਜੰਗ ਲੱਗੀ ਸੀ ਅੱਜ ਤੋਂ 10 ਕੁ ਸਾਲ ਪਹਿਲਾਂ, ਸਿਵਲ ਵਾਰ ਲਵਾਈ ਸੀਗੀ,
ਹਾਂਜੀ ਹਾਂਜੀ ਹਾਂਜੀ
ਉਹਦੇ ਦੋ ਵੱਡੇ ਕਾਰਨ ਸਨ। ਇੱਕ ਤਾਂ ਜਿਹੜਾ ਪੱਛਮ ਹੈ, ਯੂਰਪ ਹੈ, ਉਹ ਗੈਸ ਲਾਈਨ ਲੈ ਕੇ ਜਾਣਾ ਚਾਹੁੰਦਾ ਸੀ ਸੀਰੀਆ ਦੇ ਵਿੱਚੋਂ, ਅਤੇ ਇਸ ਕਰਕੇ ਸੀਰੀਆ ਮੰਨਦਾ ਨਹੀਂ ਸੀ ਕਿਉਂਕਿ ਰਸ਼ੀਆ ਦੀ ਗੈਸ ਉੱਧਰੋਂ ਫਿਰ ਬੰਦ ਹੋ ਜਾਣੀ ਸੀ ਨਾ, ਜਿਹੜੀ ਯੂਰਪ ਨੂੰ ਜਾਂਦੀ ਸੀ। ਤੇ ਇਸ ਕਰਕੇ ਉਹ ਸੀਰੀਆ ਤੇ ਹਮਲਾ ਕੀਤਾ ਗਿਆ ਕਿ ਇਹਨੂੰ ਕਬਜ਼ੇ 'ਚ ਲਓ ਤੇ ਇੱਧਰੋਂ ਗੈਸ ਲਾਈਨ ਜਿਹੜੀ ਸਾਊਥ ਇਰਾਕ ਤੋਂ ਜਾਂ ਕਤਰ ਤੋਂ ਸਿੱਧੀ ਆਪਾਂ ਯੂਰਪ ਲੈ ਕੇ ਜਾਵਾਂਗੇ, ਹੈ ਨਾ। ਅਤੇ ਰਸ਼ੀਆ ਦੀ ਜਿਹੜੀ ਪਾਈਪਲਾਈਨ ਜਾਂਦੀ ਸੀ ਗੈਸ ਪਾਈਪ, ਉਹ ਬੰਦ ਕਰਤੀ। ਇੱਕ ਤਾਂ ਮੇਜਰ ਕਾਰਨ ਇਹ ਸੀ। ਦੂਜਾ ਵੱਡਾ ਕਾਰਨ ਇਹ ਸੀਗਾ, ਦੇਖੋ ਕਿ ਉਦੋਂ ਲੜਾਈ ਹੋਈ ਤੇ ਯੂਰਪ ਨੇ ਨਾ ਖੋਲ ਦਿੱਤਾ, ਆ ਜਾਓ ਵੀ ਆ ਜਾਓ, ਅਸੀਂ ਇੰਨੇ ਲੈ ਲੈਂਦੇ ਹਾਂ, ਅਸੀਂ ਇੰਨੇ ਬੰਦੇ ਲੈ ਲੈਂਦੇ ਹਾਂ। ਉਹ ਸੀਗਾ ਵੀ ਯੂਰਪ ਦੇ ਵਿੱਚ ਜਿਹੜੀ ਮੈਨ ਪਾਵਰ ਉਹ ਬਹੁਤ ਘੱਟ ਹੋ ਗਈ ਸੀਗੀ, ਜਿਹੜੇ ਕੰਮ ਕਰਨੀਆਂ, ਜਾਣੀ ਕਿ ਜਿਹੜੀਆਂ ਲੋ ਜਿਹੜੀਆਂ ਬੇਸਿਕ ਲੈਵਲ ਜੋਬਸ ਨੇ, ਛੋਟੀਆਂ ਜੋਬਸ ਨੇ, ਲੇਬਰ ਜੋਬਸ ਨੇ, ਉਹ ਬੰਦੇ ਜਿੱਦਾਂ ਹੁਣ ਪਾਪੂਲੇਸ਼ਨ ਸਾਡੇ ਵੀ ਨਿਆਣਿਆਂ ਨੇ ਥੋੜ੍ਹੋ ਹੁਣ ਦੇਖੋ ਪੜ੍ਹ ਲਿਖ ਗਏ ਨੇ, ਵੱਡੀਆਂ ਪੋਜੀਸ਼ਨਾਂ 'ਤੇ ਚਲੇ ਗਏ ਨੇ, ਅਤੇ ਉਹ ਤਾਂ ਉਹ ਜੋਬਸ ਕਰ ਲੈਣੇ, ਜਿਹੜੀਆਂ ਫਿਰ ਅਸੀਂ ਕਰਦੇ ਹੁੰਦੇ ਸੀ ਉਹ ਕੌਣ ਕਰਨਗੇ, ਉਹ ਫਿਰ ਨਵੀਂ ਪਾਪੂਲੇਸ਼ਨ ਆਏਗੀ ਉਹ ਕਰਨਗੇ, ਇੱਦਾਂ ਹੀ ਸਾਈਕਲ ਚੱਲਦਾ ਹੈ। ਸੋ ਉਹ ਕੰਟਰੀ ਨੂੰ ਉਜਾੜਿਆ ਗਿਆ ਤਾਂ ਕਿ ਇੱਕ ਤਾਂ ਗੈਸ ਲਾਈਨ ਵਿੱਚੋਂ ਲੰਘ ਜਾਏ, ਇਹ ਕਾਰਨ ਸੀ। ਦੂਸਰਾ ਜਿਹੜਾ ਆ, ਯੂਰਪ ਨੇ ਬਹੁਤ ਵੱਡੇ ਪੱਧਰ 'ਤੇ ਇਹ ਜਿਹੜੇ ਸੀਰੀਅਨ ਰਿਫਿਊਜੀਜ਼ ਹੈ ਜਾਂ ਹੋਰ ਹੈ, ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਆਏ ਆ, ਉਹ ਲਏ ਆ ਤਾਂ ਕਿ ਜਿਹੜੇ ਬੇਸਿਕ ਲੈਵਲ ਉਹ ਦੁਬਾਰਾ ਫਿਰ ਆਪਣੀ ਜ਼ਿੰਦਗੀ ਰੀਸਟਾਰਟ ਕਰ ਸਕਣ। ਬੜੇ ਸੋਹਣੇ ਸੈੱਟ, ਮੈਂ ਇੱਥੇ ਮਿਲਦਾ ਬਹੁਤ ਬੰਦਿਆਂ ਨੂੰ ਮਿਲਦਾ, ਸਾਡੇ ਏਰੀਏ ਦੇ ਵਿੱਚ ਬੜੇ ਸੈਟਲ ਕੀਤੇ ਨੇ, ਅਫਰੀਕਾ ਤੋਂ, ਸੁਡਾਨ ਤੋਂ, ਕੋਂਗੋ ਤੋਂ, ਇਰਾਕ ਤੋਂ, ਯਜ਼ਦੀ ਪਾਪੂਲੇਸ਼ਨ ਆ, ਉਹ ਸਾਡੇ ਮਿੱਤਰ ਨੇ, ਉਹ ਕਹਿੰਦੇ ਅਸੀਂ ਤਾਂ ਬੜੇ ਖਾਂਦੇ ਪੀਂਦੇ ਰਹੀ ਸਦੀਆਂ ਤੋਂ ਉੱਥੇ ਰਹਿ ਰਹੇ ਹਾਂ, ਸਾਨੂੰ ਕਹਿੰਦੇ ਉਜਾੜ ਦਿੱਤਾ, ਅਤੇ ਹੁਣ ਉਹ ਵਿਚਾਰੇ ਇੱਥੇ ਬੇਰੀਆਂ ਤੋੜਦੇ ਫਿਰਦੇ ਨੇ, ਫਾਰਮਾਂ ਦੇ ਵਿੱਚ ਲੇਬਰ ਜੋਬਸ ਕਰਦੇ ਫਿਰਦੇ ਨੇ। ਮਤਲਬ ਹੁਣ ਇਹੀ ਯੂਰਪ ਦੀ ਜਿਹੜੀ ਤ੍ਰਾਸਦੀ ਹੈ ਇਸ ਪੱਛਮ ਦੀ, ਕਿ ਦੇਖਣ ਨੂੰ ਲੱਗਦਾ ਬਹੁਤ ਸੋਹਣਾ ਆ, ਬਹੁਤ ਵਧੀਆ ਆ, ਪਰ ਇਹਦੇ ਪਿੱਛੇ ਸੋਹਣਾ ਰੱਖਣ ਦੇ ਲਈ ਜੋ ਪਾਪ ਕਮਾਇਆ ਜਾ ਰਿਹਾ ਆ, ਉਹ ਕਈ ਵਾਰੀ ਦਿਲ ਨੂੰ ਨਾ ਮਤਲਬ ਤਬਾਹ ਕਰਦਾ ਆ, ਕਿਉਂਕਿ ਦੇਸ਼ਾਂ ਦੇ ਦੇਸ਼ ਤਬਾਹ ਹੁੰਦੇ ਨੇ, ਕਰੋੜਾਂ ਲੋਕ ਮਰ ਰਹੇ ਨੇ, ਅਤੇ ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਵੀ ਇਸ ਦੇ ਵਿੱਚ ਭਾਗੀਵਾਲ ਹੈ ਕਿ ਜਿਹੜੀ ਅਸੀਂ ਆਹ ਆਨੰਦ ਮਾਣ ਰਹੇ ਹਾਂ ਅਤੇ ਕਿਤੇ ਉਹ ਡਿਸਟਰਕਸ਼ਨ ਹੋ ਰਹੀ ਹੈ। ਭਾਜੀ ਤੁਹਾਡਾ ਕੀ ਖਿਆਲ ਹੈ?
ਨਹੀਂ ਬਿਲਕੁਲ ਅਮਨਦੀਪ, ਡਿਸਟਰਕਸ਼ਨ ਜਿਹੜੀ ਆ ਇਹ ਤਾਂ ਕੁਦਰਤੀ ਤੌਰ ਤੇ ਇਹਦਾ ਸਾਈਕਲ ਚੱਲਦਾ ਰਹਿੰਦਾ। ਜੇ ਇਹ ਜਿਹੜੇ ਵੈਸਟਰਨ ਕੰਟਰੀਜ਼ ਹੈ ਨਾ, ਇਹਨਾਂ ਨੇ ਅੰਡਰ ਡਿਵੈਲਪ ਕੰਟਰੀ ਡਿਸਟਰਕਸ਼ਨ ਕਰਨੀ ਆ, ਤਾਂ ਕਈ ਵਾਰੀ ਉਹਦਾ ਸਾਈਕਲ ਇਹ ਹੁੰਦਾ ਕਿ ਉਹਨਾਂ ਦੇ ਆਪਣੇ ਕੰਟਰੀ ਵਿੱਚ ਡਿਸਟਰਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ, ਜਿੱਦਾਂ ਵਿਸ਼ਵ ਯੁੱਧ ਲੱਗ ਜਾਂਦੇ ਆ, ਵੱਡੇ ਵੱਡੇ ਯੁੱਧ ਲੱਗ ਜਾਂਦੇ ਆ, ਉਹਦੇ ਨਾਲ ਕਾਫੀ ਡਿਸਟਰਕਸ਼ਨ ਹੁੰਦੀ ਆ। ਜਿੱਦਾਂ ਪਹਿਲਾ ਵਿਸ਼ਵ ਯੁੱਧ ਹੋਇਆ, ਦੂਜਾ ਵਿਸ਼ਵ ਯੁੱਧ ਹੋਇਆ, ਉਹ ਤੋਂ ਬਾਅਦ ਦੇਖੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਖੋ 30 ਸਾਲ ਉਸ ਤੋਂ ਬਾਅਦ ਦੇਖੋ ਦੁਨੀਆਂ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਆ, ਕਿੰਨੀਆਂ ਜਿਹੜੀਆਂ ਪੋਲੀਟੀਕਲ ਇੰਸਟੀਟਿਊਸ਼ਨ ਕਾਇਮ ਹੋਈਆਂ ਆ, ਡੈਮੋਕਰੇਟਿਕ ਸੈਟਅਪ ਕਾਇਮ ਹੋਏ ਆ। ਤਾਂ ਉਹਨਾਂ ਨੇ ਦੇਖ ਲਿਆ ਕਿ ਜਿਹੜੀ ਆਟੋਕਰੇਟਿਕ ਸਿਸਟਮ ਸੀਗਾ ਜਰਮਨੀ ਦਾ ਜਾਂ ਅਲਾਈਸ ਦਾ, ਉਹਨਾਂ ਨੇ ਕੋਈ ਬਹੁਤਾ ਵਧੀਆ ਕੰਮ ਕੀਤਾ ਨਹੀਂ ਹੈ, ਉਹਦੇ ਨਾਲ ਲੋਕ ਦੁਖੀ ਹੋਏ ਆ। ਜੰਗਾਂ ਲੱਗਣ ਦੇ ਨਾਲ ਉਹ ਜੰਗਾਂ ਤੋਂ ਬਾਅਦ ਜਿਹੜੀ ਤਰੱਕੀ ਹੁੰਦੀ ਆ, ਜੰਗਾਂ ਤੋਂ ਬਾਅਦ ਜਿਹੜਾ ਇਕੋਨਮੀਜ਼ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਫੇਰ ਬਦਲ ਆਉਂਦੇ ਆ, ਉਹਦੇ ਕਾਫੀ ਪੋਜ਼ਿਟਿਵ ਨਤੀਜੇ ਵੀ ਨਿਕਲਦੇ ਆ। ਜੇ ਅਸੀਂ ਕਿਸੇ ਪੋਜ਼ਿਟਿਵ ਨਤੀਜੇ ਦੀ ਆਸ ਕਰਨੀ ਆ, ਤਾਂ ਸਾਨੂੰ ਡਿਸਟਰਕਸ਼ਨ ਦੇ ਵੱਲ ਵੀ ਥੋੜ੍ਹਾ ਧਿਆਨ ਦੇਣਾ ਪੈਂਦਾ। ਡਿਸਟਰਕਸ਼ਨ ਹੋਈ ਆ, ਉਹਨੇ ਇਹ ਸਭ ਕੁਛ ਕੀਤਾ ਆ, ਇੱਦਾਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਵੀ ਹੋਇਆ ਆ। ਉਹ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਇੱਕ ਨੈਸ਼ਨਲਿਜ਼ਮ ਆਇਆ ਸੀ, ਜਿੱਦਾਂ ਦੇਸ਼ ਭਗਤੀ ਆਈ ਆ, ਉਹ ਵੀ ਇੱਕ ਮਹੱਤਵਪੂਰਨ ਚੀਜ਼ ਆ। ਤੇ ਉਸ ਤੋਂ ਬਾਅਦ ਜਿਹੜਾ ਸਟੇਟ ਕੰਟਰੋਲ ਰਿਹਾ ਆ, ਸਟੇਟ ਕੰਟਰੋਲ ਜਿਹਨੂੰ ਅਸੀਂ ਕਹਿੰਦੇ ਕਿ ਸਰਕਾਰੀ ਅਦਾਰੇ ਆ, ਉਹ ਕੰਮ ਉਹ ਬੜੇ ਫੈਲੇ ਆ। ਹਰੇਕ ਕੰਟਰੀ ਦੇ ਵਿੱਚ ਸਰਕਾਰੀ ਅਦਾਰੇ ਹੁੰਦੇ ਸੀ, ਲੇਕਿਨ ਸਮਾਂ ਪਾ ਕੇ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਕਾਫੀ ਗੈਪਸ ਆ ਗਏ, ਉਹ ਉੱਥੇ ਐਫੀਸ਼ੀਐਂਸੀ ਘੱਟ ਗਈ। ਉਸ ਤੋਂ ਬਾਅਦ ਫਿਰ ਕੈਪੀਟਲਿਜ਼ਮ ਸ਼ੁਰੂ ਹੋਇਆ। ਜਿੱਦਾਂ ਹੁਣ ਕਿ ਤੁਸੀਂ ਦੇਖੋ ਕਿ ਅੱਜ ਕੱਲ੍ਹ ਸਾਰੇ ਸੰਸਾਰ ਦੇ ਵਿੱਚ ਵੀ ਜਿਹੜਾ ਕੈਪੀਟਲਿਜ਼ਮ ਆ ਜਾਂ ਪੂੰਜੀਵਾਦੀ ਆ, ਉਹਦੀ ਵਿਵਸਥਾ ਹੋ ਰਹੀ ਆ। ਹੁਣ ਪੂੰਜੀਵਾਦ ਦੇ ਵੀ ਕਾਫੀ ਭਿਆਨਕ ਨਤੀਜੇ ਸਾਹਮਣੇ ਆ ਰਹੇ ਆ, ਹੁਣ ਦੁਬਾਰਾ ਇਹਦੀ ਰੈਸਟੋਰੇਸ਼ਨ ਹੋਊਗੀ। ਏਦਾਂ ਇਹ ਸਾਈਕਲ ਆ, ਮਤਲਬ ਚੱਲਦਾ ਰਹਿੰਦਾ ਆ ਤੇ ਚੱਲਦਾ ਰਹਿਣਾ ਵੀ ਆ।
ਠੀਕ ਹੈ, ਤੇ ਆਪਾਂ ਅੱਗੇ ਤੋਰਦੇ ਹਾਂ ਗੱਲਬਾਤ ਭਾਜੀ, ਇੱਕ ਛੋਟੀ ਜਿਹੀ ਪਹਿਲਾਂ ਪਹਿਲਾਂ ਬ੍ਰੇਕ ਲੈ ਲਈਏ ਕਿਉਂਕਿ ਪਾਣੀ ਪੂਣੀ ਵੀ ਪੀ, ਤੁਹਾਨੂੰ ਪਤਾ
ਪਾਣੀ ਤਾਂ ਮੈਂ ਰੱਖਿਆ ਹੁੰਦੀ,
ਪੀ ਲਓ
ਪਾਣੀ ਜੀ, ਰੱਖ ਕੇ ਬੈਠਦੇ ਆ।
1 ਘੰਟਾ ਹੋ ਗਿਆ ਲਗਾਤਾਰ ਬੋਲ ਰਹੇ ਹਾਂ, ਤੇ ਆਪਾਂ ਨਾਲ ਸਰੋਤੇ ਵੀ ਸਾਡੇ ਜੁੜ ਰਹੇ ਨੇ। ਪਰਮਜੀਤ ਧਾਲੀਵਾਲ ਕਹਿੰਦੇ ਕਿ ਸਾਡੇ ਇਲਾਕੇ ਵਿੱਚ ਝਿੰਗੜੀ ਛੇੜ ਕਹਿੰਦੇ ਇਹਨਾਂ ਬੰਦਿਆਂ ਨੂੰ ਜਿਹੜੇ ਲੜਾਈ ਛੇੜਦੇ ਆ, ਸਾਡੇ ਕਹਿੰਦੇ
ਬਿਲਕੁਲ
ਸਾਡੇ ਕਹਿੰਦੇ ਚਿੰਜੜੀ ਚਿੰਜੜੀ ਛੇੜ, ਸਾਡੇ ਚਿੰਜੜੀ ਛੇੜ ਕਹਿੰਦੇ ਆ, ਛੇੜ ਜਿਹੜੇ ਚਿੰਜੜੀ
ਰਿਕੁਆਇਰਮੈਂਟ ਹੁੰਦੀ ਆ, ਉਹ ਬੰਦੇ ਮਾੜੇ ਨਹੀਂ ਹੁੰਦੇ, ਉਹ ਚਾਹੀਦੇ ਵੀ ਆ। ਜੇ ਇਹ ਨਾ ਹੋਣ ਫੇਰ ਤਾਂ ਸਤਨਾਮ ਸਤਨਾਮ ਵਾਹਿਗੁਰੂ ਜੀ ਸਾਰੇ, ਜਿੱਦਾਂ ਮਤਲਬ ਇਹ
ਸਤਯੁਗ
ਕਹਿਣਾ
ਆ
ਨਹੀਂ
ਜਾਵੇ,
ਚਾਹੀਦਾ,
ਸਤਯੁਗ ਆ ਜਾਵੇ।
ਸਤਯੁਗੇ ਆ ਜਾਵੇ, ਸਤਯੁਗ ਇੰਨਾ ਚੰਗਾ ਵੀ ਨਹੀਂ ਹੁੰਦਾ।
ਆਹੋ ਸਤਯੁਗ ਤਾਂ ਬਹੁਤੇ ਲੋਕ ਨਹੀਂ ਲਾਈਕ ਕਰਦੇ ਕਿਉਂਕਿ ਉਹ ਲੜਾਈ ਕੜਾਈ ਦੇ ਵਿੱਚ ਥੋੜੇ ਬਿਜ਼ੀ ਰਹਿਣਾ ਚਾਹੁੰਦੇ ਨੇ। ਖੈਰ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਥੋੜਾ ਹਾਸਾ ਮਜ਼ਾਕ ਵੀ ਹੋਊਗਾ ਤੇ ਗੱਲਬਾਤ ਵੀ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਹਰਮਨ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਔਰ ਮੈਂ ਤੇ ਅਮਰੀਕ ਸਿੰਘ ਫਲੋਰਾ ਭਾਅ ਜੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਆਪਣੇ ਨਾਲ ਗੱਲਬਾਤ ਕਰ ਰਹੇ ਹਾਂ ਸਾਰਿਆਂ ਦੇ ਨਾਲ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਸਵਾਗਤ ਹੈ ਤੁਹਾਡਾ। ਘੜੀ ਦੇ ਉੱਤੇ 9:02 ਸੁਬਹ ਦੇ ਹੋ ਗਏ ਨੇ, ਦਿਨ ਐਤਵਾਰ 14 ਜੁਲਾਈ 2024। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਗੱਲਾਂ ਬਾਤਾਂ ਦੇ ਵਿੱਚ ਆਪਾਂ ਕਈ ਮਸਲੇ ਅੱਜ ਜਿਹੜੇ ਨੇ ਕਈਆਂ 'ਤੇ ਟਿੱਪਣੀ ਕਰਨੀ ਹੈ, ਕਈ ਸਾਂਝੇ ਕੀਤੇ ਆ, ਕਈ ਕਰ ਰਹੇ ਹਾਂ। ਸੋ ਤੁਹਾਡੇ ਵੀ ਮਨ ਦੇ ਵਿੱਚ ਦਿਲ ਦੇ ਵਿੱਚ ਕੋਈ ਗੱਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨੀ। ਸੋ ਅਮਰੀਕ ਭਾਅ ਜੀ, ਰਿੱਕੀ ਦਾ ਕੀ ਹਾਲ ਹੈ? ਤੁਸੀਂ ਇੰਗਲੈਂਡ ਜਾ ਕੇ ਜਾ ਰਹੇ ਹੋ ਸੁਣਿਆ, ਅਤੇ ਉਹਨੂੰ ਕੋਈ ਦਿੱਤੀ ਖਬਰ ਖੁਬਰ ਦਿੱਤੀ ਵੀ ਮੈਂ ਆ ਰਿਹਾ ਜਾਂ ਰੇਡੀਓ ਤੋਂ ਹੀ ਸੁਣੂ?
ਨਹੀਂ, ਬਿਲਕੁਲ ਬਿਲਕੁਲ ਉਹਨੂੰ ਖਬਰ ਦਿੱਤੀ, ਗੱਲ ਵੀ ਹੋਈ ਆ, ਰੇਡੀਓ ਵੀ ਦੁਬਾਰਾ ਸੁਣ ਲੱਗ ਪਿਆ ਤੁਹਾਡਾ ਰਿੱਕੀ।
ਅੱਛਾ,
ਤੇ ਮੈਂ ਅਸੀਂ ਜਾਣਾ ਹੈਗਾ ਇੱਥੋਂ 30 ਅਗਸਤ ਨੂੰ ਜਾਣਾ ਤੇ 12 ਸਤੰਬਰ ਤੱਕ ਇੰਗਲੈਂਡ ਦੇ ਵਿੱਚ ਰਹਿਣਾ, ਅਤੇ ਉੱਥੋਂ ਪ੍ਰੋਗਰਾਮ ਵੀ ਅਮਨਦੀਪ ਕਰਿਆ ਕਰਾਂਗੇ, ਚਾਹੇ ਅੱਧੀ ਰਾਤ ਹੋਵੇ ਜਾਂ ਜਿਹੜਾ ਮਰਜ਼ੀ ਸਮਾਂ ਹੋਵੇ। ਤੇ ਮੈਂ ਰਿੱਕੀ ਨੂੰ
12 ਦਿਨ ਹੀ ਰਹਿਣਾ ਤੁਸੀਂ?
ਨਹੀਂ, 12 ਵਿਆਹ ਜਾਣਾ ਆ, ਸਾਡੇ ਭਤੀਜੀ ਦਾ ਵਿਆਹ ਆ, ਵਿਆਹ ਅਟੈਂਡ ਕਰਕੇ ਵਾਪਸ ਆ ਜਾਣਾ, 12 ਦਿਨ ਲਈ ਜਾਣਾ। ਤੇ ਮੈਂ ਰਿੱਕੀ ਨੂੰ, ਨਿੱਕੀ ਦਾ ਫੋਨ ਆਇਆ ਪਿੱਛੇ ਜਿਹਾ, ਕਹਿੰਦਾ ਬੜੀ ਖੁਸ਼ ਅੰਕਲ ਜੀ, ਤਾਂ ਹੁਣ ਚੰਗਾ ਜਿੱਦਾਂ ਬਹੁਤ ਲੱਗਾ, ਜਿੱਦਾਂ ਹੁਣ ਖਬਰੇ ਮਿਲ ਗਈ ਬਈ ਆਉਣਾ ਹੀ ਆ ਜਿੱਦਾਂ ਹੁਣ। ਤੇ ਮੈਂ ਕਿਹਾ ਰਿੱਕੀ ਮੈਂ ਆਉਣਾ ਤਾਂ ਹੈਗਾ, ਭਈ ਐਕਟੀਵਿਟੀ ਕੀ ਕਰਨੀ ਆ? ਅੰਕਲ ਜੀ, ਜਿਹੜੀ ਐਕਟੀਵਿਟੀ ਪਹਿਲਾਂ ਕਰਨੀ ਹੈਗੀ ਆ ਉਹ ਤਾਂ ਇਹੀ ਆ ਵੀ ਤੁਸੀਂ 30 ਨੂੰ ਆਉਣਾ ਤੇ 31 ਨੂੰ ਆਪਾਂ ਨਾਸ਼ਤਾ ਕਰਨ ਜਾਣਾ ਹੈ, ਜਿੱਦਾਂ ਹੁਣ ਬ੍ਰੇਕਫਾਸਟ ਹੀ ਕਰਨਾ, ਸਾਡੇ ਨਾਲ ਹੀ ਕਰਨਾ ਹੈ ਤੁਸੀਂ। ਮੈਂ ਕਿਹਾ ਹੋਵੇ ਕੀ ਕਿੱਦਾਂ ਫੇ? ਮੈਂ ਕਹਿੰਦਾ ਬ੍ਰੇਕਫਾਸਟ ਦੇ ਵਿੱਚ ਮੈਨੂੰ ਕਹਿੰਦਾ ਆਮਲੇਟ ਬਹੁਤ ਲਾਈਕ ਕਰਦਾ ਆ, ਮੈਨੂੰ ਆਮਲੇਟ ਬਹੁਤ ਲਾਈਕ ਕਰਦਾ ਆ, ਨਾਲੇ ਮੈਨੂੰ ਸੌਸੇਜ ਵੀ ਖਾਣਾ ਮੰਗਦਾ ਆ। ਮੈਂ ਕਿਹਾ ਬਸ ਠੀਕ ਹੈ ਫੇਰ, ਨਾਸ਼ਤਾ ਤੇਰੇ ਨਾਲ ਹੀ ਕਰਨਾ ਮਿੱਤਰਾ।
ਉਹ ਆਮਲੇਟ ਨੂੰ ਲਾਈਕ ਕਰਦਾ ਕਿ ਆਮਲੇਟ ਉਹਨੂੰ ਲਾਈਕ ਕਰਦਾ?
ਨਹੀਂ, ਉਹ ਮੈਨੂੰ ਇੱਦਾਂ ਕਹਿੰਦਾ ਸੀ, ਮੈਨੂੰ ਅੰਕਲ ਜੀ ਆਮਲੇਟ ਬਹੁਤ ਜ਼ਿਆਦਾ ਹੀ ਲਾਈਕ ਕਰਦਾ ਆ।
ਠੀਕ ਹੈ ਚਲੋ,
ਨਾਲੇ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਸੌਸੇਜ ਵੀ ਖਾਣਾ ਮੰਗਦਾ ਹੀ ਆ,
ਮੈਨੂੰ ਸੌਸੇਜ ਖਾਣਾ ਮੰਗਦਾ। ਠੀਕ ਹੈ, ਤੂੰ ਕਾਕਾ ਥੋੜੇ ਜਿਹੇ ਜਿਹੜੇ ਵਿਸ਼ੇਸ਼ਣ ਹੈ ਉਹ ਅੱਗੇ ਪਿੱਛੇ ਹੋ ਰਹੇ ਨੇ ਤੇਰੇ ਪੰਜਾਬੀ ਦੇ।
ਮੈਂ ਕਿਹਾ ਫਿਰ ਤੇਰਾ ਦ੍ਰਿੜ ਇਰਾਦਾ ਉਹ ਹੈਗਾ ਆ ਪਹਿਲੇ ਵਾਲਾ
ਪੰਜਾਬੀ ਬੋਲੀ
ਵਾਲਾ, ਇਰਾਦੇ ਥੋੜੋ ਬਦਲਦੇ ਹੁੰਦੇ ਆ। ਮੈਂ ਕਿਹਾ 10 ਵਜੇ ਤੇਰਾ ਕਿਹਾ, ਮੈਂ 10 ਵਜੇ ਤੇਰਾ ਕਿਹਾ ਆ, ਉਹ ਸਾਡਾ ਤਾਂ ਕਹਿੰਦਾ ਇੱਕੋ ਇਰਾਦਾ ਹੈ ਵੀ ਇੰਡੀਆ ਜਾ ਕੇ ਪ੍ਰੋਫੈਸਰ ਪੰਜਾਬੀ ਦਾ ਹੀ ਲੱਗਣਾ ਹੈ।
ਤੂੰ ਕਹਿ ਇਹ ਕਾਹਦਾ ਦ੍ਰਿੜ, ਪਹਿਲਾਂ ਤੂੰ ਟੀਚਰ ਕਹਿੰਦਾ ਹੁਣ ਪ੍ਰੋਫੈਸਰ ਤੇ ਆ ਗਿਆ ਤੇਰੀ
ਪੰਜਾਬੀ ਜ਼ਿਆਦਾ ਕਹਿੰਦਾ ਡੀਪ ਡੀਪ ਅੰਕਲ ਜੀ ਹੋ ਗਈ, ਹੁਣ ਡੀਪ ਹੋ ਗਈ ਆ,
ਡੀਪ ਹੋ ਗਈ,
ਡੀਪ ਹੈ
ਜਿੱਦਾਂ ਡੀਪ ਏ ਹੋ ਜਾਵੇ, ਜਿੱਦਾਂ ਹੁਣ ਡੂੰਘੀ ਹੋ ਜਾਵੇ ਜੇ ਸੋਚ, ਤੇ ਉਹ ਥੋੜਾ ਉੱਪਰ ਲੈਵਲ ਵੱਧ ਜਾਂਦਾ ਆ, ਤੇ ਅਸੀਂ ਉੱਦਾਂ ਲੱਗਣਾ ਹੀ ਆ ਹੁਣ ਜਿੱਦਾਂ ਪ੍ਰੋਫੈਸਰ ਹੀ ਲੱਗਣਾ ਆ। ਮੈਂ ਕਿਹਾ ਤੈਨੂੰ ਪੰਜਾਬੀ ਤਾਂ ਚੰਗੀ ਤਰ੍ਹਾਂ ਆਉਂਦੀ ਨੀ ਹੈ ਅੰਕਲ ਜੀ, ਜਿੱਦਾਂ ਤੁਹਾਨੂੰ ਕਿਹੜੀ ਅੰਗਰੇਜ਼ੀ ਚੰਗੀ ਤਰ੍ਹਾਂ, ਤੁਸੀਂ ਤਾਂ ਆਸਟ੍ਰੇਲੀਆ ਪੜ੍ਹਾ ਸਕਦੇ, ਮੈਂ ਕਾਹਦੇ ਨਹੀਂ ਪੜ੍ਹਾ ਸਕਦਾ ਇੰਡੀਆ ਦੇ ਵਿੱਚ ਜਾ ਕੇ ਪੰਜਾਬੀ ਪੜ੍ਹਾ। ਗੱਲ ਕਿੱਦਾਂ ਗੱਲ ਤਾਂ ਗੱਲ ਸਿੱਧੀ ਆ, ਤੁਸੀਂ ਆਪੇ ਵੱਜ ਗਏ ਆਪਣੀ ਚਾਲ ਦੇ ਵਿੱਚ ਜਿੱਦਾਂ ਵੱਜ
ਗਏ। ਉਹ ਇੱਦਾਂ ਹੀ ਹੈ, ਦ੍ਰਿੜ ਇਰਾਦੇ ਹੋਣ ਤਾਂ ਕੁਛ ਵੀ ਹੁੰਦਾ। ਮੇਰਾ ਤੁਹਾਨੂੰ ਪਤਾ ਦ੍ਰਿੜ ਇਰਾਦਾ ਸੀ ਵੀ ਮੈਂ ਪਰਸਨੈਲਿਟੀ ਡਿਵੈਲਪ ਕਰਨੀ, ਤੁਹਾਨੂੰ ਪਤਾ ਸੀ ਨਾ। ਅਤੇ ਉਹ ਇੱਦਾਂ ਗਈ ਕਿ ਚਲੋ ਮੈਂ ਜਿੱਧਰ ਵੀ ਜਾਂਦਾ ਜਿੱਦਾਂ ਦੀ ਗੱਲ ਹੁੰਦੀ ਆ ਆਪਾਂ ਉੱਦਾਂ ਦੀ ਕਰ ਵੀ ਲਈਦੀ ਆ, ਕਿਉਂਕਿ ਗੱਲਾਂ ਦਾ ਤਾਂ ਆਪਾਂ ਕੜਾਹ ਬਣਾ ਲਈਦਾ, ਤੁਹਾਨੂੰ ਪਤਾ ਹੀ ਆ ਰੇਡੀਓ 'ਤੇ ਇਹੀ ਕੁਛ ਕਰਦੇ ਹਾਂ ਨਾ। ਅਤੇ
ਅਮਨਦੀਪ, ਇੱਕ ਸਿਕਵਾ ਵੀ ਤੁਹਾਡੇ ਨਾਲ ਆ,
ਕਾਹਦਾ?
ਤੁਸੀਂ ਨਾ ਜਿਹੜੀਆਂ ਗ੍ਰਿਪਤ ਗੇਮਾਂ ਵਿੱਚ ਤਿੰਨ ਜਣੇ ਰਲ ਕੇ, ਹੰਸ 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 ਸਾਹਿਬ ਤੁਸੀਂ ਅਤੇ ਆਪਣੇ ਅੰਮ੍ਰਿਤਪਾਲ ਜੀ, ਮੈਨੂੰ ਨਾ ਡਿਬੇਟ ਵਿੱਚ ਤੁਸੀਂ ਹਰਾਇਆ। ਅਸਲ 'ਚ ਤੁਸੀਂ ਹਰਾਇਆ ਨਹੀਂ ਹੈ ਡਿਬੇਟ ਵਿੱਚ ਮੈਨੂੰ, ਤੁਸੀਂ ਮੈਨੂੰ ਜਬਰਦਸਤੀ ਜਾਣੀ ਆਪਣੀ ਗੱਲ ਮਨਾਈ ਆ,
ਧੱਕਾ ਕੀਤਾ
ਰਾਜੇ ਤੇ, ਹੱਲ ਧੱਕਾ ਕੀਤਾ ਜੀ, ਧੱਕਾ ਕੀਤਾ। ਹੁਣ ਗਗਨ ਹੰਸ ਹੁਣੀ ਵੀ ਸੁਣਦੇ ਹੋਣੇ ਆ, ਅੰਮ੍ਰਿਤਪਾਲ ਵੀ ਨੀ ਸੁਣਦੇ ਹੋਣੇ ਪ੍ਰੋਗਰਾਮ, ਤੁਸੀਂ ਵੀ ਹੈਗੇ ਆ ਲਾਈਵ, ਬਹੁਤ ਦੇਣੀ ਨੀ ਚਾਹੀਦੀ, ਘੱਟ ਦੇਣੀ ਚਾਹੀਦੀ। ਜਿੱਦਾਂ ਪੰਜਾਬ ਦੇ ਵਿੱਚ ਇਲੈਕਟ੍ਰੀਸਿਟੀ ਆ, ਤੇ ਇਹ ਦੇਣੀ ਨੀ ਚਾਹੀਦੀ, ਇਹਦੇ ਨਾਲ ਨੁਕਸਾਨ ਬਹੁਤ ਹੁੰਦਾ। ਜਿੱਦਾਂ ਜਿਹੜਾ ਬੰਦਾ 150 ਯੂਨਿਟ ਜਾਲਦਾ ਸੀ, ਉਹ ਹੁਣ 600 ਯੂਨਿਟ ਜਾਲਣ ਲੱਗ ਪਿਆ। ਫਿਰ ਉਹਦਾ ਤੁਸੀਂ ਉਹਦਾ ਇੱਕ ਵਧੀਆ ਗੱਲ ਦੱਸੀ ਵੀ ਜਿਹੜਾ 1200 ਜਾਲਦਾ ਸੀ ਉਹ 600 ਤੇ ਵੀ ਤਾਂ ਆ ਗਿਆ, ਤੁਸੀਂ ਉਹਨੂੰ ਨਿਊਟਰਲਾਈਜ਼ ਕਰ ਦਿੱਤਾ।
ਫਿਰ ਉਹ ਸਰਤਾਜ ਚੁੱਪ ਚਾਪ ਹੋ ਗਿਆ, ਫਿਰ ਤੁਸੀਂ ਚੁੱਪ ਹੋ ਗਏ, ਤੁਹਾਡੇ ਕੋਈ ਫਿਰ ਇਹਦਾ ਆਨਸਰ ਨਹੀਂ ਸੀਗਾ। ਉਹ ਫਿਰ ਪਤਾ ਕੀ ਆ, ਮੈਂ ਅਸੀਂ ਜਿਹੜਾ ਤੁਸੀਂ ਇਹ ਕਹਿ ਰਹੇ ਸੀਗੇ ਵੀ ਜਿਹੜੀ ਸਬਸਿਡੀ ਆ ਕਈ ਵਾਰੀ ਮੈਂ ਉਹ ਬੈਕਫਾਇਰ ਕਰਦੀ ਆ, ਅਸੀਂ ਇਹ ਕਹਿ ਰਹੇ ਸੀਗੇ ਵੀ ਦਿੱਲੀ ਦੇ ਵਿੱਚ ਉਹ ਬੈਕਫਾਇਰ ਕੀਤੀ ਆ ਜਿਹੜੀ ਬਿਜਲੀ ਆ, ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਉੱਥੇ ਚਲੋ ਜਿਹੜੇ ਨਵੇਂ ਸ਼ਹਿਰ ਦੇ ਐਸ ਡੀ ਓ ਸਾਹਿਬ ਆ ਉਹ ਆਪਣੇ ਮਿੱਤਰ ਨਿਕਲੇ ਹੈ ਨਾ, ਅਤੇ ਜਿਹੜੇ ਸਾਡੇ ਪੰਜਾਂ ਦਸਾਂ ਪਿੰਡਾਂ ਦੇ ਜਿਹੜੇ ਚੀਫ ਇੰਜੀਨੀਅਰ ਸੀਗੇ ਉਹ ਵੀ ਆਪਣੇ ਮਿੱਤਰ ਬਣ ਗਏ ਹੈ ਨਾ, ਗਾਂਹ ਰਿਸ਼ਤੇਦਾਰੀ ਪਿੰਡਾਂ ਦੇ ਵਿੱਚੋਂ। ਅਤੇ ਉਹਨੇ ਕੀ ਕਰਨਾ, ਯਾਨੀ ਕਿ ਉਹ ਇੰਜੀਨੀਅਰ ਸਾਹਿਬ ਨੇ ਜਦੋਂ ਮੌਕਾ ਦੇਖਣਾ ਤੇ, ਕਿਉਂਕਿ ਮੈਂ ਤਾਂ ਘਰੇ ਘਰ ਬਣਾਉਂਦਾ ਸੀ ਅਤੇ ਉਹਨੇ ਮੇਰੇ ਕੋਲ ਆ ਜਾਣਾ ਹੈ ਨਾ, ਅਤੇ ਉਹ ਵੀ ਬੜੇ ਇੰਟਲੈਕਚੁਅਲ ਗੱਲਬਾਤ ਕਰਨ ਦੇ ਸ਼ੌਕੀਨ ਸਨ, ਸੁਣਨ ਦੇ ਵੀ ਸ਼ੌਕੀਨ ਸਨ, ਕਰਨ ਦੇ ਵੀ, ਅਤੇ ਉਹ ਬੜੀ ਸਾਡੀ ਵਾਰਤਾ ਹੋਣੀ, ਨਾਲੇ ਆਪਾਂ ਚਾਹ ਪੀਣੀ, ਅਤੇ ਇੱਦਾਂ ਕਰਦੇ ਕਰਦੇ ਨਾ ਫਿਰ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਵੀ ਦੇਖੋ ਬੜੀ ਗੱਲਬਾਤ ਚੱਲਦੀ, ਅਸੀਂ ਤਾਂ ਹਵਾ 'ਚ ਤੀਰ ਮਾਰਦੇ ਹਾਂ ਵੀ ਜੀ ਸਬਸਿਡੀ ਦੇਣੀ ਨਹੀਂ ਚਾਹੀਦੀ, ਜਾਂ ਐਂ ਹੋ ਗਿਆ ਜਾਂ ਉਹ ਹੋ ਗਿਆ, ਵੀ ਤੁਸੀਂ ਦੱਸੋ ਕੀ ਅੰਕੜੇ ਨੇ ਕਿ ਇਹ ਜਿਹੜੀ ਸਬਸਿਡੀ ਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੁਸੀਂ ਤਾਂ ਬਿਜਲੀ ਵਾਲੇ ਆਪ ਹੈ ਹੈ ਨਾ, ਅਤੇ ਤੁਹਾਡੇ ਕੋਲ ਡਾਟਾ ਵੀ ਹੈ, ਤੁਹਾਡੇ ਕੋਲ ਲੋਡਿੰਗ ਦੀ ਪਤਾ ਹੈ ਵੀ ਕਿੰਨਾ ਕੁ ਲੋਡ ਚੱਲ ਰਿਹਾ। ਅਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਸੀਗਾ ਵੀ ਜਿਹੜੀ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਮਿਲੀ ਆ ਨਾ, ਮਿਲਦੀ ਆ ਲੋਕਾਂ ਨੂੰ, ਉਹਦੇ ਨਾਲ ਨਾ ਨੁਕਸਾਨ ਹੋ ਰਿਹਾ ਆ, ਕਿਉਂਕਿ ਲੋਕ ਘਰ ਬਹਿ ਗਏ ਨੇ ਅਤੇ ਕੰਮ ਕਰਨ ਉਹ ਜਿਹੜੀਆਂ ਲੇਡੀਜ਼ ਜਮ੍ਹਾਂ ਹੀ ਮਤਲਬ ਪਿੱਛੇ ਨੂੰ ਜਾ ਰਹੀਆਂ ਨੇ। ਅਤੇ ਪਰ ਇੱਕ ਗੱਲ ਹੈ ਵੀ ਜੇ ਬਿਜਲੀ ਆਉਂਦੀ ਆ ਤਾਂ ਜਿਹੜਾ ਸਿਆਣਾ ਵਰਗ ਹੈ, ਜਿਹੜਾ ਮਤਲਬ ਓਲਡ ਏਜ ਆ, ਰਾਦਰ ਦੈਨ ਤੁਸੀਂ ਡਾਇਰੈਕਟ ਪੈਨਸ਼ਨਾਂ ਲਾਉਣ ਦੀ ਬਜਾਏ ਤੁਸੀਂ ਉਹਨਾਂ ਨੂੰ ਇਹ ਫੈਸਿਲਿਟੀਆਂ ਦੇ ਦਿਓ ਕਿ ਕਮ ਸੇ ਕਮ ਉਹ ਆਪਣਾ ਜਿਹੜਾ ਅੰਤਲਾ ਜੀਵਨ ਹੈ, ਰਿਟਾਇਰਮੈਂਟ ਵਾਲਾ ਜੀਵਨ ਹੈ, ਉਹ ਸੁਖਤ ਦਾ ਬਿਤਾਉਣ ਨਾ, ਇੰਨੀ ਗਰਮੀ ਜਾਂ ਇੰਨੀ ਠੰਡ ਦੇ ਵਿੱਚ ਨਾ ਬਿਤਾਉਣ। ਉਹ ਮਤਲਬ ਪੋਜ਼ਿਟਿਵ ਅੰਗ ਹੈ। ਪਰ ਜਿਹੜੇ ਕਹਿੰਦੇ ਕਿ ਬਿਜ਼ਨਸਾਂ ਤੋਂ ਫਿਰ ਪੈਸੇ ਲੈ ਕੇ ਜੀ ਤੁਸੀਂ, ਕਿਉਂਕਿ ਪਾਪੂਲੇਸ਼ਨ ਦੀ ਡੈਂਸਿਟੀ ਬਹੁਤ ਹੈ ਦਿੱਲੀ ਦੇ ਵਿੱਚ, ਸੋ ਇਸ ਕਰਕੇ ਉੱਥੇ ਉਹ ਜਿਹੜੀ ਡੈਂਸ ਪਾਪੂਲੇਸ਼ਨ ਹੈ ਉਹ ਓਵਰ ਸਬਸਿਡਾਈਜ਼ ਹੋ ਗਈ ਹੈ ਅਤੇ ਬਿਜਲੀ ਦੇ 'ਤੇ ਲੋਡ ਪਿਆ ਉੱਥੇ ਬਹੁਤਾ ਜ਼ਿਆਦਾ, ਉਹ ਮਾਇਨੇ ਨਹੀਂ ਰੱਖੇ, ਉਹ ਇੱਕ ਵੋਟਾਂ ਵੱਲ ਨੂੰ ਹੀ, ਵੋਟ ਬੈਂਕ ਵੱਲ ਨੂੰ ਹੀ ਗਿਆ ਹੈ ਕੰਮ, ਵੀ ਵੋਟਾਂ ਲੈਣ ਦੀ ਖਾਤਰ ਹੀ ਉਹਨੂੰ ਮੰਨਿਆ ਜਾਂਦਾ। ਪਰ ਪੰਜਾਬ ਦੇ ਵਿੱਚ ਹਾਲਾਤ ਵੱਖਰੇ ਨੇ, ਪੰਜਾਬ ਦੇ ਵਿੱਚ ਹਾਲਾਤ, ਪੰਜਾਬ ਦੇ ਵਿੱਚ ਕੀ ਆਸਟ੍ਰੇਲੀਆ ਦੇ ਵਿੱਚ ਵੀ ਸਾਰੇ ਇੱਦਾਂ ਹੀ ਆ ਕਿ ਜਿੱਦਾਂ ਜਿੱਦਾਂ ਤੁਹਾਡਾ ਬਿਜ਼ਨਸ ਵਧਣਾ ਆ, ਦੇਸ਼ ਦਾ ਜਾਂ ਸੂਬੇ ਦਾ ਜਾਂ ਸ਼ਹਿਰ ਦਾ ਜਾਂ ਇਲਾਕੇ ਦਾ, ਤਾਂ ਤੁਹਾਨੂੰ ਉਹਦੀ ਜਿਹੜੀ ਗ੍ਰਿੱਡ ਹੈ ਜਾਂ ਜਿਹੜੀ ਕੁਆਲਿਟੀ ਹੈ, ਵਾਇਰਿੰਗ ਦੀ ਕੁਆਲਿਟੀ ਹੈ, ਟਰਾਂਸਫਾਰਮਰ ਹੈ, ਸਿਸਟਮ ਹੈ, ਉਹਨੂੰ ਵੀ ਅਪਗ੍ਰੇਡ ਕਰਦੇ ਰਹਿਣਾ ਪੈਣਾ ਹੈ, ਤੁਹਾਨੂੰ ਵੱਖਰੇ ਵੱਖਰੇ ਬਿਜਲੀ ਦੇ ਪਲਾਂਟ ਲਾਉਣੇ ਪੈਣੇ ਆ। ਅਤੇ ਇੱਥੇ ਕੀ ਹੋਇਆ ਵੀ ਜਿਹੜੀ ਬਿਜਲੀ ਸੀਗੀ ਉਹ ਬਚੀ ਹੈ ਸਬਸਿਡੀ ਦੇਣ ਕਰਕੇ, ਕਿਉਂਕਿ ਲੋਕ ਜਿਹੜੇ ਨੇ ਨਾ ਉਹ ਮੇਰੇ ਖਿਆਲ 300 ਯੂਨਿਟ ਹੈ ਭਾਜੀ ਫ੍ਰੀ, ਜਿੱਥੇ ਤੱਕ ਮੈਨੂੰ ਪਤਾ ਆ ਮਹੀਨੇ ਦਾ।
ਇੱਕ ਮਹੀਨੇ ਦਾ 300 ਯੂਨਿਟ ਹੈ, 2 ਮਹੀਨੇ ਦਾ 600 ਯੂਨਿਟ ਹੈ। ਉਹ ਸਾਈਕਲ ਦੀ ਗੱਲ ਕਰ,
ਹਾਂ ਉਹ ਸਾਈਕਲ ਜਿਹੜਾ 2 ਮੰਥਲੀ ਸਾਈਕਲ ਹੈ, ਤੇ ਉਹ ਕੀ ਕਰਦੇ ਨੇ, ਅਸੀਂ ਆਪ ਦੇਖਿਆ ਆ। ਮੈਂ ਕਿਹਾ ਯਾਰ ਅੱਗੇ ਤਾਂ ਲਾਈਟਾਂ ਬਹੁਤ ਜਗਦੀਆਂ ਹੁੰਦੀਆਂ ਸੀ ਪਿੰਡ ਦੇ ਵਿੱਚ, ਤੇ ਹੁਣ ਇੱਦਾਂ ਆ ਵੀ 7 ਵਜੇ ਇੱਕ ਲਾਈਟ ਜਗਦੀ ਆ, ਇੱਕ ਵੀ ਨਹੀਂ ਕਈਆਂ ਦੇ ਜਗਦੀ। ਤੇ ਉਹ ਮੈਂ ਗੁਆਂਢੀਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਇੱਕ ਲਾਈਟ ਵੀ ਨਹੀਂ ਜਗਾਉਂਦੇ ਹੈਗੇ। ਉਹ ਭਾਅ ਜੀ ਕਹਿੰਦੇ ਉਹ ਸੋਲਰ ਲੱਗੀ, ਉਹ ਤਾਂ ਹੈ ਲੋ, ਬਸ ਇਹਦੀ ਲੋ ਹੋ ਜਾਂਦੀ ਆ। ਜਾਣੀ ਕਿ ਲੋਕ ਨਾ ਉਹ ਬਿਜਲੀ ਦੇ ਜਾਣੀ ਕਿ 300 ਯੂਨਿਟ ਕਿਤੇ ਉੱਤੇ ਨਾ ਟੱਪ ਜਾਣ ਜਾਂ 600 ਉੱਤੇ ਨਾ ਟੱਪਣ, ਉਹ ਤਕਰੀਬਨ ਰੋਜ਼ ਹੀ ਮੀਟਰ ਦੇਖਦੇ ਆ। ਮੈਂ ਕਈ ਇਹੋ ਜਿਹੇ ਟੱਬਰ ਦੇਖੇ ਆ, ਉਹ ਦੇਖੀ ਉਹ ਮੀਟਰ 'ਤੇ ਕਿੰਨੇ ਯੂਨਿਟ ਹੋ ਗਏ ਅੱਜ, ਹੈ ਨਾ। ਅਤੇ ਉਹ ਮਤਲਬ ਪੂਰਾ ਹਿਸਾਬ ਕਿਤਾਬ ਰੱਖਦੇ ਆ। ਉਹ ਹੁਣ ਥੋੜ੍ਹੀ ਬਿਜਲੀ ਘੱਟ ਵਾਲੋ ਏ, ਹੈ ਨਾ, ਉਹ 600 ਨਾ ਹੋ ਜਾਣ, ਕਿਉਂਕਿ 600 ਤੋਂ ਜੇ 602 ਹੋ ਗਏ ਨਾ, ਤਾਂ 602 ਯੂਨਿਟ ਦੇ 6-7 ਰੁਪਏ ਦੇ ਹਿਸਾਬ ਨਾਲ ਫਿਰ ਬਿੱਲ ਆਉਣਾ ਆ, ਠੀਕ ਹੈ ਨਾ। 4,000 ਬਿੱਲ ਫਿਰ ਆ ਜਾਣਾ ਆ, 3,500। ਸੋ ਇਸ ਕਰਕੇ ਉਹ 600 ਤੋਂ ਘੱਟ ਹੀ ਰੱਖਣਾ ਚਾਹੁੰਦੇ। ਕਈ ਤਾਂ ਮੈਂ ਇਹੋ ਜਿਹਾ ਵੀ ਸੁਣੇ ਆ ਪਿੰਡ ਦੇ ਵਿੱਚ ਗੱਲਬਾਤ ਜਦ ਕਰਦੇ, ਕਹਿੰਦੇ ਯਾਰ ਉਹ ਤਾਂ ਫਿਰ ਨਾ 2-3 ਦਿਨ ਬੱਤੀ ਵੀ ਨਹੀਂ ਜਗਾਉਂਦੇ, ਫਰਿੱਜ ਵੀ ਬੰਦ ਕਰ ਦਿੰਦੇ ਨੇ ਆਪਣੀ, ਜੇ ਉਹਨਾਂ ਦੀ ਲੱਗ ਗਈ ਹੋਵੇ। ਸੋ ਉਹ 300 ਯੂਨਿਟ ਜਾਂ ਕਹਿ ਲਓ 600 ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਉਹੀ ਬੰਦੇ ਜਿਹੜੇ ਮਤਲਬ ਜੇ ਬਿਜਲੀ ਸਸਤੀ ਸੀ 2-3 ਰੁਪਏ ਨੂੰ ਸੀ, ਫਿਰ ਉਹ 1200-1200 13-1300 ਯੂਨਿਟ ਬੜੇ ਆਰਾਮ ਨਾਲ ਫੂਕ ਲੈਂਦੇ ਸੀਗੇ, ਹੁਣ ਉਹ ਬੱਚਤ ਕਰਦੇ ਨੇ। ਅਤੇ ਇਹ ਮਤਲਬ ਥਰੈਸ਼ਹੋਲਡ ਘਟਿਆ ਆ, 1200 ਵਾਲਾ 800 ਵਾਲਾ ਉਹ 600 ਤੋਂ ਥੱਲੇ ਆ ਗਿਆ। ਉਹੀ ਸਰਕਾਰ ਦੀ ਰੱਖ ਲਓ ਪੋਲਿਸੀ, ਜਾਂ ਉਹ ਕਹਿੰਦੇ ਵੀ ਦੂਜੇ ਪਾਸੇ ਉਹ ਜਿਹੜੀ ਬਿਜਲੀ ਆ ਉਹ ਇੰਡਸਟਰੀ ਨੂੰ ਅਵੇਲੇਬਲ ਹੋ ਗਈ ਆ, ਅਤੇ ਦੂਜੇ ਪਾਸੇ 24 ਮਤਲਬ ਬਿਜਲੀ ਦੇ ਵਿੱਚ ਘੱਟ ਵੀ ਹੁਣ ਇੰਡੀਆ ਬਹੁਤ ਘੱਟ ਲੱਗਦੇ ਨੇ ਪਰ ਇੰਨੇ ਨਹੀਂ ਲੱਗਦੇ ਜਿੱਦਾਂ ਅੱਗੇ ਲੱਗਦੇ ਹੁੰਦੇ ਸੀ। ਅਤੇ ਉਹਦੇ ਨਾਲ ਪ੍ਰੋਡਕਸ਼ਨ ਵੀ ਵੱਧਦੀ ਆ, ਪਰ ਹੁਣ ਉੱਥੇ ਇੱਕ ਪ੍ਰੋਬਲਮ ਇਹ ਆ ਰਹੀ ਆ, ਇਨਫਰਾਸਟ੍ਰਕਚਰ 'ਤੇ ਕਾਫੀ ਸਪੈਂਡ ਕੀਤਾ ਜਾ ਰਿਹਾ, ਨਵੀਆਂ ਤਾਰਾਂ ਟ੍ਰਾਂਸਫਾਰਮਰ ਪਾਏ ਜਾ ਰਹੇ ਨੇ, ਪਰ ਉਹ ਫਿਰ ਵੀ ਕਹਿ ਰਹੇ ਨੇ ਵੀ ਪੰਜਾਬ ਦੇ ਵਿੱਚ ਬਿਜਲੀ ਘੱਟ ਹੈ। ਹੁਣ ਪਿੱਛੇ ਗਰਮੀਆਂ ਦੇ ਵਿੱਚ, ਹੁਣ ਮੈਨੂੰ ਐਗਜੈਕਟ ਫਿਗਰ ਤਾਂ ਨਹੀਂ ਪਤਾ ਵੀ 34,000 ਕਿੰਨੇ ਮੈਗਾਵਾਟ ਖਪਤ ਹੋਈ ਆ, ਅਤੇ ਪੰਜਾਬ ਦੀ ਜਿਹੜੀ ਕਪੈਸਿਟੀ ਸੀਗੀ ਉਹ 30,000 ਦੇ ਕਰੀਬ ਸੀ। ਸੋ ਮੈਸਿਵ ਅਪਗ੍ਰੇਡ ਕਰਨ ਦੀ ਲੋੜ ਹੈ ਬਿਜਲੀ ਦੇ ਪਾਵਰ ਜਨਰੇਸ਼ਨ ਨੂੰ, ਅਤੇ ਨਿਊਕਲੀਅਰ ਬਹੁਤ ਬੈਸਟ ਆਪਸ਼ਨ ਹੈ ਪੰਜਾਬ ਵਾਸਤੇ ਜੇ ਕਰਨਾ ਹੋਵੇ। ਅਤੇ ਇਸ ਕਰਕੇ ਭਾਅ ਜੀ ਉਹ ਜਿਹੜੇ ਅੰਕੜੇ ਆਪਾਂ ਗੱਲ ਕਰ ਰਹੇ ਸੀ ਨਾ ਸਬਸਿਡੀ ਦੇ, ਉਹਦੇ ਨਾਲ ਨਾ ਲੋਕ ਬਹੁਤ ਬਚਤ, ਬਹੁਤ ਘੱਟ ਲਾਈਟਾਂ ਜਗਾਉਂਦੇ ਨੇ, ਔਰ ਜਿਹੜੀਆਂ ਸਟਰੀਟ ਲਾਈਟਸ ਨੇ ਉਹ ਸੋਲਰ ਲੱਗੀਆਂ ਹੋਈਆਂ ਨੇ, ਉਹ ਬਹੁਤ ਵਧੀਆ ਸਿਸਟਮ ਚੱਲ ਰਿਹਾ। ਮਤਲਬ ਮੈਨੂੰ ਬੜੀ ਤਸੱਲੀ ਹੋਈ ਉਹਨਾਂ ਨਾਲ ਗੱਲ ਕਰਕੇ। ਤੁਹਾਨੂੰ ਹੋਈ?
ਨਹੀਂ ਅਮਨਦੀਪ, ਮੈਨੂੰ ਤਸੱਲੀ ਨਹੀਂ ਹੋਈ, ਤੁਸੀਂ ਮੈਨੂੰ ਉਦਣ ਹਰਾ ਦਿੱਤਾ ਸੀ, ਲੇਕਿਨ ਮੇਰੇ ਕੋਲ ਵੀ ਪੁਆਇੰਟ 2-3 ਆ ਗਏ ਆ।
ਆਓ ਫਿਰ ਦੱਸੋ।
ਮੈਂ ਵੀ ਸੋਚਿਆ ਜਾ, ਜਿੱਦਾਂ ਤੁਸੀਂ ਹੁਣ ਕਿਹਾ ਵੀ ਜਿਹੜੇ ਬਿਜਲੀ ਨਾ ਬੰਦ ਕਰ ਦਿੰਦੇ ਆ 3-4 ਦਿਨ, ਫਿਰ ਜਾਂ ਵੀ ਬੰਦ ਕਰ ਦਿੰਦੇ ਆ, ਜਾਂ ਆਪਣਾ ਆਲੇ ਦੁਆਲੇ ਜੋ ਵੀ ਚਾਨਣ ਉਹ ਸਾਰਾ ਬੰਦ ਕਰ ਦਿੰਦੇ ਆ, ਤਾਂ ਹੋਰ ਏਸੀ ਵੀ ਬੰਦ ਕਰ ਦਿੰਦੇ ਆ, ਉਹਦੇ ਨਾਲ ਹੁੰਦਾ ਕੀ ਆ? ਹੁਣ ਫਰਿੱਜ ਤਾਂ ਸਾਡੀ ਭਰੀ ਓ ਹੁੰਦੀ ਆ, ਉਹਦੇ ਵਿੱਚ ਕਿੰਨਾ ਸਮਾਨ ਰੱਖਿਆ ਹੁੰਦਾ ਸੀ, ਆਲੂ ਰੱਖੇ ਹੁੰਦੇ ਆ, ਉਹਦੇ ਵਿੱਚ ਤੁਸੀਂ ਸਬਜ਼ੀਆਂ ਰੱਖੀਆਂ ਹੁੰਦੀਆਂ, ਉਹਦੇ ਵਿੱਚ ਪੇਸਟੇ ਰੱਖੀਆਂ ਹੁੰਦੀ, ਉਹਦੇ ਵਿੱਚ ਬਰਫੀ ਰੱਖੀ ਹੁੰਦੀ, ਉਹਦੇ ਵਿੱਚ ਕਿੰਨਾ ਸਮਾਨ ਰੱਖਿਆ ਹੁੰਦਾ ਤੁਸੀਂ, ਉਹ ਇੰਨਾ ਸਮਾਨ ਹੁੰਦਾ, ਉਹ ਬਿਜਲੀ ਦੇ ਬਿੱਲ ਨਾਲੋਂ ਜ਼ਿਆਦਾ ਹੁੰਦਾ। ਜੇ 2-3 ਦਿਨ ਤੁਸੀਂ ਬੰਦ ਕਰਦੇ ਹੋ ਫਰਿੱਜ, ਉਹ ਤੁਹਾਡਾ 1,000-2,000 ਦਾ ਸਮਾਨ ਨਹੀਂ ਗਲ ਜਾਣਾ, ਤੇ ਉਹ ਨੁਕਸਾਨ ਨਹੀਂ ਹੋਣਾ, ਬਿਜਲੀ ਦਾ ਬਚਾ ਲਏ, ਆਪਣਾ ਸਮਾਨ ਜਿਹੜਾ ਖਰਾਬ ਕਰ ਲਿਆ।
ਉਹ ਖਰਾਬ ਤਾਂ ਕਰ ਲਿਆ, ਪਰ ਉਹ ਤੁਹਾਡੀ ਸਿਹਤ ਵੀ ਖਰਾਬ ਕਰੂਗਾ ਨਾ, ਇੰਨਾ ਸਮਾਨ ਥੋੜਾ ਤੁਸੀਂ ਰੱਖ ਸਕਦੇ ਹੋ।
ਨਹੀਂ ਉਹ ਸਿਹਤ ਵਾਲੀ ਵੀ ਗੱਲ ਕਰਦੇ, ਉਹ ਤਾਂ ਪੁਆਇੰਟ ਹੈਗਾ ਆ, ਜੇ
ਤੁਸੀਂ ਪੂਰਾ ਪਲਾਨ ਕੀਤਾ ਹੋਇਆ।
ਪੂਰਾ ਪਲਾਨ ਕੀਤਾ, ਮੈਂ ਕਈ ਦਿਨ ਸੋਚਦਾ ਰਿਹਾ ਕਿ ਅਮਨਦੀਪ ਕਿੱਦਾਂ ਮੈਨੂੰ ਹਰਾ, ਕਿੱਦਾਂ ਕਹੇ 3-4 ਦਿਨ ਇਕੱਠੇ ਹੋ ਗਏ, ਦਬਾ ਪਾ ਲਿਆ, ਐਕਚੁਲੀ ਦੈਟ ਵਾਜ਼ ਨਾਟ ਐਕਚੁਲੀ ਹਰਾਇਆ, ਦੈਟ ਵਾਜ਼ ਦਬਾਇਆ।
ਤੇ
ਉਹਦੇ ਵਿੱਚ ਤੁਸੀਂ ਇਹ ਵੀ ਗੱਲ ਕੀਤੀ ਵੀ ਬਿਜਲੀ ਬੰਦ ਕਰ ਦਿੰਦੇ ਆ, ਹੁਣ ਜਿਹੜੇ ਸਿਆਣੇ ਬੰਦੇ ਆ ਉਹ ਹੁਣ ਏਸੀ ਤੇ ਲੱਗੇ ਹੋ ਆ ਬੇਚਾਰੇ, ਹਨਾ, ਉਹਨਾਂ ਜੇ ਏਸੀ ਤੇ ਗਰਮ ਬਾਹਰ ਉਹਨਾਂ ਬਿਠਾ ਦਿਓ ਧੁੱਪੇ, ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਪਰ ਹੋ ਜਾਣਾ, ਤੇ ਉਹਨਾਂ ਦੀ ਸ਼ੂਗਰ ਲੈਵਲ ਵੀ ਵੱਧ ਜਾਣੀ ਆ, ਸਿਹਤ ਖਰਾਬ ਹੋ ਜਾਣੀ ਆ, ਫਿਰ ਉਹਨਾਂ ਦੇ 1,000 ਰੁਪਈਏ ਲੱਗਣੇ ਉੱਥੇ। ਜਿਹੜੇ ਦੀ ਆਫਿਸ ਜਾਂਦੇ ਆ ਨਾ, ਆਪਣੇ ਆਫਿਸ ਕਾਨੂੰਨ, ਜਿਸ ਵੇਲੇ ਤੁਸੀਂ ਪ੍ਰਾਈਵੇਟ ਹਾਸਪਿਟਲ ਦੇ ਵਿੱਚ ਜਾਂਦੇ ਆ, ਤੇ ਉਹ ਤੁਹਾਡੇ ਤੋਂ 1,000 ਰੁਪਈਏ ਲੈਂਦੇ ਆ, ਤੁਸੀਂ 600 ਦਾ ਬਿੱਲ ਦੇਣਾ ਜ਼ਿਆਦਾ ਵਧੀਆ ਸਮਝੋਗੇ, 10,000 ਜਾਂ 20,000 ਰੁਪਈਆ ਹਸਪਤਾਲ ਆਪਣੇ ਸਿਆਣੇ ਦਾ ਇਲਾਜ ਕਰਨਾ ਚਾਹੋਗੇ, ਇੱਥੇ ਵੀ ਤੁਸੀਂ ਹਾਰ ਗਏ।
ਨਹੀਂ ਨਹੀਂ, ਮੈਂ ਤੁਹਾਨੂੰ ਦੱਸਦਾ ਆ, ਉਹ ਸਾਈਕਲ ਜਿਹੜਾ ਹੈ ਨਾ, ਉਹ ਇੱਦਾਂ ਨਹੀਂ ਕੰਮ ਕਰਦਾ। ਉਹ ਕਹਿੰਦੇ ਆ ਵੀ ਜਿੱਦਾਂ ਸਿਆਲਾਂ ਨੂੰ ਤਾਂ ਬਹੁਤਾ ਹੀਟਰ ਹੂਟਰ ਲਾਉਂਦੇ ਨਹੀਂ ਲੋਕ, ਹੈ ਨਾ, ਉਹ ਤਾਂ ਅੰਗੀਠੀ ਗੁੱਠੀ ਬਾਲ ਲੈਂਦੇ ਆ, ਪਰ ਨਾ ਜਿਹੜਾ ਗਰਮੀਆਂ ਦੀ ਗੱਲ ਕਰ ਰਹੇ ਤੁਸੀਂ, ਏਸੀ ਦੀ ਗੱਲ ਕਰ ਰਹੇ, ਤਿੰਨ ਮਹੀਨੇ ਜ਼ਿਆਦਾ, ਜਿੱਦਾਂ ਪਹਿਲਾਂ ਤਾਂ ਕੂਲਰ ਚੱਲਦਾ ਆ ਜੂਨ ਤੱਕ, ਤਾਂ ਫਿਰ ਜਿਹੜਾ ਜੂਨ ਦੇ ਅੱਧ ਤੋਂ ਲੈ ਕੇ ਜੁਲਾਈ ਅਗਸਤ ਸਪਟੰਬਰ ਤਿੰਨ ਮਹੀਨੇ ਨਾ ਫਿਰ ਏਸੀ ਚਲਾਉਣੇ ਪੈਂਦੇ ਆ, ਜਿੱਦਾਂ ਤੁਸੀਂ ਕਹਿੰਦੇ ਵੀ ਕਿਸੇ ਦੇ ਘਰ ਸਿਆਣੇ ਆ ਉਹਨਾਂ ਦੀ ਮਤਲਬ ਵੈਲ ਬੀਇੰਗ ਲਈ, ਉੱਥੇ ਉਹ ਇੱਕ ਏਸੀ ਲਾਉਂਦੇ ਨੇ, ਉੱਥੇ ਉਹ ਕਹਿੰਦੇ ਆ ਚੱਲ ਕੋਈ ਗੱਲ ਨਹੀਂ ਯਾਰ, ਜੇ ਤਿੰਨ ਮਹੀਨੇ ਬਿੱਲ ਦੇਣਾ ਵੀ ਪੈ ਗਿਆ ਨਾ ਕੋਈ ਗੱਲ ਨਹੀਂ, ਪਰ ਜਿਹੜੇ ਬਾਕੀ ਦੇ ਨੌ ਮਹੀਨੇ ਆ ਉਹ ਤਾਂ ਆਪਾਂ ਕੱਟਾਂਗੇ। ਪਰ ਜੇ ਤੁਸੀਂ, ਮੈਂ ਪਹਿਲਾਂ ਵੀ ਦੱਸਿਆ ਸੀ, ਮੇਰੇ ਕਈ ਦੋਸਤ ਨੇ ਨਵੇਂ ਸ਼ਹਿਰ, ਵਕੀਲ ਨੇ, ਕੋਈ ਹੋਰ ਨੇ, ਹੈ ਨਾ, ਆਪਣੇ ਵੱਡੇ ਵੱਡੇ ਉਹਨਾਂ ਦੇ ਕਾਰੋਬਾਰ ਨੇ, ਵੱਡੀਆਂ ਵੱਡੀਆਂ ਕੋਠੀਆਂ ਬੰਗਲੇ ਉਹਨਾਂ ਨੇ ਪਾਏ ਹੋਏ ਆ, ਉਹ ਸਾਡਾ ਇੱਕ ਮਿੱਤਰ ਵਕੀਲ ਆ, ਅਤੇ ਉਹ ਕਹਿੰਦਾ ਯਾਰ ਅਮਨ ਮੈਂ ਨਾ ਸੋਲਰ ਦੇ ਲਵਾ ਰਿਹਾ ਸੀ ਸੈਟਅਪ ਆਪਣੇ ਘਰ ਦੇ ਉੱਤੇ, ਕਹਿੰਦਾ ਮੈਂ ਵੀ ਯਾਰ ਲਵਾਉਣਾ ਆ, ਮੇਰਾ 20-25,000 ਰੁਪਇਆ ਬਿੱਲ ਆਉਂਦਾ ਆ ਬਿਜਲੀ ਦਾ, ਅਤੇ ਕਹਿੰਦਾ ਜਦੋਂ ਨਾ ਮੈਂ ਘਰੇ ਵੜਦਾ ਆ, ਕਹਿੰਦਾ ਲੋਕਾਂ ਨੂੰ ਖੁਸ਼ੀ ਹੁੰਦੀ ਮੈਂ ਘਰੇ ਆ ਗਿਆ, ਕਹਿੰਦਾ ਘਰੇ ਵੜਦਾ ਨਾ ਹਵਾ ਠੰਡੀ ਕਹਿੰਦਾ ਮੇਰੇ ਮੱਥੇ 'ਚ ਵੱਜਦੀ ਆ ਗਰਮੀਆਂ ਨੂੰ ਬਰਸਾਤਾਂ ਨੂੰ, ਕਹਿੰਦਾ ਮੈਨੂੰ ਨਾ ਖੁਸ਼ੀ ਹੋਣ ਦੀ ਬਜਾਏ ਮੈਨੂੰ ਗੁੱਸਾ ਆ ਜਾਂਦਾ ਵੀ ਯਾਰ ਉਹ ਏ ਸੀ ਚੱਲ ਰਹੇ ਆ, ਹੈ ਨਾ, ਕਹਿੰਦਾ 4 ਏ ਸੀ ਲੱਗੇ ਹੋ ਆ, ਕਹਿੰਦਾ ਮੈਂ ਇਕੱਲੇ ਇਕੱਲੇ ਕਮਰੇ 'ਚ ਜਾਂਦਾ, ਬੱਚੇ ਹੁੰਦੇ ਨਹੀਂ ਉੱਥੇ ਵੀ ਏ ਸੀ ਚੱਲੀ ਜਾ ਰਹੇ ਆ, ਹੈ ਨਾ, ਮੈਂ ਕਹਿੰਦਾ ਬੰਦ ਕਰਦਾ ਫਿਰਦਾ, ਲੋਕ ਨਿਆਣਿਆਂ ਨਾਲ ਲੜਦਾ ਫਿਰਦਾ, ਘਰ ਵਾਲੀ ਨਾਲ ਲੜਦਾ ਫਿਰਦਾ, ਨੌਕਰਾਂ ਨੂੰ ਗਾਲਾਂ, ਕਹਿੰਦਾ ਮੇਰਾ ਅੱਧਾ ਕੁ ਘੰਟਾ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਘਰ ਆਉਣ 'ਤੇ, ਕਹਿੰਦਾ ਲੋਕ, ਕਹਿੰਦਾ ਮੇਰੇ ਨਿਆਣੇ ਵੀ ਕਹਿਣ ਲੱਗ ਪਏ, ਕਹਿੰਦੇ ਪਾਪਾ ਤੁਸੀਂ ਔਫਿਸ ਦੀ ਜਿਹੜੀ ਸਾਰੀ ਕਹਿੰਦੇ ਮਤਲਬ ਕੋਰਟ ਕਚਹਿਰੀਆਂ ਦੀ ਲੜਾਈ ਤੁਸੀਂ ਘਰੇ ਲੈ ਆਉਂਦੇ ਆ, ਕਿਉਂਕਿ ਉਹਨਾਂ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਠੰਡੇ ਬੈਠੇ ਹੁੰਦੇ ਆ, ਕਹਿੰਦਾ ਫਿਰ ਮੈਂ ਵੀ ਸੋਚਿਆ ਵੀ ਠੀਕ ਹੈ ਯਾਰ ਵੀ ਮੈਂ ਲੜਦਾ ਮੈਂ ਵੀ ਕਿ ਆਪਸ਼ਨ ਕੀ ਆ। ਫਿਰ ਉਹ ਸੋਲਰ ਦੇ ਉਹਨੇ ਕਿਹਾ ਵੀ ਬੰਦਿਆਂ ਨਾਲ ਗੱਲ ਕੀਤੀ, ਉਹਨੇ ਫਿਰ ਸੋਲਰ ਲਵਾਇਆ, ਸੋਲਰ ਲਵਾ ਕੇ ਨਾ ਕੈਲਕੂਲੇਸ਼ਨ ਕਰਕੇ ਸ਼ਾਇਦ 8 ਕਿਲੋਵਾਟ ਦਾ ਉਹਨੇ ਲਵਾਇਆ, ਅਤੇ ਉਹਦੇ ਨਾਲ ਨਾ 4 ਏਸੀ ਬੜੇ, ਨਹੀਂ 10 ਕਿਲੋਵਾਟ ਦਾ, ਅਤੇ 4 ਏਸੀ ਬੜੇ ਆਰਾਮ ਨਾਲ ਚੱਲਦੇ ਨੇ, ਅਤੇ ਬਾਕੀ ਜਿਹੜੀ ਬਿਜਲੀ ਉਹਨਾਂ ਦੀ ਜਮ੍ਹਾਂ ਹੋਈ ਜਾਂਦੀ, ਇੰਡੀਆ 'ਚ ਬੜੀ ਵਧੀਆ ਪੋਲਿਸੀ ਆ ਉਹ, ਕਹਿੰਦੇ ਹੁਣ ਜਦੋਂ ਮੈਂ ਅੰਦਰ ਆਉਣਾ ਹੈ ਨਾ ਅਤੇ ਠੰਡਕ ਲੱਗਦੀ, ਕਹਿੰਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ, ਮੈਂ ਕਿਸੇ ਨਾਲ ਨਹੀਂ ਲੜਦਾ ਅੱਧਾ ਘੰਟਾ, ਕਹਿੰਦਾ ਬੜੇ ਆਰਾਮ ਨਾਲ ਆਉਂਦਾ। ਫਿਰ ਮੈਂ ਕਹਿੰਦਾ ਯਾਰ ਉਹ ਵੀ ਏ ਸੀ ਚਲਾ ਦਿਓ, ਉਹ ਵੀ ਏ ਸੀ ਚਲਾ ਦਿਓ, ਠੰਡਾ ਕਰ ਦਿਓ ਗੱਲ ਨੂੰ, ਅਤੇ ਹੁਣ ਮੈਂ ਕਿਹਾ ਚੱਲ ਗੱਲ ਤਾਂ ਇੱਥੇ ਮੁੱਕਦੀ ਆ ਵੀ ਤੇਰਾ ਪਹਿਲਾਂ ਕਿੰਨਾ ਬਿੱਲ ਆਉਂਦਾ ਸੀ, ਕਹਿੰਦਾ ਮੇਰਾ 25-30,000 ਰੁਪਈਆ ਨਾ ਤਿੰਨਾਂ ਮਹੀਨਿਆਂ ਦੇ ਵਿੱਚ ਬਿੱਲ ਆਉਂਦਾ ਸੀ, ਅਤੇ ਮੈਂ ਕਿਹਾ ਹੁਣ ਕਿੰਨਾ ਆਉਂਦਾ, ਕਹਿੰਦਾ ਹੁਣ ਮੈਂ 2,000 ਰੁਪਇਆ ਬਿੱਲ ਦੇ ਕੇ ਹਟਿਆ, ਸਿਰਫ 2,000 ਇੱਕ ਮਹੀਨੇ ਦਾ, 1500-2000, 1500-2000, ਕਹਿੰਦਾ ਯਾਰ ਮਤਲਬ ਕਹਿੰਦਾ ਸੋਲਰ ਲਵਾ ਲਿਆ ਨਜ਼ਾਰੇ ਆ, ਕਹਿੰਦਾ ਉਹਦੀ ਤਕਰੀਬਨ 3.5 ਲੱਖ ਰੁਪਈਏ ਦਾ ਸੋਲਰ ਲਵਾਇਆ, ਅਤੇ ਕਹਿੰਦਾ ਮੇਰੇ 1.5 ਸਾਲ 'ਚ ਪੈਸੇ ਪੂਰੇ ਹੋ ਜਾਣੇ ਆ। ਤੁਸੀਂ ਆਪ ਦੇਖੋ ਨਾ, 25,000 ਰੁਪਈਆ ਉਹ ਬਿੱਲ ਦੇ ਰਿਹਾ ਮਹੀਨੇ ਦਾ, ਠੀਕ ਹੈ, ਸਿਆਲਾਂ ਨੂੰ ਹੀਟਰ ਵੀ ਲਾ ਕੇ, ਅਤੇ ਤੁਸੀਂ ਦੇਖ ਲਓ ਵੀ 3.5 ਲੱਖ ਕਿੰਨੇ 'ਚ, 1.5-2 ਸਾਲ ਦੇ ਵਿੱਚ ਪੈਸੇ ਪੂਰੇ ਹੋ ਜਾਣੇ ਆ, ਇਹਦੇ ਨਾਲ ਵਧੀਆ ਇਨਵੈਸਟਮੈਂਟ ਕਹਿੰਦਾ ਹੈ ਹੀ ਨਹੀਂ ਕਿਤੇ। ਸੋਲਰ ਨਾਲ ਨੀ ਚੱਲਦਾ, ਇੰਡੀਆ ਦੇ ਵਿੱਚ ਹੋਰ ਤਰ੍ਹਾਂ ਹੈ ਨਾ, ਤੁਹਾਡੀ ਜਿਹੜੀ ਸੋਲਰ ਨਾਲ ਬਿਜਲੀ ਬਣੀ ਆ ਉਹ ਵਾਪਸ ਗ੍ਰਿਡ 'ਚ ਚੱਲ ਜਾਣੀ ਆ, ਠੀਕ ਹੈ ਨਾ, ਉਹ ਉੱਧਰੋਂ ਜਿੰਨੇ ਤੁਸੀਂ ਯੂਨਿਟ ਵਰਤਣੇ ਆ ਉਨੇ ਕੱਟ ਹੋ ਜਾਣੇ ਆ, ਮਤਲਬ ਜੇ ਦਿਹਾੜੀ ਦੇ ਤੁਸੀਂ 100 ਯੂਨਿਟ ਬਣਾਇਆ, ਠੀਕ, ਉੱਧਰੋਂ ਵਰਤੇ 80 ਤਾਂ ਤੁਹਾਡੇ 20 ਜਮ੍ਹਾਂ ਹੋ ਜਾਣੇ ਆ,
ਪਾਣੀ ਛੱਡਦੇ ਹੁੰਦੇ ਸੀ ਤਾਂ ਇੱਕ ਅਫਵਾਹ ਫੈਲ ਗਈ ਸੀ, ਇਹ ਪਾਣੀ ਜਿਹੜਾ ਫੋਕਾ ਆ,
ਅਫਵਾਹ ਨੀ,
ਪਾਣੀ ਫਸਲ ਨੂੰ ਲਾਓ ਤਾਂ ਕੋਈ ਅਸਰ ਨਹੀਂ,
ਇਹਦਾ
ਅਸਰ ਨਹੀਂ ਕਰਦਾ,
ਅਫਵਾਹ ਨਹੀਂ ਸੀ ਫੈਲੀ,
ਜਿਹੜੀ ਸੋਲਰ ਵਾਲੀ ਬਿਜਲੀ ਫੋਕੀ ਆ ਉਹ ਅਸਰ ਨਹੀਂ ਕਰਦੀ,
ਨਹੀਂ ਅਫਵਾਹ ਨਹੀਂ ਸੀ ਫੈਲੀ, ਇਹ ਕਾਮਰੇਡ ਜਿਹੜੇ ਨੇ ਜਦੋਂ ਲੈਕਚਰ ਦਿੰਦੇ ਹੁੰਦੇ ਸੀ, ਰੈਲੀਆਂ ਕਰਦੇ ਉੱਤੇ ਲੈਕਚਰ ਦਿੰਦੇ ਹੁੰਦੇ ਸੀ, ਉਹ ਜੱਟੋ ਤੁਹਾਨੂੰ ਬੇਵਕੂਫ ਬਣਾ ਰਹੀਆਂ ਸਰਕਾਰਾਂ, ਆ ਜਿਹੜਾ ਪਾਣੀ ਨਹਿਰਾਂ ਦਾ ਆ ਰਿਹਾ ਫੋਕਾ ਆ ਰਿਹਾ ਬਿਜਲੀ ਦਾ, ਇਹਚੋਂ ਕੱਢੀ ਹੋਇਆ, ਕਹਿੰਦੇ
ਤੁਸੀਂ
ਜਾਂਦੇ ਹੋਣੇ ਮੁਹੰਮਦ ਸਦੀਕ ਨੂੰ ਸੁਣਨ ਜਾਂਦੇ ਹੋਣੇ ਤੇ ਰਣਜੀਤ ਕੌਰ ਨੂੰ ਦੇਖਣ ਜਾਂਦੇ ਹੋਣੇ।
ਸਾਡੇ ਬਾਬਾ ਜੀ ਜਿਹੜੇ ਸੀਗੇ ਉਹ ਮੁਹੰਮਦ ਸਦੀਕ ਨੂੰ ਸੁਣਦੇ ਹੁੰਦੇ ਸੀ,
ਅੱਛਾ,
ਠੀਕ ਹੈ,
ਉਹਨਾਂ ਦੇ ਜ਼ਮਾਨਿਆਂ ਦੇ ਵਿੱਚ, 60ਵਿਆਂ ਦੇ ਵਿੱਚ।
ਅੱਛਾ,
ਫਿਰ ਸਾਡੇ ਡੈਡੀ ਹੁਣੀ ਵੀ ਅਸੀਂ ਸਦੀਕ ਨੂੰ, ਸਾਡੇ ਚਾਚਾ ਜੀ, ਡੈਡੀ ਜੀ, ਉਹ ਸਾਰੇ ਮੁਹੰਮਦ ਸਦੀਕ ਨੂੰ ਸੁਣਦੇ ਹੁੰਦੇ ਸੀ। ਉਹ ਤੋਂ ਬਾਅਦ ਅਸੀਂ ਮੁਹੰਮਦ ਸਦੀਕ ਨੂੰ ਸੁਣਿਆ, ਕਾਫੀ ਸੁਣਿਆ, ਸਾਡੇ ਜ਼ਮਾਨੇ ਤੋਂ ਕਾਫੀ ਪਾਪੂਲਰ ਸੀ। ਹੁਣ ਸਾਡੇ ਨਿਆਣੇ ਵੀ ਮੁਹੰਮਦ ਸਦੀਕ ਦੇ ਕਈ ਵਾਰੀ ਗਾਣੇ ਲਾ ਕੇ ਸੁਣਦੇ ਹੁੰਦੇ। ਦੇਖੋ ਐਡਾ ਵੱਡਾ ਗਾਇਕ, 4 ਜਨਰੇਸ਼ਨ ਉਹਨੂੰ ਸੁਣ ਰਹੀਆਂ ਆ। ਅੱਜ ਕੱਲ ਤਾਂ ਇੱਕ ਗਾਣਾ ਆਉਂਦਾ, ਦੂਜੇ ਦਿਨ ਉਹ ਖਤਮ ਹੋ ਜਾਂਦਾ। ਤੇ ਏਦਾਂ ਜਿਹੜੀ ਪੁਰਾਣੀ ਚੀਜ਼ ਹੈ ਨਾ ਅਮਦੀਪ, ਉਹ ਬੜੀ ਸਾਂਭ ਕੇ ਰੱਖਣੀ ਪੈਂਦੀ ਆ। ਇਹ ਉਦੇ ਨੀ ਸਿਆਣਿਆਂ ਨੇ ਕਿਹਾ ਆ, ਕਿਹੜੀ ਉਹ ਕਹਾਵਤ ਮੈਨੂੰ ਹੁਣ ਯਾਦ ਨਹੀਂ ਆ ਰਹੀ ਵੀ। ਚਲੋ ਇਹ ਵੀ ਗੱਲ ਹੋ ਗਈ
ਭਾਜੀ। ਨਹੀਂ, ਇੱਕ ਇੱਕ ਮਿੰਟ, ਆਪਾਂ ਇੱਥੇ ਹੀ ਚੱਲਦੇ ਹਾਂ ਗੱਲਬਾਤ। ਇਹ ਗੱਲਬਾਤ ਗੁਰਦੁਆਰਾ ਸਾਹਿਬ ਵੀ ਚੱਲੀ ਸੀ, ਆਪਾਂ ਬੈਠੇ ਸੀ, ਕਿਉਂਕਿ ਇੱਦਾਂ ਦੀਆਂ ਗੱਲਾਂ ਹੋਣੀਆਂ ਵੀ ਚਾਹੀਦੀਆਂ। ਅਤੇ ਪਾਣੀ ਦੀ ਗੱਲ ਚੱਲੀ ਸੀ, ਕਹਿੰਦੇ ਜਿਹੜੀ ਕਿਸਾਨਾਂ ਨੂੰ ਜਿਹੜੀ ਮੁਫਤ ਬਿਜਲੀ ਮਿਲ ਰਹੀ ਆ, ਵੀ ਉਹਦੇ ਨਾਲ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ, ਅਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਮੈਂ ਵੀ ਮੰਨਦਾ ਹਾਂ ਕਿ ਜਿਹੜੇ ਕਿਸਾਨਾਂ ਨੂੰ ਜਾਣੀ ਮੋਟਰਾਂ 'ਤੇ ਜਿਹੜੀ ਬਿਜਲੀ ਮੁਫਤ ਦਿੱਤੀ ਜਾ ਰਹੀ ਆ, ਉਹਦੇ ਨਾਲ ਮੈਂ ਤਾਂ ਖੁਦ ਦੇਖਿਆ ਉਹਦੀ ਦੁਰਵਰਤੋਂ ਹੁੰਦੇ, ਵੀ ਮੀਂਹ ਪੈ ਰਿਹਾ, ਚੱਲ ਜਲ ਪਾਣੀ ਲੱਗ ਰਿਹਾ, ਅਤੇ ਮੈਂ ਉਹ ਮੋਟਰ ਚੱਲੀ ਜਾ ਰਹੀ ਆ, ਧਰਤੀ ਦੇ ਥੱਲਿਓ ਪਾਣੀ ਕੱਢੀ ਜਾ ਰਿਹਾ। ਮੈਂ ਕਿਹਾ ਇਹਨੂੰ ਬੰਦ ਕਰ ਦਿਓ, ਕੀ ਲੋੜ ਹੈ, ਇੱਥੇ ਕਿਹੜੇ ਬਿੱਲ ਆਉਣਾ, ਚੱਲੀ ਜਾਣ ਦਿਓ। ਮਤਲਬ ਮੀਂਹ ਪੈਂਦੇ ਚੱਲ ਜਲ ਦੇ ਵਿੱਚ ਖੇਤ ਭਰੇ ਪਏ ਨੇ ਝੋਨੇ ਦੇ, ਔਰ ਮੋਟਰ ਚੱਲੀ ਜਾ ਰਹੀ ਆ। ਸੋ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਆ। ਇਹ ਇਹਦੇ ਬਾਰੇ ਨਾ ਗੱਲਬਾਤ ਹੋਈ ਸੀਗੀ ਕਿ ਕੋਈ ਵੀ ਪਾਰਟੀ ਜਿਹੜੀ ਆ, ਪੋਲੀਟੀਕਲ ਪਾਰਟੀ ਆ ਪੰਜਾਬ ਦੇ ਵਿੱਚ, ਉਹ ਇਹ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਇਹ ਬਿਜਲੀ ਜਿਹੜੀ ਆ ਆਪਾਂ ਮੀਟਰ ਲਾਈਏ। ਕੈਪਟਨ ਸਾਹਿਬ ਨੇ ਟਰਾਈ ਕੀਤੀ ਸੀ ਪਰ ਉਹ ਕਾਮਯਾਬ ਨਹੀਂ ਹੋਏ, ਵਿਰੋਧ ਬਹੁਤ ਹੋਇਆ, ਹੋਣਾ ਹੀ ਆ, ਕਿਉਂਕਿ ਤੁਸੀਂ ਇੰਨੇ ਟਾਈਮ ਤੋਂ ਮੁਫ਼ਤ ਹੀ ਦੇ ਰਹੇ ਹੋ ਤਾਂ ਫਿਰ ਉਹਦਾ ਵਿਰੋਧ ਤਾਂ ਹੋਣਾ ਹੀ ਹੋਣਾ ਆ। ਅਤੇ ਦੂਜੇ ਪਾਸੇ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਉਹ ਰੈਡੀ ਬੈਠੀਆਂ ਹੁੰਦੀਆਂ ਵੀ ਅਸੀਂ ਕਰਾਂਗੇ ਜੀ ਕਰਾਂਗੇ। ਇਹਦਾ ਹੱਲ ਇੱਕ ਬਹੁਤ ਸਿੰਪਲ ਪ੍ਰਪੋਜ਼ ਕੀਤਾ ਸੀਗਾ ਸਾਡੀ ਆਸਟ੍ਰੇਲੀਆ ਦੀ ਟੀਮ ਨੇ, ਕਿਸਾਨ ਜਿਹੜੀ ਪੋਲਿਸੀ ਬਣ ਰਹੀ ਆ ਉਹਦੇ ਵਿੱਚ ਅਸੀਂ ਇਨਪੁੱਟ ਸਾਤੋਂ ਮੰਗੀ ਸੀ ਉਹਨਾਂ ਨੇ, ਅਸੀਂ ਗਏ ਸੀਗੇ ਉੱਥੇ, ਸਾਨੂੰ ਇਨਵਾਈਟ ਕੀਤਾ ਸੀ। ਉਹਦੇ ਵਿੱਚ ਇਹ ਪ੍ਰਪੋਜ਼ ਕੀਤਾ ਸੀ ਕਿ ਬਿਜਲੀ 'ਤੇ ਤੁਸੀਂ ਨਾ ਲਾਓ ਪੈਸੇ, ਮਤਲਬ ਬਿਜਲੀ ਫ੍ਰੀ ਦੇ ਦਿਓ, ਕੋਈ ਚੱਕਰ ਨਹੀਂ, ਪਰ ਜਿਹੜਾ ਪਾਣੀ ਆ, ਪਾਣੀ ਦੇ ਉੱਤੇ ਤੁਸੀਂ ਮੀਟਰ ਲਾਓ। ਪਾਣੀ ਦਾ ਇੱਦਾਂ ਆ ਵੀ ਆਸਟ੍ਰੇਲੀਆ ਦੇ ਵਿੱਚ ਵੀ ਤੁਹਾਨੂੰ ਖਰੀਦਣਾ ਹੀ ਪੈਂਦਾ, ਮੈਗਾ ਲੀਟਰ ਜਿਹੜੇ ਆ ਉਹਦੀ ਫੀਸ ਵੀ ਹੁੰਦੀ ਆ, ਉਹਦੇ ਪੈਸੇ ਤੁਸੀਂ ਮੁੱਲ ਕਰ ਲਓ ਤੁਸੀਂ। ਮਤਲਬ ਉੱਥੇ ਇੰਡੀਆ ਇੱਦਾਂ ਹੋ ਸਕਦਾ ਕਿਸੇ ਕੋਲ 10 ਖੇਤ ਨੇ ਅਤੇ 10 ਖੇਤਾਂ ਦਾ ਐਗਰੀਕਲਚਰ ਡਿਪਾਰਟਮੈਂਟ ਨੇ ਤੱਤ ਕੱਢਿਆ ਹੋਇਆ ਵੀ ਇੰਨੇ ਖੇਤਾਂ ਨੂੰ ਸਾਲ ਦਾ ਇੰਨਾ ਪਾਣੀ ਚਾਹੀਦਾ ਜੇ 2 ਫਸਲਾਂ ਕੱਢਣੀਆਂ ਜਾਂ 3 ਕੱਢਣੀਆਂ, ਵੀ ਮੰਨ ਲਓ ਕਿ 2 ਮੈਗਾ ਲੀਟਰ ਚਾਹੀਦਾ 10 ਖੇਤਾਂ ਨੂੰ, ਉਹ ਮੀਟਰ ਲਾ ਦਿਓ ਮੋਟਰਾਂ 'ਤੇ, ਕੰਪਲਸਰੀ ਕਰ ਦਿਓ। ਜਿੱਦਾਂ ਉਹ ਜਦੋਂ ਫਿਰ ਉਹ ਜਿਹੜੇ ਉਹ 10 ਮੈਗਾ ਲੀਟਰ ਤੋਂ ਪਾਣੀ ਉੱਤੇ ਤੁਸੀਂ ਕੱਢ ਲਿਆ, ਫਿਰ ਉਹਦਾ ਜਿਹੜਾ ਬਿੱਲ ਆਉਣਾ ਸ਼ੁਰੂ ਹੋਵੇ, ਬਿਜਲੀ ਦਾ ਵੀ ਬਿੱਲ ਆਉਣਾ ਸ਼ੁਰੂ ਹੋਵੇ, ਪਾਣੀ ਦਾ ਵੀ ਬਿੱਲ ਆਉਣਾ ਸ਼ੁਰੂ ਹੋਵੇ।
ਹਾਂਜੀ ਹਾਂਜੀ ਹਾਂਜੀ।
ਸੋ ਇੱਕ ਨਿਰਧਾਰਤ ਖੇਤ ਨੂੰ ਇੱਕ ਉਨਾ ਜਿੰਨਾ ਪਾਣੀ ਬਣਦਾ ਉਨੀ ਹੀ ਇਜਾਜ਼ਤ ਹੋਵੇ, ਉਹ ਤੋਂ ਵੱਧ ਉਹ ਪਾਣੀ ਨਹੀਂ ਕੱਢ ਸਕਦਾ ਉਹਦੇ ਵਿੱਚੋਂ। ਹੁੰਦਾ ਕੀ ਆ ਉੱਥੇ ਕਿ ਚਲੋ ਸਾਡੇ ਘਰੇ ਹੀ ਆ ਮੋਟਰ ਲੱਗੀ ਹੋਈ ਆ, ਹੈ ਨਾ, ਅਤੇ ਸਾਡੇ ਤਾਂ ਆਪਣੇ 2-2.5 ਖੇਤ ਨੇ ਉੱਥੇ ਲਾਗੇ, ਹੈ ਨਾ, ਉਹਨੂੰ ਉਹਦੇ ਵਾਸਤੇ ਲਵਾਈ ਸੀ, ਨਾਲ ਜਿੰਨੇ 5-7 ਖੇਤ ਹੋਰ ਵੀ ਨੇ ਉਹ ਵੀ ਸਾਤੋਂ ਹੀ ਪਾਣੀ ਲੈਂਦੇ ਨੇ, ਕਿਉਂਕਿ ਪਾਣੀ ਹੁਣ ਫ੍ਰੀ ਆ ਬਿਜਲੀ। ਉਹ ਜਿਹੜਾ ਵੀ ਆਉਂਦਾ ਆ ਬਟਨ ਦੱਬ ਲੈਂਦਾ, ਜਿਹੜਾ ਵੀ ਆਉਂਦਾ ਸੋਰੀ ਸੋਰੀ, ਰਾਤ ਮੋਟਰ ਚੱਲੀ ਜਾਂਦੀ ਆ, ਉਹਨੂੰ ਬੰਦਾ ਹੀ ਨਹੀਂ ਕਰਦਾ। ਹੁਣ ਮੈਂ ਆਟੋ 'ਤੇ ਲਾਇਆ ਸਾਰਾ ਸਿਸਟਮ, ਹੈ ਨਾ, ਅਤੇ ਉਹ ਉੱਥੇ ਜਿੱਥੇ ਮਤਲਬ 10 ਖੇਤਾਂ ਦਾ ਜਿਹੜਾ ਆ ਉਹ ਪਾਣੀ ਜਿਹੜਾ ਉਛਲੀ ਜਾ ਰਿਹਾ, ਉਹ ਨਾਲ ਦੇ ਖੇਤਾਂ 'ਚ ਵੀ ਪਈ ਜਾ ਰਿਹਾ, ਲੋੜ ਹੀ ਨਹੀਂ। ਮੇਰੇ ਹਿਸਾਬ ਨਾਲ 50% ਵੇਸਟੇਜ ਹੋ ਰਹੀ ਆ ਪਾਣੀ ਦੀ ਸਾਡੀ ਮੋਟਰ ਤੋਂ ਹੀ, ਘਰ ਤੋਂ ਹੀ, ਅਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਬਾਕੀ ਕਿੰਨੀ ਹੁੰਦੀ ਹੋਊਗੀ ਜਿੱਥੇ ਸਾਂਝਾਂ ਪਈਆਂ ਨੇ। ਠੀਕ ਆ, ਸੋ ਉੱਥੇ ਜੇ ਅਗਰ ਮੈਗਾ ਲੀਟਰ ਲੱਗੇ ਹੋਣ ਤਾਂ ਉਹ ਬੜਾ, ਜਿੱਦਾਂ ਹੁਣ ਅਸੀਂ ਮਾਲਕ ਹਾਂ, ਸਾਨੂੰ ਫਿਰ ਸੋਚਣਾ ਪੈਣਾ ਭਾਈ ਬਿੱਲ ਆਉਣੇ ਆ, ਇਸ ਕਰਕੇ ਆਪਾਂ ਬਿਲਕੁਲ ਵੰਡ ਕੇ ਛਕੀਏ, ਵੰਡ ਕੇ ਹੀ ਮਤਲਬ ਪਾਣੀ ਜਿਹੜਾ ਆ ਉਹ ਉਨਾ ਉਨਾ ਜਿੰਨਾ ਜਿੰਨਾ ਲੋੜ ਹੈ ਉਹ ਉਹ। ਮੈਂ ਉਹਦਾ ਲੈਕਚਰ ਲੁਕਚਰ ਦਿੱਤੇ ਆਂਢੀ ਗੁਆਂਢੀ ਨੂੰ ਜਿਹੜੇ ਵਰਤਦੇ ਸੀ, ਪਰ ਤੁਹਾਡੇ ਮੰਗਰ ਦੱਬਦੇ ਕਿੱਥੇ ਆ,
ਸੰਜਮ ਰੱਖਣ ਦੀ ਲੋੜ ਹੈ, ਪਰ ਦਬਾਉਣਾ ਨਹੀਂ ਚਾਹੀਦਾ।
ਇਹਦੇ ਬਾਰੇ ਵੀ ਜਿਹੜਾ ਹੱਲ ਹੈ ਉਹ ਹੱਲ ਹੈਗੇ ਨੇ, ਪਰ ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਕਰਨਾ ਉਹ ਬਿਊਰੋਕ੍ਰੈਸੀ ਨੇ ਕਰਨਾ ਹੁੰਦਾ, ਉਹਨੀ ਆਈਡੀਆ ਦੇਣੇ ਹੁੰਦੇ ਆ, ਅਤੇ ਉਹ ਕੰਮ ਨਹੀਂ ਕਰਨਾ ਚਾਹੁੰਦੇ। ਮੈਂ ਦੇਖ ਲਿਆ ਆ ਹੁਣ ਪੋਲਿਸੀ ਅਸੀਂ ਕਿ ਕੀ ਉੱਥੇ ਅਸੀਂ ਐਡੇ ਐਡੇ ਕੋਨਸਟੀਟਿਊਸ਼ਨ ਲਿਖ ਦਿੰਦੇ ਹਾਂ, ਸਾਰਾ ਕੁਛ ਕਰ ਦਿੰਦੇ ਹਾਂ, ਹੁਣ 2-2.5 ਸਾਲ ਹੋ ਗਏ, ਉਹਦਾ ਧੂ ਨਹੀਂ ਨਿਕਲੀ ਵੀ ਉਹ ਹੋਇਆ ਕੀ। ਇੰਨਾ ਪੈਸਾ ਖਰਚਿਆ ਮੇਰੇ ਕੋਲ, 1.5-2 ਕਰੋੜ ਤੋਂ ਉੱਤੇ ਖਰਚ ਦਿੱਤਾ ਪੋਲਿਸੀ ਬਣਾਉਣ ਦੇ, ਉਹ ਹਜੇ ਤੱਕ ਨਹੀਂ ਪਤਾ ਲੱਗਾ ਪੋਲਿਸੀ ਕਿੱਥੇ ਆ ਜਾਂ ਕੀ ਹੋਣਾ ਉਹਦਾ, ਹੋਣੀ ਜਾਂ ਨਹੀਂ ਹੋਣੀ, ਹਨਾ। ਸੋ ਉੱਥੇ ਇੱਦਾਂ ਆ ਵੀ ਉਹ ਨਜ਼ਾਰੇ ਲੈਂਦੇ ਨੇ, ਬਸ 10-15 ਦਿਨ ਕਾਨਫਰੰਸਾਂ ਕਰ ਲਈਆਂ, ਬੁੱਠ ਲਏ ਬਹਿ ਲਏ ਹੋਏ ਹੈ ਨਾ, ਇੱਧਰ ਖਰਚਾ ਕਰ ਲਿਆ, ਉੱਧਰ ਖਰਚਾ ਕਰ ਲਿਆ, ਬੱਸ ਲੈ ਕੇ ਉੱਧਰ ਨੂੰ ਚਲੇ ਗਏ, ਮਗਰ ਉਹ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈਗਾ। ਸੋ ਉਹ ਸਾਰਾ ਕੁਛ ਜਿਹੜਾ ਆ ਉਹ ਜੂਮ ਮੀਟਿੰਗਾਂ ਦੇ ਵਿੱਚ ਵੀ ਹੋ ਸਕਦਾ, ਬਿਨਾਂ ਖਰਚੇ ਤੋਂ ਵੀ ਹੋ ਸਕਦਾ ਸੀਗਾ, ਪਰ ਨਹੀਂ, ਉਹ ਉਹ ਸਾਰਾ ਪੋਲੀਟੀਕਲ ਇਵੈਂਟ ਬਣਾ ਕੇ ਬਹਿ ਜਾਂਦੇ ਨੇ। ਮਿਨਿਸਟਰ ਆਉਂਦੇ ਨੇ, ਉਦਘਾਟਨ ਕਰਦੇ ਨੇ, ਚਲੋ ਜੀ ਮੁੜ ਕੇ ਪਤਾ ਲੱਗਿਆ 2 ਮਹੀਨੇ ਮਗਰੋਂ ਐਗਰੀਕਲਚਰ ਮਿਨਿਸਟਰ ਬਦਲ ਗਿਆ, ਪਹਿਲਾਂ ਧਾਲੀਵਾਲ ਸਾਹਿਬ ਸੀਗੇ ਮਗਰ ਉਹ ਕੁੜੀਆ ਸਾਹਿਬ ਬਣ ਗਏ, ਤੇ ਕੁੜੀਆ ਸਾਹਿਬ ਨੇ ਮੁੜ ਕੇ ਉਹ ਕੁੜੀਆ ਸਾਹਿਬ ਨੇ ਮੁੜ ਕੇ ਪੁੱਛਿਆ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਪਤਾ ਹੀ ਨਹੀਂ ਲੱਗਿਆ।
ਅਮਨਦੀਪ ਇੱਕ ਹੋਰ ਵੀ ਗੱਲ ਹੈ, ਚਲੋ ਬਿਜਲੀ ਦੀ ਗੱਲ ਤਾਂ ਇੱਥੇ ਨਿਬੇੜ ਦਿਓ, ਵੀ ਥੋੜੀ ਹੋਣੀ ਚਾਹੀਦੀ ਜਾਂ ਮੀਟਰ ਲੱਗਣੇ ਚਾਹੀਦੇ ਜਾਂ ਥੋੜਾ ਕੰਟਰੋਲ ਹੋਣਾ ਚਾਹੀਦਾ। ਹੁਣ ਇੱਕ ਪਾਸੇ 2 ਬੱਸਾਂ ਜਾ ਰਹੀਆਂ, ਇੱਕ ਬੱਸ ਦੇ ਵਿੱਚ ਔਰਤਾਂ ਹੀ, ਸਾਰੀਆਂ ਔਰਤਾਂ ਹੀ ਭਰੀਆਂ ਹੁੰਦੀਆਂ, ਦੂਜੀ ਪ੍ਰਾਈਵੇਟ ਬੱਸ ਚ ਔਰਤਾਂ ਹੁੰਦੀਆਂ ਨੇ, ਉਹ ਚ ਬੰਦੇ ਹੀ ਹੁੰਦੇ ਆ। ਇਹਦੇ ਬਾਰੇ ਵੀ ਥੋੜੀ ਗੱਲ ਕਰੋ ਕਿ ਇਹਨਾਂ ਵੀ ਵੰਡ ਕੇ ਵੰਡ ਛਕਣਾ ਚਾਹੀਦਾ। ਹੁਣ ਜਿਹੜੀਆਂ ਸਰਕਾਰੀ ਬੱਸਾਂ ਫ੍ਰੀ ਆ ਔਰਤਾਂ ਦੇ ਲਈ, ਉਹ ਚ ਔਰਤਾਂ ਚੜ੍ਹਦੀਆਂ, ਬੰਦੇ ਚੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ। ਉਹ ਬੰਦਾ ਕਹਿੰਦਾ ਜ਼ਰੂਰ ਮੈਂ ਇੱਥੇ ਧੱਕੇ ਖਾਣੇ ਆ, ਪ੍ਰਾਈਵੇਟ ਪੈਸੇ ਹੀ ਦੇ ਕੇ ਜਾਣਾ ਤਾਂ ਪ੍ਰਾਈਵੇਟ ਬੱਸ ਚ ਜਾਓ, ਨਾਲੇ ਉੱਥੇ ਸਾਰੇ ਬੰਦੇ ਹੀ ਬੰਦੇ ਹੁੰਦੇ ਆ।
ਤੁਹਾਨੂੰ ਮੈਂ ਦੱਸਦਾ, ਇਹ ਕਲੇਸ਼
ਮਾਹੌਲ ਵੀ ਸ਼ੁਰੂ,
ਕੱਲੇ ਹੀ ਕਲੇਸ਼ ਪੈ ਕੇ ਹਟਿਆ ਆ ਪਰਸੋਂ, ਸਾਡੇ ਸਰਬਜੀਤ ਹੋਣਾ ਭਾਜੀ ਉਹਨਾਂ ਦੇ, ਸਾਡੇ ਟੈਕਨੀਕਲ ਡਾਇਰੈਕਟਰ ਸਰਬਜੀਤ ਭਾਜੀ ਉਹਨਾਂ ਦੇ ਘਰ, ਉਹ ਸਾਡੀ ਭਾਬੀ ਨੀਤੂ ਹੈ ਨਾ, ਉਹ ਦਿੱਲੀ ਗਈ ਹੋਈ ਸੀ ਹੈ ਨਾ,
ਤੇ
ਪਹਿਲਾਂ ਤਾਂ ਹੁਣ ਜਾਣਾ ਸੀ ਇਕੱਲੀ ਨੇ ਹੈ ਨਾ, ਅਤੇ ਬੇਟੀਆਂ ਤਾਂ ਹੁਣ ਇੱਧਰ ਆ ਗਈਆਂ, ਅਤੇ ਉਹ ਕਹਿੰਦੀ ਮੈਂ ਦਿੱਲੀ ਜਾਣਾ ਬਈ, ਮੈਂ ਆਪਣੀ ਭੈਣ ਦੇ ਜਾਣਾ, ਅਤੇ ਉਹ ਕਹਿੰਦਾ ਫਿਰ ਜਾਇਆ, ਉਹ ਕਹਿੰਦੀ ਮੇਰੀ ਬੱਸ ਬੁੱਕ ਕਰਾ ਦਿਓ, ਬੁੱਕ ਕਰਾਉਣ ਦੀ ਕੀ ਲੋੜ ਹੈ, ਕਹਿੰਦਾ ਮੁਫ਼ਤ ਜਹਾਜ਼ 'ਤੇ ਚੜ੍ਹ ਜਾ ਕੇ ਜਿਹੜੀ ਮਰਜ਼ੀ ਬੱਸ 'ਚ ਨਾ ਲੈ, ਕਹਿੰਦੀ ਮੈਂ ਥੋੜ੍ਹੋ, ਕਹਿੰਦੀ ਉਹ ਸਰਕਾਰੀ ਬੱਸਾਂ 'ਚ ਥੋੜ੍ਹੋ ਜਾਣਾ, ਕਹਿੰਦੀ ਮੈਂ, ਮੇਰਾ ਵੀ ਸਟੈਂਡਰਡ ਵੀ ਹੈ, ਅਤੇ ਦੂਜਾ ਕਹਿੰਦੀ ਏ ਸੀ ਯੂਸੀ ਕੋਈ, ਮੈਨੂੰ ਤਾਂ ਏ ਸੀ ਬੁੱਕ ਕਰਾ ਕੇ ਦਿਓ। ਉਹ ਕਹਿੰਦੇ ਉਹਨੇ ਕਹਿੰਦਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਮੁੜ ਕੇ ਉੱਧਰੋਂ ਦਿੱਲੀ ਤੋਂ ਆਉਣਾ ਸੀ ਤਾਂ ਕਹਿੰਦੇ ਉਹ ਪੇਡ ਆਏ ਆ। ਉਹ ਜਿਹੜੀਆਂ ਸਰਕਾਰੀ ਬੱਸਾਂ, ਜਿਹੜੇ ਬੱਸਾਂ ਦਾ ਹਾਲਾਤ ਹੀ ਇੰਨੇ ਡਾਊਨ ਹੋ ਗਏ ਆ, ਉੱਤੇ ਵਿੱਚ ਲੇਡੀਜ਼ ਵੀ ਚੜ੍ਹਨ ਤੋਂ ਹੁਣ ਕਤਰਾ ਰਹੀਆਂ ਨੇ।
ਜਿਹੜੀ ਸਰਕਾਰੀ ਬੱਸ ਜਾਂਦੀ ਆ ਦਿੱਲੀ ਨੂੰ ਹੁਸ਼ਿਆਰਪੁਰ ਤੋਂ, ਅਸੀਂ ਹੁਸ਼ਿਆਰਪੁਰ ਸਾਡਾ ਜ਼ਿਲ੍ਹਾ, ਇੱਦਾਂ ਉਹੀ ਕਹਿਣਾ, ਤੇ ਹੁਸ਼ਿਆਰਪੁਰ ਤੋਂ ਜਿਹੜੇ ਚੱਲਦੀ ਉਹ ਚ ਲੇਡੀ ਲੇਡੀ ਹੁੰਦੀ ਆ, ਉਹ ਮਾਲੇ ਬਾਰਡਰ ਤੇ ਜਾ ਕੇ ਲਾਹਦੇ ਆ, ਕਹਿੰਦੇ ਤੁਸੀਂ ਹੁਣ
ਇਲਾਕਾ ਬਦਲ ਗਿਆ,
ਹੁਣ ਇੱਥੇ ਕਾਨੂੰਨ ਲੱਗ ਗਿਆ, ਇੱਥੇ ਪੈਸੇ ਦੇਣੇ ਪੈਣੇ ਆ, ਜੇ ਉੱਥੇ ਕਹਿੰਦੇ ਔਰਤਾਂ ਛੱਡ ਦਿੰਦੀਆਂ ਦੂਜੀ ਬੱਸ ਪ੍ਰਾਈਵੇਟ ਫੜਦੀਆਂ, ਤਾਂ ਫਿਰ ਉਹ ਚ ਫਿਰ ਬੰਦੇ ਚੜ੍ਹਦੇ ਆ, ਇੱਦਾਂ ਦੇ ਵੀ ਸ਼ੁਕਲ ਅੱਜ ਕੱਲ ਹੋ ਰਹੇ ਬਹੁਤ ਜ਼ਿਆਦਾ।
ਹੁਣ ਨਹੀਂ ਉੱਥੇ ਡਰਾਮੇ ਡਰਾਮੇ ਬਹੁਤ ਹੁੰਦੇ ਆ, ਤੇ ਉਹ ਕਹਿੰਦੇ ਵੀ ਇੱਕ ਬੰਦਾ ਇਹ ਵੀ ਕਹਿ ਰਿਹਾ ਸੀ, ਹੁਣ ਪਤਾ ਨਹੀਂ ਇਹਦੇ ਚ ਕਿੰਨੀ ਸੱਚਾਈ ਆ ਕਿੰਨੀ ਨਹੀਂ, ਉਹ ਕਹਿੰਦੇ ਉਹਦੇ ਵਿੱਚ ਲੜਾਈਆਂ ਬਹੁਤ ਹੁੰਦੀਆਂ, ਮਤਲਬ ਲੇਡੀਜ਼ ਇੰਨੀਆਂ ਇਕੱਠੀਆਂ ਹੋ ਜਾਂਦੀਆਂ, ਲੜਾਈਆਂ ਬਹੁਤ ਹੋਣ ਲੱਗ ਪੈਂਦੀਆਂ, ਅਤੇ ਉਹ ਕਹਿੰਦੇ ਵੀ ਬੈਲੈਂਸ ਹੀ ਚਾਹੀਦਾ ਸਾਰਾ ਕੁਛ, ਵੀ ਮਤਲਬ ਠੀਕ ਹੈ, ਪਰ ਇਹਦੇ ਨਾਲ ਮੈਨੂੰ ਸਮਝ ਨਹੀਂ ਆਇਆ ਵੀ ਫ੍ਰੀ ਰਾਈਡ ਦੇਣ ਦੇ ਨਾਲ ਮਤਲਬ ਸੁਸਾਇਟੀ ਨੂੰ ਕੀ। ਹੁਣ ਬਿਜਲੀ ਦਾ ਤਾਂ ਆਪਾਂ ਮੰਨਿਆ, ਆਪਾਂ ਉਹਦੀ ਕੱਢ ਲਈ ਹੈ ਨਾ, ਘੋਖ ਕੱਢ ਲਈ, ਪਰ ਮੈਂ ਹਜੇ ਤੱਕ ਇਹ ਲੇਡੀਜ਼ ਨੂੰ ਫ੍ਰੀ ਜਿਹੜੀ ਬੱਸ ਰਾਈਡ ਹੈ ਉਹਦਾ ਨਹੀਂ ਮੈਂ ਕੱਢ ਸਕਿਆ। ਮਤਲਬ ਉਹ ਇਹ ਕਹਿਣਾ ਚਾਹੁੰਦੇ ਆ ਵੀ ਕੋਈ ਚੱਕਰ ਹੀ ਨਹੀਂ, ਤੁਸੀਂ ਘਰ ਬੈਠਣ ਦੀ ਲੋੜ ਹੀ ਨਹੀਂ, ਬੱਸ ਫੜੋ ਅਤੇ ਸ਼ਹਿਰ ਜਾ ਵੜੋ, ਮਤਲਬ ਇਹ ਹੈ ਨਾ, ਮਤਲਬ ਸ਼ਹਿਰ ਦੇ ਵਿੱਚ ਕੀ ਆ, ਉਹ ਇਹੀ ਆ ਵੀ ਤੋਰਾ ਫੇਰਾ ਆ, ਉੱਥੇ ਜਾਊਗੀਆਂ, ਦੁਕਾਨਾਂ ਦੇਖੂਗੀਆਂ, ਬਿਜ਼ਨਸ ਚੱਲੂਗਾ, ਹੈ ਨਾ, ਇਹੀ ਹੋ ਸਕਦਾ ਵੀ ਦੂਜੇ ਪਾਸੇ ਜੀ ਐਸ ਟੀ ਦੇ ਵਿੱਚ ਵਾਧਾ ਹੋ ਜਾਊਗਾ, ਜਿਹੜਾ 18% ਮਿਲ ਬੇਸਿਕਲੀ ਘਰ ਨੂੰ ਤਾਂ ਹੋਣਾ, ਪਰ ਸਰਕਾਰ ਨੇ ਆਪਣਾ ਫਾਇਦਾ, ਸਰਕਾਰ ਨੇ ਆਪਣਾ ਫਾਇਦਾ ਦੇਖਣਾ। ਹੁਣ ਦੇਖੋ ਨਾ, ਪਹਿਲਾਂ ਕਹਿੰਦੇ ਸੀ ਵੀ ਉਹ ਮੈਂ ਜਾਣਾ ਸ਼ਹਿਰ ਨੂੰ, ਮੈਨੂੰ ਲੈ ਕੇ ਚੱਲੋ, ਮੈਂ ਦੁਕਾਨ ਤੇ ਜਾਣਾ, ਨਾਲ ਬੰਦਾ ਜਾਂਦਾ ਸੀ, ਨਾਲ ਜਦੋਂ ਬੰਦਾ ਤੁਹਾਡੇ ਵਰਗਾ ਮੇਰੇ ਵਰਗਾ ਤੁਰਿਆ ਹੁੰਦਾ, ਉਹ ਚੀਜ਼ ਨਹੀਂ ਲੈਣ ਦਿੰਦਾ, ਉਹਨੇ ਨਹੀਂ ਇਹਦੀ ਲੋੜ ਨਹੀਂ ਹੈਗੀ, ਇਹਦੀ ਕੀ ਲੋੜ ਹੈ, ਹੈ ਨਾ। ਹੁਣ ਕੀ ਹੋਇਆ, ਉਹ ਮੈਂ ਜਾਣਾ ਸ਼ਬ, ਉਹ ਜਾ ਤੂੰ ਆ ਬੱਸ ਫੜ, ਉਹ ਬੱਸੇ ਫੜਦੀਆਂ ਬਿਨਾਂ ਪੈਸਿਆਂ ਤੋਂ ਚੜ੍ਹ ਜਾਂਦੀਆਂ ਉੱਥੇ, ਪਏ ਆਪਣੀ ਮਰਜ਼ੀ ਨਾਲ ਸਮਾਨ ਲਿਆਉਣੀ ਹੈ, ਜਿਹਦੀ ਲੋੜ ਹੁੰਦੀ ਹੈ ਉਹ ਵੀ, ਉਹ ਨਹੀਂ ਲੋੜ ਹੁੰਦੀ ਉਹ ਵੀ ਲੈ ਆਉਂਦੀ ਆ, ਉਹਦੇ ਨਾਲ ਸਰਕਾਰ ਨੂੰ ਫਾਇਦਾ ਹੁੰਦਾ, ਜੀ ਐਸ ਟੀ ਮਿਲਦੀ ਉਹਨਾਂ ਨੂੰ, 18% ਵਾਪਸ ਆਉਂਦੇ ਆ। ਸੋ ਇਹ ਆਪਾਂ
ਅਮਨਦੀਪ ਇੱਕ ਹੋਰ ਵੀ ਗੱਲ ਹੋਈ ਆ, ਅੱਗੇ ਜੇ ਨਾ ਔਰਤਾਂ ਨੇ ਆਪਣੇ ਪੇਕੀ ਜਾਣਾ ਹੋਵੇ ਤਾਂ ਆਪਣੇ ਹਸਬੈਂਡ ਨੂੰ ਪੁੱਛਦੀਆਂ ਸੀਆਂ, ਏਦਾਂ ਕਰੋ ਜੀ ਮੈਨੂੰ ਥੋੜੇ ਪੈਸੇ ਦੇ ਦਿਓ, ਮੈਂ ਆਪਣੇ ਪੇਕੇ ਜਾਣਾ ਆ। ਹੁਣ ਜੇ ਮਾੜੀ ਮੋਟੀ ਲੜਾਈ ਲੜੂਈ ਹੋ ਜਾਂਦੀ, ਕਹਿੰਦੇ ਮੈਂ ਪੇਕੇ ਚੱਲਿਆ ਤੂੰ ਖਾਸਮਾ ਨੂੰ ਖਾ, ਮੈਨੂੰ ਫ੍ਰੀ ਬੱਸ ਲੈ ਕੇ ਜਾਂਦੀ ਹੈ ਜੇ ਮਰਜ਼ੀ ਕਰ, ਉਹ 4-5 ਦਿਨ ਘਰੇ ਆਪਣੇ ਪੇਕੇ ਰਹਿ ਕੇ ਆ ਜਾਂਦੀ ਆ, ਉਹ ਵਿਚਾਰੇ ਰੋਟੀ ਪਕਾਣੀ ਨਹੀਂ ਆਉਂਦੀ ਹੁੰਦੀ, ਕਦੇ ਕਿਤੇ ਕਦੇ ਕਿਤੇ ਢਾਬੇ 'ਚ ਖਾਂਦਾ, ਕਦੇ ਕਿਤੇ ਢਾਬੇ 'ਚ
ਪਰ ਭਾਜੀ ਮੈਂ 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 ਦੇਖਿਆ ਆ
ਸਮੱਸਿਆ ਵੀ ਹੈ
ਹੁਣ ਜਿਹੜੀਆਂ ਜਿਹੜੇ ਆ ਛੋਟੀਆਂ ਵਹੀਕਲ ਆਏ ਨਾ ਐਕਟੀਵਾ ਵਗੈਰਾ ਆਈਆਂ ਆ ਸਾਰੀਆਂ, ਇਹਦੇ ਨਾਲ ਜਿੱਦਾਂ ਬੈਟਰੀ ਓਪਰੇਟਡ ਟੂ ਵੀਲਰ ਆਏ ਨੇ, ਇਹਦੇ ਨਾਲ ਔਰਤਾਂ ਨੂੰ ਬਹੁਤ ਆਜ਼ਾਦੀ ਮਿਲੀ ਆ ਆਪਣੇ ਆਉਣ ਜਾਣ ਦੀ, ਘੁੰਮਣ ਫਿਰਨ ਦੀ, ਜਾਂ ਕੋਈ ਕੰਮ ਕਾਰਜ ਕਰਨੇ ਆ। ਮਤਲਬ ਹੁਣ ਸਾਡੇ ਪਿੰਡ ਦੇ ਵਿੱਚ ਹੀ ਮਤਲਬ ਜਿਹੜੀਆਂ ਹਰ ਘਰ ਤਕਰੀਬਨ ਐਕਟੀਵਾ ਆ, ਉਹ ਕੀ ਕਰਦੀਆਂ ਜਿੱਦਾਂ ਹੁਣ ਮੈਂ ਦੇਖਿਆ ਪੇਰੈਂਟਸ ਹੈ, ਬਾਪ ਹੈ ਨਾ, ਉਹ ਆਪਣੀਆਂ ਕੁੜੀਆਂ ਨੂੰ ਉਹ ਐਕਟੀਵਾ ਵਗੈਰਾ ਸਿਖਾ ਰਹੇ ਹੁੰਦੇ ਆ, ਕਿਉਂਕਿ ਪੜ੍ਹਨ ਜਾਣਾ ਆ, ਟਿਊਸ਼ਨਾਂ 'ਤੇ ਜਾਣਾ ਆ, ਅਤੇ ਉਹ ਇੱਕ ਬਹੁਤ ਵਧੀਆ ਸਾਧਨ ਹੈ, ਇੱਕ ਇੰਡੀਪੈਂਡੈਂਸ ਹੈ, ਅਤੇ ਆਪਣੇ ਲੋਕਲ ਲੈਵਲ 'ਤੇ ਘੁੰਮਣ ਵਾਸਤੇ ਬਹੁਤ ਵਧੀਆ ਗੱਲਾਂ ਆ। ਉਹ ਆਜ਼ਾਦੀ ਹੈਗੀ ਹੈ, ਆਜ਼ਾਦੀ ਹੈਗੀ ਆ, ਪਰ ਬੱਸਾਂ ਵਾਲੀ ਜਿਹੜੀ ਆਜ਼ਾਦੀ ਆ, ਜੇ ਤੁਸੀਂ ਇੰਟਰਸਿਟੀ ਜਾਣਾ, ਮਤਲਬ ਫੋਰ ਐਗਜ਼ਾਮਪਲ ਨਵਾਂ ਸ਼ਹਿਰ ਤੋਂ ਜਾਂ ਹੁਸ਼ਿਆਰਪੁਰ ਤੋਂ ਤੁਸੀਂ ਚੰਡੀਗੜ੍ਹ ਜਾਣਾ ਆ, ਉਹ ਤਾਂ ਜਾਣਾ ਹੀ ਜਾਣਾ ਆ, ਤੁਸੀਂ ਵਾਈ ਆਰ ਯੂ ਗਿਵਿੰਗ ਇਟ ਫਰੀ? ਲੋਕਲ ਲੈਵਲ 'ਤੇ ਤਾਂ ਲੋਕ ਆਪੇ ਹੀ ਘੁੰਮਦੇ ਨੇ, ਉਹਨਾਂ ਨੇ ਐਕਟੀਵਾ ਲਈਆਂ ਹੋਈਆਂ। ਈਵਨ ਕਿ ਜਿਹੜੇ ਤੁਸੀਂ ਘਰ ਦੇ ਵਿੱਚ ਨੌਕਰਾਣੀਆਂ ਰੱਖੀਆਂ ਹੋਈਆਂ ਉੱਥੇ, ਉਹਨਾਂ ਕੋਲ ਐਕਟੀਵਾ ਆ, ਉਹ ਐਕਟੀਵਾ 'ਤੇ ਆਉਂਦੀਆਂ, ਉਹਨੇ ਪੰਜ ਪੰਜ ਸੱਤ ਸੱਤ ਘਰ ਫੜੇ ਹੋਏ ਨੇ, ਉਹ ਇੱਧਰ ਉੱਧਰ ਜਾਂਦੀਆਂ ਨੇ, ਉਹ ਕਮਾਉਂਦੀਆਂ ਨੇ 15-15 20-20 ਹਜ਼ਾਰ ਰੁਪਈਆ ਉਹ ਮਹੀਨੇ ਦਾ ਕਮਾਉਂਦੀਆਂ ਨੇ ਕੰਮ ਕਰਕੇ, ਅਤੇ ਉਹ ਸੈਕਿੰਡ ਹੈਂਡ 60-65 ਹਜ਼ਾਰ ਦੀ ਐਕਟੀਵਾ ਲੈ ਲੈਂਦੀਆਂ ਨੇ, ਅਤੇ ਉਹ ਚੱਲਦਾ ਆ ਉਹਨਾਂ ਦਾ ਕੰਮ। ਅਤੇ ਇੱਥੋਂ ਤੱਕ ਕਿ ਭਾਜੀ ਵੀ ਉਹ ਐਕਟੀਵਾ ਦੇ ਉੱਤੇ ਮਤਲਬ ਸਮਾਨ ਵੀ ਢੋ ਦਿੰਦੀਆਂ ਨੇ ਕਿਸੇ ਦੁਕਾਨਾਂ ਦਾ।
ਹਾਂਜੀ ਹਾਂਜੀ,
ਜੇ ਨਾ ਮਤਲਬ ਹੁਣ ਆਪਾਂ
ਅਗਲੀ ਇਲੈਕਸ਼ਨ ਕਹਿੰਦੇ 27 ਦੇ ਵਿੱਚ ਹੋ ਰਹੀ ਹੈ, 2027 ਦੇ ਵਿੱਚ, ਤੇ ਜਿਹੜੀਆਂ ਪਾਰਟੀਆਂ ਉਹ ਇਹ ਸੋਚ ਰਹੀਆਂ ਜਿਹੜੀਆਂ ਫ੍ਰੀ ਟਿਕਟ ਆ ਨਾ, ਇਹ ਔਰਤਾਂ ਨੂੰ ਨਾ ਕੀਤੀ ਜਾਵੇ, ਬੰਦਿਆਂ ਨੂੰ ਵੀ ਕਰ ਦੇਣੀ ਚਾਹੀਦੀ ਫ੍ਰੀ ਟਿਕਟ। ਤੇ ਜਿਹੜੀ ਬਿਜਲੀ ਦੇ ਯੂਨਿਟ ਆ ਇਹ 600 ਤੋਂ ਵਧਾ ਕੇ 1200 ਕਰ ਦੇਣਾ ਚਾਹੀਦਾ, ਤਾਂ ਕਿ ਇਲੈਕਸ਼ਨ ਜਿਹੜੀ ਹੈ ਆਸਾਨੀ ਦੇ ਨਾਲ ਜਿੱਤੀ ਜਾ ਸਕੇ। ਇੱਦਾਂ ਦੀ ਵੀ ਕੋਈ ਇੱਦਾਂ ਦੀ ਵੀ ਜਿਹੜੀ ਹੁਣ ਇਹ ਧਾਰਾਵਾਂ ਜਿਹੜੀਆਂ ਇਹ ਮਤਲਬ ਅਫਵਾਹਾਂ ਫੈਲ ਰਹੀਆਂ ਆ ਕਿ ਇਹ ਸਭ ਕੁਝ ਦੁੱਗਣਾ ਹੋ ਜਾ ਰਿਹਾ ਆ, ਤੇ ਚਲੋ ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਤੁਸੀਂ ਤਾਂ ਵੈਸੇ ਬਿਜਲੀ ਦੇ ਹੱਕ 'ਚ ਆ, ਹੁਣ ਮੈਂ ਤੁਹਾਡੀ ਗੱਲ ਕਰ ਦਿੱਤੀ, 600 ਤੋਂ ਵਧਾ ਕੇ 1200 ਯੂਨਿਟ ਕਰ ਦੇਣੀ ਚਾਹੀਦੀ ਆ। ਅਗਲੀ ਉਹ ਤੋਂ ਅਗਲੀ ਜਿਹੜੀ ਲੈਕਚਰ ਹੋਊਗੀ 27-5-31, 27-5 ਕਿੰਨੇ ਹੁੰਦੇ ਆ, 32 ਕਿ 31, ਉਹ ਚੇਤਾ ਭੁੱਲਣ ਲੱਗ ਪਿਆ ਸਿਆਣੀ ਉਮਰ ਹੋ
ਗਈ। ਮੁੱਦੇ ਦੋ ਹੋਰ ਰਹਿੰਦੇ ਹਜੇ ਜਿਹੜੇ ਆਪਾਂ ਡਿਸਕਸ ਕਰਨੇ ਆ। ਇੱਕ ਤਾਂ ਅੰਬਾਨੀਆਂ ਦੇ ਵਿਆਹ ਦੀ ਗੱਲ ਕਰਨੀ ਆ, ਤੇ ਉਹਦੇ ਬਾਰੇ ਵੀ ਕਾਫੀ ਰੌਲਾ ਵੀ ਪੈ ਰਿਹਾ ਆ, ਤੇ ਨੈਗੇਟਿਵਿਟੀ ਕਾਫੀ ਚੱਲ ਰਹੀ ਆ, ਉਹਦੇ ਬਾਰੇ ਗੱਲ ਕਰਾਂਗੇ। ਦੂਜੇ ਪਾਸੇ ਆਪਾਂ ਇੱਕ ਗੱਲ ਕਰਨੀ ਸੀ ਅਗਨੀਵੀਰ ਸਕੀਮ ਦੀ, ਇਹ ਕਾਫੀ ਪੋਲੀਟੀਕਲ ਮੁੱਦਾ ਬਣਿਆ ਹੋਇਆ ਕਿ ਇਹ ਕਿਉਂ, ਆਪਾਂ ਪਹਿਲਾਂ ਵੀ ਇਹ 'ਤੇ ਗੱਲ ਕੀਤੀ ਸੀਗੀ, ਪਰ ਇਹਨਾਂ ਇਲੈਕਸ਼ਨਸ ਦੇ ਵਿੱਚ ਅਗਨੀਵੀਰ ਦੇ ਉੱਤੇ ਕਾਫੀ ਮੁੱਦਾ ਭਖਿਆ, ਅਤੇ ਹੁਣ ਵੀ ਜਿਹੜਾ ਆ ਉਹ ਵਿਰੋਧ ਕਰ ਰਹੇ ਆ। ਹੁਣ ਉਹਦੇ ਵਿੱਚ ਕੁਛ ਜਿਹੜੇ ਜਨਰਲਸ ਨੇ ਆਰਮੀ ਦੇ, ਉਹ ਵੀ ਕਹਿ ਰਹੇ ਨੇ ਇੱਦਾਂ ਨਹੀਂ ਹੋਣੀ ਚਾਹੀਦੀ, ਉੱਦਾਂ ਨਹੀਂ ਹੋਣੀ ਚਾਹੀਦੀ, ਪਰ ਥੋੜ੍ਹੀ ਜਿਹੀ ਨਾ ਮਿਸਇਨਫੋਰਮੇਸ਼ਨ ਵੀ ਬਹੁਤ ਹੈ, ਮੈਂ ਇਹਦੇ ਬਾਰੇ ਥੋੜ੍ਹੇ ਸਟੱਡੀ ਵੀ ਕੀਤਾ ਸੀ ਪਹਿਲਾਂ। ਹੁਣ ਜਿਹੜੀ ਨਵੀਂ ਖਬਰ ਇਹ ਆ ਰਹੀ ਆ ਵੀ ਜਿਹੜੇ ਅਗਨੀਵੀਰ ਸਕੀਮ ਦੇ ਵਿੱਚ 2022 ਦੇ ਵਿੱਚ ਇਹ ਸਕੀਮ ਜਿਹੜੀ ਆਈ ਸੀਗੀ, ਅਤੇ ਇਹਦੇ ਵਿੱਚ ਜਿਹੜੇ 75% ਭਰਤੀ ਹੋਈ ਸੀ ਉਹਨਾਂ ਨੂੰ ਰਿਟਾਇਰ ਹੋਣਾ ਪੈਣਾ ਸੀਗਾ, ਅਤੇ ਰਿਟਾਇਰ ਹੋਣ 'ਤੇ ਉਹਨਾਂ ਨੂੰ ਪੈਸੇ ਵੀ ਮਿਲਣੇ ਸੀਗੇ, ਪ੍ਰੋਵੀਡੈਂਟ ਫੰਡ ਵੀ ਮਿਲਣਾ ਸੀ, ਉਹ ਆਪਣਾ ਵਰਤ ਸਕਦੇ ਸੀ, ਕੋਈ ਬਿਜ਼ਨਸ ਖੋਲ੍ਹ ਸਕਦੇ ਸੀ, ਮਤਲਬ ਇਹ ਸਕੀਮ ਸੀਗੀ। ਹੁਣ ਇਹ ਕਿਉਂ ਲੋੜ ਪਈ ਸੀਗੀ ਉਦੋਂ? ਕਿਉਂਕਿ ਚਾਈਨਾ ਦੇ ਨਾਲ ਪੰਗਾ ਚੱਲ ਰਿਹਾ ਸੀ, ਅਤੇ ਇੱਕਦਮ ਜਿਹੜੀਆਂ ਭਰਤੀਆਂ ਨੇ ਉਹ ਆਰਮੀ ਤੁਹਾਡੀ ਵਧਾਉਣੀ ਪੈਂਦੀ। ਹੁਣ ਰਸ਼ੀਆ ਦੇ ਵਿੱਚ ਦੂਜੀ ਵਾਰੀ ਮੋਬਲਾਈਜੇਸ਼ਨ ਹੋਣ ਲੱਗੀ ਆ, ਉਹਨਾਂ ਦੀ ਜਿਹੜੀ ਆਰਮੀ ਆ ਉਹ 1.3 ਮਿਲੀਅਨ 'ਤੇ ਆ, ਉਹਨਾਂ ਨੇ 1.5 ਮਿਲੀਅਨ ਤੱਕ ਲੈ ਕੇ ਜਾਣੀ ਆ। ਉੱਥੇ ਯੂਰਪ 'ਚ ਵੀ ਚੱਲ ਰਹੀ ਹੈ, ਯੂਕਰੇਨ 'ਚ ਵੀ ਚੱਲ ਰਹੀ ਹੈ। ਸੋ ਜਦੋਂ ਵੀ ਕਿਸੇ ਦੇਸ਼ ਤੋਂ ਕੋਈ ਥ੍ਰੈਟ ਹੁੰਦੀ ਆ, ਤਾਂ ਤੁਹਾਨੂੰ ਇੱਕਦਮ ਜਿਹੜੀ ਆਪਣੀ ਆਰਮੀ ਦੇ ਭਰਤੀ ਆ ਉਹ ਕਰਨੀ ਪੈਂਦੀ ਆ, ਜੇ ਲੜਾਈ ਛਿੜ ਜਾਵੇ, ਕਿਉਂਕਿ ਬੰਦੇ ਮਰਨੇ ਆ, ਤਾਂ ਤੁਹਾਡੇ ਮਗਰ ਪਿੱਛੇ ਰਿਜ਼ਰਵ ਆਰਮੀ ਜਿਹੜੀ ਆ ਉਹ ਟ੍ਰੇਨਡ ਤਿਆਰ ਹੋਈ ਉਹ ਹੋਣੀ ਚਾਹੀਦੀ ਆ। ਸੋ ਆਰਮੀ ਤਾਂ ਇੰਡੀਆ ਕੋਲ ਜਿੰਨੀ ਹੈਗੀ ਆ ਉਹ ਹੈਗੀ ਆ, ਇਹ ਅਗਨੀਵੀਰ ਸਕੀਮ ਜਿਹੜੀ ਸੀ ਇਹ ਟੈਂਪਰੇਰੀ, ਜਿਹਨੂੰ ਰਿਜ਼ਰਵਿਸਟ ਕਹਿੰਦੇ ਆ, ਇਹ ਉਹ ਆਰਮੀ ਸੀਗੀ ਜਿਨ੍ਹਾਂ ਨੂੰ ਟ੍ਰੇਨਿੰਗ ਵੀ ਮਿਲਣੀ ਸੀ, ਉਹ ਟ੍ਰੇਨਿੰਗ ਦੇ ਵਿੱਚ ਪੈਸੇ ਵੀ ਤਨਖਾਹਾਂ ਵੀ ਮਿਲਣੀਆਂ ਸੀ, ਫਿਰ ਉਹਨਾਂ 'ਚੋਂ ਜਿਹੜੇ 25% ਟੋਪ ਟੋਪ ਦੇ ਆ ਉਹ ਆਰਮੀ ਦੇ ਵਿੱਚ ਚਲੇ ਜਾਣੇ ਸੀਗੇ, ਆਟੋਮੈਟਿਕ ਭਰਤੀ ਹੋ ਜਾਣੀ ਸੀ, 75% ਜਿਹੜੇ ਫੀਸਦੀ ਆ ਉਹ ਰਿਟਾਇਰ ਹੋ ਜਾਣੇ ਸੀਗੇ, ਉਹਨਾਂ ਨੂੰ ਛੱਡਣਾ ਪੈਣਾ ਸੀ ਅਤੇ ਛੱਡਣ ਵੇਲੇ ਉਹਨਾਂ ਨੂੰ ਕੁਆਲੀਫਿਕੇਸ਼ਨ ਮਿਲਣੀ ਸੀ ਅਤੇ ਨਾਲ ਉਹਨਾਂ ਨੂੰ ਪੈਸੇ ਮਿਲਣੇ ਸੀਗੇ। ਹੁਣ ਉਹਦੇ ਵਿੱਚ
ਪੈਰਾਮਿਲਟਰੀ ਫੋਰਸਿਸ ਦੇ ਵਿੱਚ ਵੀ ਰੱਖਣਾ ਸੀ?
ਨਹੀਂ, ਹੁਣ ਉਹੀ ਖਬਰ ਆਈ ਆ ਕਿ ਇਹ ਜਿਹੜੇ 10% ਰਿਜ਼ਰਵ ਕੀਤੇ ਗਏ ਆ ਕਈ ਮਤਲਬ ਅਦਾਰਿਆਂ ਦੇ ਵਿੱਚ ਵੀ ਰਿਟਾਇਰ ਜਿਹੜੇ ਅਗਨੀਵੀਰ ਉਹਨਾਂ ਦੇ ਵਿੱਚ CISF ਜਿਹੜੇ ਏਅਰਪੋਰਟ ਸਕਿਉਰਿਟੀਜ਼ ਆ ਉਹਨਾਂ ਦੇ ਵਿੱਚ ਵੀ 10% ਜਿਹੜੀ ਆ ਉਹ ਰਿਜ਼ਰਵੇਸ਼ਨ ਮਿਲੀ ਆ, ਅਤੇ ਜਿਹੜੀ ਉਮਰ ਦੀ ਆ ਉਹ ਵੀ ਉਹਨਾਂ ਨੂੰ ਮਤਲਬ ਦਿੱਤੀ ਗਈ ਆ, ਰਾਹਤ ਦਿੱਤੀ ਗਈ ਆ। ਅਤੇ ਜਿਹੜੀ ਫਿਜ਼ੀਕਲ ਐਂਟਰੀ ਆ, ਐਫੀਸ਼ੈਂਸੀ ਟੈਸਟ ਹੁੰਦੇ ਆ ਇਹਨਾਂ ਦੇ ਵਿੱਚ, ਉਹ ਤੋਂ ਵੀ ਛੂਟ, ਕਿਉਂਕਿ ਉਹ ਪਹਿਲੀ ਆਰਮੀ ਦੇ ਵਿੱਚੋਂ ਆਏ ਹੁੰਦੇ। BSF ਨੇ ਵੀ ਇੱਦਾਂ ਦਾ ਹੀ ਐਲਾਨ ਕੀਤਾ ਵੀ 10% ਕਰੂੰਗੇ। ਅਤੇ ਜਿਹੜੀ ਹੋਰ ਬਾਰਡਰ ਸਿਕਿਉਰਿਟੀ ਫੋਰਸਿਸ ਆ, RPF ਹੈ, CRPF ਹੈ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਮਤਲਬ ਕੀਤੀ ਹੈ। ਸੋ ਕੁੱਲ ਮਿਲਾ ਕੇ ਹਰ ਪਾਸੇ 10% ਰਿਜ਼ਰਵੇਸ਼ਨ ਤਾਂ ਹੈਗੀ ਹੈ ਵੀ, ਜ਼ਰੂਰੀ ਨਹੀਂ ਤੁਸੀਂ ਆਰਮੀ 'ਚ ਹੀ ਕੰਮ ਕਰਨਾ, ਤੁਸੀਂ ਹੋਰ ਵੀ ਕਰ ਸਕਦੇ ਹੋ। ਅਤੇ ਦੂਜੀ ਗੱਲ ਜਿਹੜੇ ਸਿਕਿਉਰਿਟੀਜ਼ ਨੇ ਨਾ, ਪ੍ਰਾਈਵੇਟ ਸਿਕਿਉਰਿਟੀਜ਼, ਭਾਅ ਜੀ ਇੰਡੀਆ ਦੇ ਵਿੱਚ ਬਹੁਤ ਵੱਡੀ ਮਾਰਕੀਟ ਇਹਦੀ ਆ ਕਿ ਜਿੱਦਾਂ ਹੁਣ ਬੈਂਕਾਂ ਦੀ ਸਿਕਿਉਰਿਟੀ ਆ, ਹੁਣ ਇੰਡੀਆ ਦੇ ਵਿੱਚ ਹੀ ਦੇਖ ਲਓ ਤੁਸੀਂ, ਹੁਣ ਸਾਡੇ ਵਿਆਹ ਹੋਇਆ ਨਾ, ਅਸੀਂ ਮਤਲਬ 5 ਦਿਨ ਵਾਸਤੇ ਸਿਕਿਉਰਿਟੀ ਹਾਇਰ ਕੀਤੀ ਉੱਥੇ ਨਵੇਂ ਸ਼ਹਿਰ ਤੋਂ, ਠੀਕ ਆ? ਅਤੇ ਉੱਥੇ ਓਪਰਚੁਨਿਟੀ ਆ ਬੈਂਕਾਂ ਦੇ ਵਿੱਚ, ਤੁਸੀਂ ਮਤਲਬ ਸਿਕਿਉਰਿਟੀ ਗਾਰਡ ਹੁੰਦੇ ਨੇ ਉਹਨਾਂ 'ਚ ਨੌਕਰੀਆਂ, ਮਤਲਬ ਤੁਸੀਂ ਕੰਪਨੀਆਂ ਖੋਲ੍ਹ ਸਕਦੇ ਹੋ। ਸੋ ਹੋਰ ਵੀ ਕਈ ਜਿਹੜੇ ਬਿਜ਼ਨਸਿਸ ਆ ਉਹ ਕਰ ਰਹੇ ਨੇ। ਸੋ ਮੈਨੂੰ ਲੱਗਦਾ ਨੋਟ ਬੈਡ ਸਕੀਮ ਹੈ ਇਹ, ਕਿ ਇੱਕ ਸਰਜ ਤੁਹਾਨੂੰ ਚਾਹੀਦੀ ਹੁੰਦੀ ਆ, ਮਤਲਬ ਤੁਹਾਨੂੰ ਇੱਕ ਰਿਜ਼ਰਵ ਆਰਮੀ ਚਾਹੀਦੀ ਹੁੰਦੀ ਆ, ਉਹ ਤੁਹਾਡੀ ਬੈਠੀ ਆ, ਟ੍ਰੇਨਡ ਬੈਠੀ ਆ, ਹੈ ਨਾ? ਅਤੇ ਫਿਰ ਉਹਨਾਂ ਨੂੰ ਤੁਸੀਂ ਟ੍ਰੇਨ ਵੀ ਕਰ ਰਹੇ ਹੋ, ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਜਾ ਕੇ ਡਿਸਿਪਲਿਨ ਤੌਰ 'ਤੇ ਉਹਨਾਂ ਨੇ ਬਿਜ਼ਨਸ ਵੀ ਕਰ ਸਕਦੇ ਹੋ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਅਮਿਤ, ਜਿੱਦਾਂ ਤੁਸੀਂ ਨਵੀਂ ਮੈਸਟੀਪੇਸ਼ਨ ਦੱਸੀਆਂ ਆ, ਨਵੇਂ ਇਹਦੇ ਫਾਇਦੇ ਦੱਸੇ ਆ, ਵੈਸੇ ਮੈਨੂੰ ਪਹਿਲਾਂ ਪਤਾ ਨਹੀਂ ਸੀ, ਲੇਕਿਨ ਏਦਾਂ ਦਾ ਲੱਗਦਾ ਜਿਹੜੀ ਸਕੀਮ ਕਾਫੀ ਕਾਰਗਰ ਆ, ਸਾਜ਼ਗਾਰ ਆ, ਵਧੀਆ ਆ, ਤੇ ਇਹਦੇ ਨਾਲ ਐਟਲੀਸਟ ਤੁਹਾਨੂੰ 25% ਨੂੰ ਤਾਂ ਨੌਕਰੀਆਂ ਮਿਲਦੀਆਂ ਆ, ਲੇਕਿਨ ਜਿਹੜੇ ਉੱਥੋਂ ਰਿਟਾਇਰ ਹੁੰਦੇ ਆ ਉਹਨਾਂ ਨੂੰ ਪੈਸਾ ਵੀ ਮਿਲਦਾ, ਉਹਨਾਂ ਕੋਲ ਪੈਸਾ ਵੀ ਹੋ ਜਾਂਦਾ, ਲੋਕਲ ਐਕਸਪੀਰੀਅੰਸ ਵੀ ਹੋ ਜਾਂਦਾ, ਤੇ ਉਹਨਾਂ ਨੂੰ ਕੌਨਫੀਡੈਂਸ ਵੀ ਹੁੰਦਾ, ਕੰਮ ਕਰਨ ਦੀ ਆਦਤ ਵੀ ਪੈ ਜਾਂਦੀ ਆ, ਤੇ ਉਹਨਾਂ ਨੂੰ ਤੁਸੀਂ ਕਹਿੰਦੇ ਏਜ ਦੇ ਵਿੱਚ ਜਿੱਦਾਂ ਛੋਟ ਵੀ ਮਿਲਦੀ ਆ, ਤਾਂ ਇਹਦੇ ਨਾਲ ਨੁਕਸਾਨ ਤਾਂ ਮੇਰੇ ਖਿਆਲ 'ਚ ਕੋਈ ਹੈ ਨਹੀਂ ਹੈ। ਰਿਜ਼ਰਵ ਆਰਮੀ ਹੁਣ ਦੁਨੀਆਂ ਦੇ ਵਿੱਚ ਇਸ ਵੇਲੇ ਆਰਮੀ ਦੇ ਵਿੱਚ ਲੋਕ ਬਹੁਤ ਘੱਟ ਜਾਂਦੇ, ਉਹਦਾ ਰੀਜ਼ਨ ਇਹ ਆ ਕਿ ਦੂਜੇ ਖੇਤਰਾਂ ਵਿੱਚ ਜਿਹੜੀ ਇੰਪਲਾਇਮੈਂਟ ਜ਼ਿਆਦਾ ਜਨਰੇਟ ਹੋਣ ਲੱਗ ਪਈ ਆ। ਹੁਣ ਆਸਟ੍ਰੇਲੀਆ ਦੇ ਵਿੱਚ ਦੇਖੋ ਤੁਸੀਂ, ਕਾਫੀ ਜਿਹੜੇ ਦੂਜੇ ਯੂਰਪ ਵਿੱਚ ਵੀ ਜਿਹੜੇ ਦੂਜੇ ਸੈਕਟਰ ਆ ਉਹਨਾਂ ਵਿੱਚ ਜ਼ਿਆਦਾ ਪ੍ਰਾਈਵੇਟ ਫਰਮਾਂ ਆਉਣ ਦੇ ਨਾਲ ਜਾਂ ਕੈਪੀਟਲਿਜ਼ਮ ਦੇ ਆਉਣ ਦੇ ਨਾਲ ਜਿਹੜੀਆਂ ਪ੍ਰਾਈਵੇਟ ਫਰਮਾਂ ਜ਼ਿਆਦਾ ਬੰਦਿਆਂ ਨੂੰ ਇੰਪਲਾਏ ਕਰ ਰਹੀਆਂ ਹੈ, ਜਾਂ ਉਹਨਾਂ ਨੇ ਆਪਣਾ ਪ੍ਰੋਡਕਸ਼ਨ ਲੈਵਲ ਉੱਪਰ ਕਰਨਾ ਹੁੰਦਾ, ਐਫੀਸ਼ੀਐਂਸੀ ਲਿਆਉਣੀ ਹੁੰਦੀ ਆ, ਅਤੇ ਉਹਨਾਂ ਨੂੰ ਤਰੱਕੀਆਂ ਵੀ ਦੇਣੀਆਂ ਹੁੰਦੀਆਂ। ਇਸ ਲਈ ਉੱਧਰ ਨੂੰ ਜਿਹੜੀ ਲੇਬਰ ਫੋਰਸ ਜ਼ਿਆਦਾ ਜਾ ਰਹੀ ਹੈ ਟਰੈਡੀਸ਼ਨਲ ਜਿਹੜੇ ਸੈਕਟਰ ਹੁੰਦੇ ਉਹਨਾਂ ਤੋਂ ਹੱਟ ਕੇ, ਅਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੇ ਆਰਮੀ ਦੇ ਵਿੱਚ ਜਿਹੜੇ ਲੋਕ ਪਹਿਲਾਂ ਜਾਂਦੇ ਹੁੰਦੇ ਸੀ, ਜਿਹੜੇ ਕਾਫੀ ਪਾਪੂਲਰ ਸੀ ਇੰਡੀਆ ਦੇ ਵਿੱਚ ਵੀ, ਕਿ ਤੁਸੀਂ ਕਮਿਸ਼ਨ ਲੈਣਾ ਆ, ਆਰਮੀ ਦੇ ਵਿੱਚ ਜਾਣਾ ਆ, ਤੁਹਾਡੀ ਜੋਬ ਸਕੇਅਰ ਆ, ਉੱਧਰ ਨੂੰ ਥੋੜੇ ਜਿਹੇ ਘੱਟ ਜਾਣ ਲੱਗ ਪਏ, ਤੇ ਉਹ ਉਸ ਕਰਕੇ ਵੀ ਇਹ ਜਿਹੜੀ ਸਕੀਮ, ਈਵਨ ਜਿਹੜੇ ਦੂਜੇ ਕੰਟਰੀ ਆ, ਹੁਣ ਆਸਟ੍ਰੇਲੀਆ ਦੇ ਵਿੱਚ ਤੁਸੀਂ ਇੱਕ ਦਿਨ ਦੱਸਿਆ ਸੀ ਕਿ ਜਿਹੜੇ ਆਰਮੀ ਵਿੱਚ ਸਾਰੇ ਨੌਜਵਾਨ ਜਾਂ ਮੁਟਿਆਰਾਂ ਭਰਤੀ ਹੋਣਗੀਆਂ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਵੀ ਦਿੱਤੀ ਜਾਊਗੀ, ਤੇ ਰਸ਼ੀਆ ਦੇ ਵਿੱਚ ਖਬਰਾਂ ਆ ਰਹੀਆਂ ਕਿ ਜਿਹੜੇ ਯੂਕਰੇਨ ਵਿੱਚ ਬਾਹਰ ਲੱਗੀ ਉਹ ਭਾਰਤੀ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਕਰ ਰਹੇ ਆ ਕਿ ਸਾਡੀ ਆਰਮੀ ਸਟਰੋਂਗ ਹੋਵੇ, ਕਿਉਂਕਿ ਰਸ਼ੀਅਨ ਜਿਹੜੇ ਉੱਥੋਂ ਦੇ ਨਿਵਾਸੀ ਆ ਉਹ ਆਰਮੀ ਜਾ ਨਹੀਂ ਰਹੇ, ਇਹਦੇ ਨਾਲ ਜਿਹੜੀ ਇੰਪਲਾਇਮੈਂਟ ਜਨਰੇਸ਼ਨ ਵੀ ਬਹੁਤ ਜ਼ਿਆਦਾ ਹੋ ਰਹੀ ਆ ਕਿ ਆਰਮੀ ਦੇ ਵਿੱਚ ਜਾਓ ਤੁਸੀਂ ਪੈਸਾ ਕਮਾਓ, ਤੇ ਜਿਹੜੀ ਹੁਣ ਆਰਮੀ ਦੇ ਵਿੱਚ ਪਹਿਲਾਂ ਲੋਕ ਜਾਂਦੇ ਹੁੰਦੇ ਸੀ ਤੇ ਉਹ ਆਰਮੀ ਨੂੰ ਛੱਡਣਾ ਬੜਾ ਮੁਸ਼ਕਿਲ ਆ, ਆਰਮੀ ਦੇ ਇੱਕ ਵਾਰੀ ਤੁਸੀਂ ਭਰਤੀ ਹੋ ਗਏ ਤਾਂ ਆਰਮੀ ਨੂੰ ਤੁਸੀਂ ਛੱਡ ਨਹੀਂ ਸਕਦੇ। ਤਾਂ ਹੁਣ ਜਿਹੜੀ ਅਗਨੀਵੀਰ ਸਕੀਮ ਆ ਇਹਦੇ ਨਾਲ ਤੁਸੀਂ 2 ਸਾਲ ਐਕਸਪੀਰੀਅੰਸ ਵੀ ਲੈ ਸਕਦੇ ਆ, 2 ਸਾਲ ਤੋਂ ਬਾਅਦ ਅਗਰ ਤੁਸੀਂ ਕੰਟੀਨਿਊ ਕਰਨਾ ਤਾਂ 25% ਤਾਂ ਕਰ ਹੀ ਸਕਦੇ ਆ, ਬਾਕੀ ਆਪਣਾ ਬਿਜ਼ਨਸ ਖੋਲ ਸਕਦੇ ਆ। ਹੋਰ ਜਿਹੜੇ ਸਿਕਿਉਰਿਟੀ ਅਦਾਰੇ ਆ ਉਹਨਾਂ ਵਿੱਚ ਪੁਲਿਸ ਆ, ਜਿੱਦਾਂ ਤੁਸੀਂ ਪ੍ਰਾਈਵੇਟ ਸਿਕਿਉਰਿਟੀ ਬਾਰੇ ਦੱਸਿਆ, ਅੱਜ ਕੱਲ੍ਹ ਹਰੇਕ ਜਗ੍ਹਾ ਸਿਕਿਉਰਿਟੀ ਦੇ, ਸਾਡੇ ਪਹਿਲੇ ਤਾਂ ਬਿਜ਼ਨਸ ਹੁੰਦਾ ਹੀ ਨਹੀਂ ਸੀ ਸਿਕਿਉਰਿਟੀ, ਕਦੇ ਸ਼ਾਪਿੰਗ ਪਹਿਲਾਂ ਤਾਂ ਸ਼ਾਪਿੰਗ ਸੈਂਟਰ ਹੀ ਨਹੀਂ ਹੁੰਦੇ ਸੀ, ਸਕਿਉਰਟੀ ਹੁੰਦੇ ਕਾਹਦੇ ਕਾਰਨਰ ਸ਼ਾਪ ਤੇ ਸਕਿਉਰਟੀ ਕਾਹਦੀ ਰੱਖਣੀ ਹੁੰਦੀ ਸੀ ਤੇ ਇਹਦੇ ਨਾਲ ਹੁਣ ਜਿਹੜੀ ਇੰਪਲੋਇਮੈਂਟ ਜਨਰੇਸ਼ਨ ਕਾਫੀ ਹੋਈ ਆ।
ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਇੱਕ ਹੋਰ ਵੀ ਆ ਕਿ ਕਿਤੇ ਅਗਨੀਵੀਰ ਦੀ ਬਾਰਡਰ 'ਤੇ ਮੌਤ ਹੋ ਜਾਂਦੀ ਹੈ ਅਤੇ ਉਸਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ। ਹਾਂ, ਮੈਂ ਇਹਦੇ ਨਾਲ ਸਹਿਮਤ ਹਾਂ ਕਿਉਂਕਿ ਜੇ ਆਪਾਂ ਨਾ ਅਸਲ ਦੇ ਵਿੱਚ ਦੇਖੀਏ ਓਵਰਆਲ ਆਰਮੀ ਦੀ ਸਟਰਕਚਰ, ਕਿਉਂਕਿ ਅਸੀਂ ਜਾਣਦੇ ਨਹੀਂ ਹੈਗੇ, ਤਾਂ ਜਿਹੜੇ ਰਿਜ਼ਰਵਿਸਟ ਹੁੰਦੇ ਨੇ ਹਰੇਕ ਕੰਟਰੀ 'ਚ ਹੁੰਦੇ ਨੇ, ਰਿਜ਼ਰਵ ਆਰਮੀ ਹੁੰਦੀ ਆ, ਉਹਨਾਂ ਨੂੰ ਜਦੋਂ ਲੜਾਈ ਹੁੰਦੀ ਆ ਉਦੋਂ ਹੀ ਸੱਦਿਆ ਜਾਂਦਾ ਆ। ਆਸਟ੍ਰੇਲੀਆ ਦੇ ਵਿੱਚ ਵੀ ਆ, ਇਜ਼ਰਾਈਲ ਦੇ ਵਿੱਚ, ਹਰ ਥਾਂ ਆ ਇਹ ਰਿਜ਼ਰਵ, ਹਰ ਥਾਂ ਆ ਇਹ। ਅਤੇ ਉਹ ਦਰਜਾ ਮਿਲਣਾ ਜਾਂ ਨਹੀਂ ਮਿਲਣਾ, ਉਹ ਦੂਜੇ ਜਿਹੜੇ ਰਿਜ਼ਰਵਿਸਟ ਹੁੰਦੇ ਆ ਨਾ, ਜਿਹੜੀ ਇਹ ਆਰਮੀ ਆ, ਮਤਲਬ ਅਗਨੀਵੀਰੇ ਰੱਖ ਲਓ ਜਾਂ ਆਸਟ੍ਰੇਲੀਆ ਇਜ਼ਰਾਈਲ ਜਾਂ ਕਿਤੇ ਵੀ ਰਿਜ਼ਰਵਿਸਟ ਕਹਿ ਲੈਂਦੇ ਇਹਨਾਂ ਨੂੰ, ਇਹ ਆਪਣੀ ਮਰਜ਼ੀ ਨਾਲ ਗਏ ਹੁੰਦੇ ਆ। ਇਹ ਡਾਕਟਰ ਵੀ ਹੁੰਦੇ ਆ, ਮੈਂ ਇੱਥੇ ਦੇਖਦਾ ਬੜੇ ਬੜੇ ਡੈਂਟਿਸਟ, ਲਾਇਰ, ਉਹ ਵੀ ਰਿਜ਼ਰਵ ਆਰਮੀ 'ਚ, ਉਹਨਾਂ ਨੂੰ ਜਦ ਕਾਲ ਕੀਤੀ ਜਾਂਦੀ ਉਹ ਜਾਂਦੇ ਨੇ। ਟੀਚਰ ਵੀ ਹੁੰਦੇ ਨੇ, ਉਹ ਕੋਈ ਧੱਕਾ ਨਹੀਂ ਹੈਗਾ ਵੀ ਤੁਸੀਂ ਧੱਕੇ ਨਾਲ ਬਣਨਾ ਹੈ ਰਿਜ਼ਰਵਿਸਟ ਜਾਂ ਅਗਨੀਵੀਰ 'ਚ, ਹੈ ਨਾ। ਅਤੇ ਜੇ ਤੁਹਾਡਾ ਨਹੀਂ ਦਿਲ ਕਰਦਾ ਤੁਸੀਂ ਨਾ ਜਾਓ, ਹੈ ਨਾ, ਹੋਰ ਬਹੁਤ ਜੋਬਸ ਨੇ, ਤੁਸੀਂ ਸਿੱਧੇ ਆਰਮੀ 'ਚ ਭਰਤੀ ਹੋ ਲਓ, ਉਸ ਮੈਕਨਿਜ਼ਮ 'ਚ ਭਰਤੀ ਹੋ ਲਓ। ਪਰ ਮੈਂ ਇਹ ਕਹਿੰਦਾ ਹਾਂ ਵੀ ਜੇ ਇੱਕ ਓਪਰਚੁਨਿਟੀ ਮਿਲਦੀ ਹੈ ਨੌਜਵਾਨਾਂ ਨੂੰ, ਬਜਾਏ ਕਿ ਗਲੀਆਂ 'ਚ ਫਿਰਨ ਦੇ, ਇੱਧਰ ਉੱਧਰ ਧੱਕੇ ਖਾਣ ਦੇ, ਡਰੱਗਾਂ 'ਚ ਪੈਣ ਦੇ, ਜੇ ਉਹ ਆਰਮੀ ਜਾਂਦੇ ਆ, ਡਿਸਿਪਲਿਨ ਹੁੰਦੇ, 4 ਸਾਲ ਵਧਣ, ਵਾਈ ਨੋਟ। ਦੂਜੀ ਗੱਲ ਇਹ ਆ, ਤੁਸੀਂ ਜਿਹੜੀ ਇੱਕ ਰੱਗ ਛੇੜੀ ਆ ਵੀ ਆਰਮੀ ਦੇ ਵਿੱਚ ਭਰਤੀ ਨਹੀਂ ਹੋ ਰਹੀ ਪੱਛਮ ਦੇ ਵਿੱਚ, ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਹੁਣ ਮਰਦੇ ਆ ਮੂਹਰੇ। ਅੱਗੇ ਸੀਗੀਆਂ ਜਿੱਦਾਂ ਮਾੜੇ ਦੇਸ਼ ਢਾ ਲਏ, ਅਫਗਾਨਿਸਤਾਨ ਢਾ ਲਿਆ, ਇਰਾਕ ਢਾ ਲਿਆ, ਹੈ ਨਾ, ਉਹ ਫਿਰ ਚਲੋ ਭਰਤੀ ਹੋ ਜਾਓ, ਨਾਲੇ ਉੱਥੇ ਘੁੰਮ ਆਵਾਂਗੇ, ਨਾਲੇ ਜਾ ਆਵਾਂਗੇ, ਉੱਥੇ ਕਿਹੜੇ ਮਰਨਾ ਆ, ਬਹੁਤ ਘੱਟ ਮੌਤਾਂ ਹੁੰਦੀਆਂ ਸੀਗੀਆਂ। ਹੁਣ ਜਿਹੜੀ ਲੜਾਈ, ਹੁਣ ਜਿਹੜੀ ਯੂਕਰੇਨ ਦੀ ਲੜਾਈ ਲੱਗੀ ਆ, ਹੁਣ ਹੁਣ ਦਿਸਦਾ ਆ ਸਾਰੀ ਪਾਪੂਲੇਸ਼ਨ ਨੂੰ ਵੀ ਉੱਥੇ ਮਤਲਬ ਤਕਰੀਬਨ 5 ਲੱਖ ਤੋਂ ਉੱਤੇ ਫੌਜੀ ਮਾਰਿਆ ਜਾ ਚੁੱਕਾ ਯੂਕਰੇਨ ਦਾ ਹੀ, ਅਤੇ ਲੱਖ ਦੇ ਕਰੀਬ ਰਸ਼ੀਆ ਦਾ ਮਰ ਗਿਆ। ਇਸ ਕਰਕੇ ਹੁਣ ਉਹ ਕੰਬਦੇ ਨੇ, ਪੱਛਮ ਵਾਲੇ ਬੰਦੇ ਵੀ ਕੰਬਦੇ ਨੇ, ਫੌਜਾਂ ਵੀ ਕੰਬਦੀਆਂ ਨੇ ਵੀ ਇਹ ਲੜਾਈ ਕਿਤੇ ਰੂਸ ਨਾਲ ਛਿੜ ਗਈ ਨਾ ਉਹਨਾਂ ਦੀ, ਨੈਟੋ ਦੀ ਜਾਂ ਇਹਨਾਂ ਕੰਟਰੀਆਂ ਦੀ, ਤਾਂ ਇੱਦਾਂ ਨਹੀਂ ਹੋਣੀ ਅਫਗਾਨਿਸਤਾਨ ਵਾਂਗਰ ਜਾਂ ਇਰਾਕ ਵਾਂਗਰ। ਉੱਥੇ ਫਿਰ ਜਹਾਜ਼ਾਂ ਦੇ ਜਹਾਜ਼ ਭਰ ਕੇ ਲਾਸ਼ਾਂ ਦੇ ਮਾਣੇ ਆ ਮੁੜ ਕੇ ਲੋਥਾਂ ਦੇ। ਇਸ ਗੱਲੋਂ ਫਿਰ ਉਹ ਕਹਿੰਦੇ ਯਾਰ ਛੱਡੋ, ਹੁਣ ਲੜਾਈ ਲੱਗੀ ਆ, ਹੁਣ ਨਾ ਭਰਤੀ ਹੋਵੋ, ਜਾਂ ਲੜਾਈ ਖਤਮ ਹੋ ਜਾਊਗੀ ਫਿਰ ਹੋਵਾਂਗੇ, ਹੈ ਨਾ। ਇਹ ਇੱਦਾਂ ਇੱਦਾਂ ਦੇ ਵੀ ਲੋਕ ਨੇ ਐਡਵੈਂਚਰ ਕਰਨ ਦੇ ਲਈ, ਜਿਹੜੇ ਕਹਿੰਦੇ ਨੇ ਐਡਵੈਂਚਰ ਕਰਨਾ ਜੀ, ਅਸੀਂ ਤਾਂ ਨਾਲੇ ਘੁੰਮਾਂਗੇ, ਨਾਲੇ ਫਿਰਾਂਗੇ, ਨਾਲੇ ਸਾਨੂੰ 20 ਸਾਲ, 10 ਸਾਲ, 15 ਕਰਕੇ ਫਿਰ ਰਿਟਾਇਰ ਹੋ ਜਾਂਦੇ ਨੇ, ਵੈਟਰਨ ਖਾਂਦੇ ਨੇ, ਉਹਨਾਂ ਨੂੰ ਪੈਨਸ਼ਨਾਂ ਲੱਗ ਜਾਂਦੀਆਂ ਨੇ, ਹੈ ਨਾ। ਉਹ ਹੁਣ ਜਿਹੜੀ ਆ ਲਾਈਮ ਲਾਈਟ ਹੈ, ਮਲਾਈ ਮਲਾਈ, ਉਹ ਖਤਮ ਹੋ ਗਈ ਹੁਣ। ਇਸੇ ਕਰਕੇ ਕਹਿ ਰਹੇ ਨੇ ਆਓ ਜੀ ਇੰਡੀਆ ਤੋਂ, ਤੁਹਾਨੂੰ PR ਦੇਵਾਂਗੇ, ਭਰਤੀ ਹੋਵੋ। ਫਿਰ ਇਹਨਾਂ ਨੇ ਇਹਨਾਂ ਨੂੰ ਭੇਜਣਾ ਫਿਰ ਲੜਨ ਨੂੰ ਮੂਹਰੇ, ਜਿੱਦਾਂ ਅੱਗੇ ਪਹਿਲਾਂ World War 1 ਤੇ 2 'ਚ ਭੇਜਦੇ ਹੁੰਦੇ ਸੀ। ਸੋ ਇਹ ਜਿਹੜੇ ਕਾਫੀ ਪੇਚੀਦਾ ਮੁੱਦੇ ਹੁੰਦੇ ਨੇ ਆਰਮੀ ਦੇ ਵਧਾਉਣ ਦੇ। ਖੈਰ, ਦੂਜਾ ਮੁੱਦਾ ਭਾਜੀ ਜਿਹੜਾ ਮੁੱਕਣ 'ਚ ਨਹੀਂ ਆ ਰਿਹਾ, ਉਹ ਹੈਗਾ ਅੰਬਾਨੀਆਂ ਦਾ ਵਿਆਹ, ਤੇ ਮੈਨੂੰ ਤਾਂ ਇਹ ਵੀ ਨੀ ਪਤਾ ਕਿਹਨਾਂ ਦਾ ਵਿਆਹ ਆ, ਅੰਬਾਨੀਆਂ ਦਾ, ਅੰਬਾਨੀਆਂ ਦਾ ਆ, ਤੇ ਇਹ ਵਿਆਹ ਮਤਲਬ ਹੋ ਰਿਹਾ ਆ, ਤੇ 6 ਮਹੀਨੇ ਤੋਂ ਉੱਤੇ ਹੋ ਗਏ ਆ। ਮੈਂ ਤਾਂ ਸੋਚਿਆ ਜਿੱਦਣ ਦਲਜੀਤ ਨੇ ਗਾਇਆ ਉਹਦੇ ਜਾ ਕੇ ਅਖਾੜੇ ਦੇ ਵਿੱਚ, ਮੈਂ ਤਾਂ ਕਹਿ ਰਿਹਾ ਰਿਸੈਪਸ਼ਨ ਪਾਰਟੀ 'ਤੇ ਗਾ ਗਿਆ, ਇਹਨਾਂ ਦਾ ਵਿਆਹ ਹੋ ਗਿਆ, ਮੈਂ ਤਾਂ ਆਪਣੇ ਜਿੱਤੋਂ ਭੁਲਾਈ ਬੈਠਾ ਸੀ। ਉਹ ਹੁਣ ਫਿਰ ਕੋਈ ਜਸਟਿਨ ਬੀਵਰ ਜਿਹਾ ਮਤਲਬ ਉਹ ਗਾ ਕੇ ਚਲੇ ਗਿਆ, ਉਹਦੀ ਕੱਛੇ 'ਚ ਫੋਟੋ ਆ ਗਈ ਵੀ ਉਹ ਕੱਛਾ ਪਾ ਕੇ ਖੜਾ ਆ, ਹੈ ਨਾ, ਉਹਦਾ ਕੱਛਾ ਦਿਸਦਾ ਪੈਂਟ ਦੇ ਹੇਠੋਂ, ਉਹ ਜਾਣ ਕੇ।
ਅੱਛਾ,
ਹਾਂ, ਮੈਂ ਕਿਹਾ ਯਾਰ ਇਹ ਹੁਣ ਫਿਰ ਗਾ ਰਿਹਾ, ਮੈਂ ਕਿਹਾ ਸ਼ਾਇਦ ਪੋਸਟ ਪਾਰਟੀ ਹੋ ਗਈ। ਉਹ ਫਿਰ ਇੱਕ ਹੋਰ ਉਹਨਾਂ ਨੇ ਪਤਾ ਨਹੀਂ ਕਿਹੜੀ ਆਹ ਸੱਦੀ ਆ ਜੀ, ਉਹ ਗਾਣ ਲੱਗੀ ਉੱਥੇ, ਤੇ ਉਹ ਮੁੱਕਣ ਚ ਹੀ ਉਹਦਾ ਨਾ ਹੀ ਗਾ ਗਾ ਆ, ਤਾਂ ਹੀ ਉਹ ਗਾਉਂਦੀ ਆ। ਖੈਰ ਭਾਜੀ, ਇਹ 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 ਲੋਕ ਨਾ ਪਰੇਸ਼ਾਨ ਹੋ ਰਹੇ ਨੇ ਹੁਣ, ਕੀ ਗੱਲ ਵੀ ਜਦੋਂ ਲੰਬੀ ਗੱਲ ਚੱਲਦੀ ਆ ਨਾ, ਤੇ ਹੁਣ ਇੱਥੋਂ ਸਾਨੂੰ ਸਬਕ ਲੈਣਾ ਚਾਹੀਦਾ ਕਿ ਆਪਾਂ ਆਪਣੇ ਜਿਹੜੇ ਵਿਆਹ ਸ਼ਾਦੀ ਕਰੀਏ ਆਪਾਂ ਛੋਟੇ ਕਰੀਏ, ਇੰਨੇ ਲੰਬੇ ਨਾ ਕਰੀਏ ਕਿ ਲੋਕ ਗਾਲਾਂ ਲੋਕ ਸੱਚੀ ਗਾਲਾਂ ਕੱਢਦੇ ਨੇ, ਲਿਟਰਲੀ ਗਾਲਾਂ ਕੱਢਦੇ ਨੇ, ਇੰਡੀਆ ਮਹੀਨਾ ਮਹੀਨਾ ਵਿਆਹ ਚਲਾਉਂਦੇ ਨੇ।
ਲੋਕਾਂ ਨੂੰ ਇਹ ਨਹੀਂ ਪਤਾ ਹਲੇ ਵਿਆਹ ਹੋ ਰਿਹਾ, ਮੌਸਮ ਆ ਰਹੀ ਹੈ, ਫਿਰ ਫਰਮੀ ਵੀ ਹੋ ਰਹੀ
ਨਹੀਂ। ਹੁਣ ਇੰਡੀਆ ਮੈਂ ਦੇਖਿਆ ਇੱਕ ਵਿਆਹ 1 ਮਹੀਨਾ ਚੱਲਿਆ ਜੀ, ਤੇ ਉਹ ਕਿਤੇ ਜੀ ਜਲੰਧਰ ਮਾਈਆਂ ਲੱਗਣਾ, ਕਿਤੇ ਜੀ ਹੁਸ਼ਿਆਰਪੁਰ ਮਾਈਆਂ ਲਾ ਰਹੇ ਆ, ਉਹ ਜੀ ਹੁਣ ਪ੍ਰਪੋਜ਼ਡ ਏ ਆ ਰਿਹਾ ਜੀ।
ਨਹੀਂ ਨਹੀਂ, ਅੱਗੇ ਹੁੰਦਾ ਸੀ, ਅੱਗੇ ਹੁੰਦਾ ਸੀ ਡੈਸਟੀਨੇਸ਼ਨ ਮੈਰਿਜ, ਹੁਣ ਮਲਟੀ ਡੈਸਟੀਨੇਸ਼ਨ ਮੈਰਿਜ ਹੋ ਰਹੀਆਂ।
ਹੁਣ ਆ ਫਲਾਨਾ ਫੰਕਸ਼ਨ ਜੀ ਹੁਣ ਹੋ ਰਿਹਾ ਜੀ ਚੰਡੀਗੜ੍ਹ, ਉੱਥੇ ਪਹੁੰਚੋ। ਮਤਲਬ ਉਹ ਕਹਿੰਦੇ ਵੀ ਹਰੇਕ ਵੀਕਐਂਡ ਮਤਲਬ 8-9 ਫੰਕਸ਼ਨ ਇੱਕ ਮਹੀਨੇ ਦੇ ਵਿੱਚ ਉਹ ਵਿਆਹ ਦੇ ਹੋਏ ਆ। ਮੈਂ ਕਾਫੀ ਨੇੜਿਓਂ ਦੇਖਦਾ ਸੀ, ਤੇ ਜਿਹੜੇ ਉਹ ਰਿਸ਼ਤੇਦਾਰ ਸੀ ਨਾ ਮੇਰੇ ਮੇਰੇ ਦੋਸਤ ਹੀ ਸੀ, ਉਹਨਾਂ ਦੀ ਰਿਸ਼ਤੇਦਾਰੀ 'ਚ ਹੋ ਰਿਹਾ ਸੀ। ਤੇ ਜਦੋਂ ਮੈਂ ਜਾਣਾ ਤੇ ਸ਼ਾਮ ਨੂੰ, ਤੇ ਨਾਲੇ ਤਾਂ ਉਹਨੀ ਤਿਆਰ ਹੁੰਦੇ ਹੁਣ, ਮੈਂ ਕਿਹਾ ਅੱਜ ਫਿਰ? ਹਾਂਜੀ ਕਹਿੰਦੇ ਅੱਜ ਫਿਰ। ਕਹਿੰਦੇ ਪਰੇਸ਼ਾਨ ਮੈਂ, ਰਾਤ ਨੂੰ 1-2 ਵਜੇ ਆਉਣਾ, ਗੱਡੀ ਲਾ ਕੇ ਦੜਾਈ ਜਾਣੀ ਆ। ਤੇ ਉਹ ਖਰਚਾ ਇੰਨਾ ਗਿਆ, ਕਹਿੰਦੇ ਸਾਡਾ ਉਹਨਾਂ ਦਾ ਤਾਂ ਪਤਾ ਨਹੀਂ ਕਿੰਨਾ ਖਰਚਾ ਆਊਗਾ, ਸਾਡਾ 1.5 ਲੱਖ ਤੋਂ ਉੱਤੇ ਖਰਚਾ ਆ ਗਿਆ। ਮੈਂ ਕਿਹਾ ਤੁਹਾਡਾ ਕਾਹਦਾ ਆ ਗਿਆ? ਉਹ ਕਹਿੰਦੇ ਸਿੱਧੂ ਸਾਹਿਬ ਕੱਪੜੇ, ਕਹਿੰਦਾ ਉਹੀ ਥੋੜਾ ਮੁੜ ਮੁੜ ਕੇ ਪਾ ਕੇ ਜਾਣੇ ਆ, ਕੱਪੜਿਆਂ ਦਾ ਖਰਚਾ, ਹੇਅਰ ਡਰੈਸਰਾਂ ਦਾ ਖਰਚਾ, ਮੇਕਅਪ ਦਾ ਖਰਚਾ, ਤਿਆਰ ਹੋ ਕੇ ਜਾਣਾ, ਸਾਰੇ ਟੱਬਰ ਨੇ ਜਾਣਾ, ਫਿਰ ਤੇਲ ਦਾ, ਗੱਡੀ ਲੈ ਕੇ ਜਾਣਾ, 1.5-2 ਹਜ਼ਾਰ ਦਾ ਉਹ ਖਰਚਾ। ਉਹ ਕਹਿੰਦੇ ਅਸੀਂ ਮਤਲਬ ਹਿਸਾਬ ਲਾਇਆ ਵੀ ਇਹ ਵਿਆਹ ਜਿਹੜਾ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਜ਼ਰੂਰੀ ਸੀ, ਅਹਿਮ ਸੀਗਾ, ਵੀ ਸਾਨੂੰ 1.5-2 ਲੱਖ ਨੂੰ ਪਿਆ ਆ। ਬਾਕੀ
ਤੁਸੀਂ ਪਹਿਲੀ ਵਾਰ ਦੱਸਿਆ ਵੀ ਮਾਈਆਂ ਕਿਸੇ ਸ਼ਹਿਰ ਚ, ਸ਼ਗਨ ਕਿਸੇ ਸ਼ਹਿਰ ਚ, ਵਿਆਹ ਕਿਸੇ ਸ਼ਹਿਰ ਚ, ਪਾਰਟੀ ਕਿਸੇ ਸ਼ਹਿਰ ਚ, ਇਹ ਤਾਂ ਨਵੀਂ ਤੁਸੀਂ ਗੱਲ ਦੱਸ ਦਿੱਤੀ। ਇਹਦੇ ਨਾਲ ਆਪਣੇ ਸਾਡੇ ਹਰਨਾਮ ਸਿੰਘ ਹੋਣਾ ਨੂੰ ਬਹੁਤ ਫਾਇਦਾ ਹੋਣਾ,
ਬਹੁਤ
ਚੱਲਣਾ ਉਹਨਾਂ ਦਾ, ਇੱਦਾਂ ਦੇ ਹੋਣੇ ਚਾਹੀਦੇ ਆ,
ਇੱਦਾਂ ਦਾ ਖਲਾਰਾ ਪੈਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪੈਸੇ ਬਣਨ। ਤੇ ਫਾਇਦਾ ਸਰਕਾਰ ਨੂੰ ਵੀ ਬਹੁਤ ਹੈ, GST ਬਣਦੀ ਆ, ਕਿੰਨਾ ਦੇਖੋ ਪੈਦਾ ਹੋ ਰਿਹਾ ਸਰਕਾਰ ਨੂੰ। ਤੇ ਪਰ ਮੈਂ ਇਹ ਕਹਿੰਦਾ ਕਿ ਉੱਥੇ ਚਲੋ ਹੁਣ ਗਰਾਊਂਡ ਲੈਵਲ ਦੀ ਗੱਲ ਤੁਹਾਨੂੰ ਦੱਸਦੇ ਹਾਂ, ਆਪਾਂ ਵਿਚਰੇ ਹਾਂ ਸਾਰਿਆਂ ਨਾਲ, ਮਿਲਦੇ ਵਰਤਦੇ ਹਾਂ ਉੱਥੇ। ਉਹ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਯਾਰ ਵਿਆਹ ਬਾਰੇ ਦੱਸੋ ਮੈਨੂੰ ਗੱਲਬਾਤ, ਵੀ ਇੰਨੇ ਵਿਆਹ ਆਏ ਯਾਰ, ਕਿਉਂਕਿ ਮੈਂ ਅਸੀਂ ਇਕੱਠੇ ਹੀ ਜਾਂਦੇ ਹੁੰਦੇ ਸੀ ਪਿੰਡ 'ਚ, ਮਤਲਬ ਵਿਆਹ ਆਉਣਾ ਕਿਤੇ ਨਿੰਦ ਆ ਜਾਣਾ ਅਤੇ ਗੱਲ ਉਹ ਗੱਲਬਾਤ ਨਾਲ, ਅਤੇ 4-5 ਜਣੇ ਅਸੀਂ ਖੜ੍ਹੇ ਫਿਰ ਮੋੜ 'ਤੇ ਜਿਹੜੀ ਖੁੰਡ ਚਰਚਾ ਹੁੰਦੀ ਆ। ਮੈਂ ਕਿਹਾ ਵੀ ਕਿੰਨਾ? ਕਹਿੰਦਾ ਭਾਅ ਜੀ ਪੁੱਛੋ ਨਾ ਖਰਚਾ, ਕਹਿੰਦਾ ਬਜਟ, ਕਹਿੰਦਾ ਇਹ ਆ ਵੀ ਪਿੰਡ ਦਾ, ਸਾਡੇ ਪਿੰਡ ਦਾ ਕਹਿੰਦੇ ਬਜਟ ਇਹ ਆ ਵੀ ਆਮ ਐਵਰੇਜ, ਸਾਰੇ ਇਹਨਾਂ ਗੱਲ ਨਾਲ ਸਹਿਮਤ ਸੀ ਵੀ ਚਾਹੇ ਕੋਈ ਕਮਾਉਂਦਾ ਜ਼ਿਆਦਾ ਚਾਹੇ ਕੋਈ ਘੱਟ ਕਮਾਉਂਦਾ ਆ, ਵੀ 50,000 ਰੁਪਈਆ ਸਾਲ ਦਾ ਸ਼ਗਨਾਂ ਦਾ ਹੀ ਕਹਿੰਦਾ ਬਜਟ ਰੱਖਣਾ ਪੈਂਦਾ, ਇੰਨੇ ਸ਼ਗਨ ਪਾਉਣੇ ਪੈਂਦੇ ਆ, 50,000 ਰੁਪਈਆ ਜਿਹੜੇ ਸੂਟਾਂ ਦੇ ਪਾਣੇ ਆ ਉਹ ਵੱਖਰੀ ਗੱਲ ਹੈ, ਉਹ ਦੈਟਸ ਡਿਫਰੈਂਟ। ਹਾਂ, ਪਰ ਜਿਹੜੇ ਜਿਹੜੇ ਤੁਸੀਂ ਮਤਲਬ ਦੇਣੇ ਆ, ਮਤਲਬ ਸ਼ਗਨ ਪਾ ਗਏ, ਉਹ 50,000 ਰੁਪਈਆ ਕਹਿੰਦੇ, ਚਾਹੇ ਕੋਈ ਸਰਕਾਰੀ ਸਕੂਲ ਦਾ ਟੀਚਰ ਹੈ ਅਤੇ ਚਾਹੇ ਕੋਈ ਪ੍ਰਾਈਵੇਟ ਦਾ, ਇਹ ਦੇਣੇ ਹੀ ਪੈਣੇ ਆ, ਠੀਕ ਹੈ। ਅਤੇ ਮਤਲਬ ਲੋਕ ਪਰੇਸ਼ਾਨ ਹੈ। ਹੁਣ ਜਿਹੜਾ ਵਿਆਹ ਆ, ਵਿਆਹ ਦੇ ਸੰਬੰਧ ਵਿੱਚ ਸਾਡੇ ਨਾਲ ਬੌਬੀ ਸਿੱਧੂ ਵੀ ਬ੍ਰਿਸਬਨ ਤੋਂ ਜੁੜੇ ਨੇ, ਕਹਿੰਦੇ ਹਾਜ਼ਰੀ ਲਾ ਲਓ ਜੀ।
ਪਰੇਸ਼ਾਨ ਕਿੱਦਾਂ ਅਮਨਦੀਪ, ਜਿਹੜੇ ਬਿਜਲੀ ਦੇ ਬਿੱਲ ਚੋਂ ਬਚਦੇ ਆ ਉਹ ਉੱਧਰ ਵਿਆਹ ਦੇ ਦਿਓ, ਇੱਕੋ ਗੱਲ ਆ,
ਕੰਨ ਫੜ ਕੇ ਇੱਧਰ। ਅਤੇ ਉਹ ਕਹਿੰਦੇ ਨੇ ਕਿ ਇਹਨਾਂ ਦਾ ਵਿਆਹ ਮੁੱਕਣ 'ਚ ਨਹੀਂ ਆਉਂਦਾ, ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ, ਉਹ ਹੱਸ ਰਹੇ ਨੇ,
ਵਕੀਲਾਂ ਨੇ ਆਪੇ ਮੁਕਾ ਦੇਣਾ।
ਆਹੋ, ਉਹ ਵਿਆਹ ਹੁਣ ਮੁੱਕਣ ਨਹੀਂ ਆਉਂਦੇ। ਇਹ ਬੌਬੀ ਸਿੱਧੂ ਉਹਨਾਂ ਨੂੰ ਨਾ ਅਗਲੇ ਹਫ਼ਤੇ ਆਪਾਂ ਪ੍ਰੋਗਰਾਮ 'ਚ ਲੈ ਕੇ ਆਉਣਾ ਭਾਜੀ।
ਅੱਛਾ ਜੀ।
ਹਾਂ, ਇਹਨਾਂ ਦਾ ਇੱਕ ਪ੍ਰਧਾਨ ਸਾਹਿਬ ਹੈ, ਉਹਦੀ ਗੱਲਬਾਤ ਕਰਨੀ ਆ, ਉਹਦੇ ਬੜੇ ਐਪੀਸੋਡ ਬੜਾ ਤਕੜਾ, ਕਹਿੰਦੇ ਪ੍ਰਧਾਨ ਸਾਹਿਬ ਦਾ, ਮਤਲਬ ਬ੍ਰਿਸਬਨ ਦੇ ਪ੍ਰਧਾਨ ਸਾਹਿਬ ਦਾ। ਹਾਂ, ਇਹਨਾਂ ਦਾ ਪੰਗਾ ਪਿਆ ਹੋਇਆ ਆ, ਅਤੇ ਉਹ ਹੁਣ ਤੁਹਾਨੂੰ ਦੱਸਾਂਗੇ। ਬਹੁਤ ਮਤਲਬ ਅਹਿਮ ਸ਼ਖਸੀਅਤ ਹੈ ਮਤਲਬ ਪ੍ਰਧਾਨ ਸਾਹਿਬ, ਅਤੇ ਹਾਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਸੀ, ਮੈਨੂੰ ਬਾਹਰੋਂ ਵੀ ਪਤਾ ਲੱਗੀ ਸੀ ਗੱਲਬਾਤ, ਬੜੀ ਫੇਮਸ ਗੱਲਬਾਤ ਹੈ। ਅਤੇ ਹੁਣ ਆਪਾਂ ਉਹਦੀ ਲੇਟੈਸਟ ਅਪਡੇਟ ਦੇਖਾਂਗੇ ਕਿ ਕੀ ਹੋ ਰਿਹਾ। ਅਤੇ ਮੈਨੂੰ ਇਹਨਾਂ ਨੇ ਅਸਲ 'ਚ ਮੇਰੀ ਫੋਨ 'ਤੇ ਗੱਲਬਾਤ ਹੋਈ ਸੀ, ਅਤੇ ਮੇਰੇ ਤੋਂ ਸੁਝਾਅ ਪੁੱਛਿਆ ਸੀਗਾ ਵੀ ਹੁਣ ਆਪਾਂ ਕੀ ਕਰੀਏ ਪੰਗੇ 'ਚ। ਅਤੇ ਮੈਂ ਕਿਹਾ ਕੋਈ ਨਹੀਂ, ਆਪਾਂ ਤੁਹਾਨੂੰ ਦਿਲ ਵਾਲੀ ਗੱਲ 'ਚ ਪ੍ਰੋਗਰਾਮ 'ਚ ਲਵਾਂਗੇ ਅਮਰੀਕ ਭਾਅ ਜੀ ਦੇ ਨਾਲ ਵੀ, ਅਤੇ ਤੁਹਾਡੀ ਵਾਰਤਾ ਮਸਲੇ ਦਾ ਹੱਲ ਉੱਥੇ ਕੱਢਾਂਗੇ ਪ੍ਰਧਾਨ ਸਾਹਿਬ ਵਾਲਾ। ਸੋ ਐਸੀ ਐਤਕੀ ਪਤਾ ਨਹੀਂ ਸੀਗਾ ਵੀ ਨੈੱਟ ਚੱਲਣਾ ਜਾਂ ਨਹੀਂ ਚੱਲਣਾ, ਤਾਂ ਕਰਕੇ ਅਸੀਂ ਇਹਨਾਂ ਨੂੰ ਲਿਆ ਨਹੀਂ ਪ੍ਰੋਗਰਾਮ 'ਚ, ਨਹੀਂ ਤਾਂ ਗੱਲ ਬਣਦੀ ਸੀਗੀ। ਅਤੇ ਖੈਰ, ਪਰਮਜੀਤ ਸਿੰਘ ਜੁੜੇ ਨੇ, ਅਤੇ ਹਾਂ ਉਹਨਾਂ ਦਾ ਮੈਸੇਜ ਪੜ੍ਹ ਲਿਆ ਸੀ। ਅਤੇ ਨਰਿੰਦਰ ਰਠੌਰ, ਥੈਂਕ ਯੂ ਭਾਅ ਜੀ ਕਹਿੰਦੇ ਆਪਣਾ ਓਪੀਨੀਅਨ ਸ਼ੇਅਰ ਕਰਨ ਦੇ ਲਈ। ਅਮਰੀਕ ਭਾਅ ਜੀ ਨੂੰ ਹੁਣ ਪਰਸਨਲੀ ਵੀ ਮਿਲਣਾ ਪੈਣਾ ਜੀ। ਅਮਰੀਕ ਭਾਅ ਜੀ ਤੁਸੀਂ ਆ ਜਾਓ ਹਰੀਸ਼ ਭਾਅ ਜੀ ਨਾਲ ਬੁਲੰਗੋਂਗ, ਅਤੇ ਤੁਹਾਨੂੰ
ਅੱਛਾ
ਹਾਂ ਉਹ ਮੰਗਦੇ ਆ, ਹੁਣ ਜਾਓ ਤੁਸੀਂ ਬੁਲੰਗੋਂਗ ਜਾਓ ਗੇੜਾ ਕੱਢ ਕੇ ਆਓ।
ਛੁੱਟੀਆਂ ਹੈ, ਮੈਂ ਹਰੀਸ਼ ਭਾਅ ਜੀ ਨੂੰ ਕਿਹਾ ਸੀ ਜਦੋਂ ਤੁਸੀਂ ਜਾਣਾ ਹੋਏਗਾ ਤਾਂ ਸਾਨੂੰ ਨਾਲ ਲੈ ਜਾਣਾ।
ਨਾਲ ਲੈ ਜਾਣਾ, ਠੀਕ ਹੈ। ਅਤੇ ਉੱਧਰ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਪ੍ਰਧਾਨ ਤਾਂ ਵੱਜ ਗਿਆ, ਸਾਨੂੰ ਬੋਬੀ ਨੇ ਆਪਣੇ ਘਰ ਦਾ ਐਡਰੈਸ ਨਹੀਂ ਭੇਜਿਆ। ਪ੍ਰਧਾਨ ਦੀ ਆਪਾਂ ਅਗਲੇ ਹਫ਼ਤੇ ਇੰਟਰਵਿਊ ਆਪਣਾ ਇਹਨਾਂ ਦੀ ਕਰਨੀ ਹੈ, ਬੋਬੀ ਉਹਨਾਂ ਨਾਲ ਗੱਲਬਾਤ ਕਰਨੀ ਹੈ। ਮਸਲਾ ਬਹੁਤ ਗੰਭੀਰ ਹੈ ਭਾਅ ਜੀ, ਅਤੇ ਇਹ ਆਪਾਂ ਪ੍ਰਧਾਨਾਂ ਦੇ ਮਸਲੇ ਹੁੰਦੇ ਹੀ ਗੰਭੀਰ ਆ। ਜਿੱਦਾਂ ਹੁਣ ਅੰਬਾਨੀਆਂ ਦੇ ਵਿਆਹ ਦਾ ਮਸਲਾ ਬਣਿਆ ਪਿਆ, ਉਹ ਲੋਕ ਅੱਕ ਗਏ ਵਿਆਹ ਤੋਂ। ਮੈਂ ਗੱਲ ਇੱਥੇ ਕਰ ਰਿਹਾ ਸੀਗਾ ਵੀ ਉਹ ਰੱਬ ਦਾ ਵਾਸਤਾ, ਜਿਹੜੇ ਵੀ ਆਸਟ੍ਰੇਲੀਆ ਦੇ ਵਿੱਚ ਨਾ ਕਰਿਆ ਕਰੋ, ਇੱਕ ਫੰਕਸ਼ਨ ਮਸੀਂ ਅਟੈਂਡ ਹੁੰਦਾ ਆ, ਹੈ ਨਾ। ਜੇ ਦੋ ਕਰਨੇ ਹੋਣ ਤਾਂ ਤੁਸੀਂ ਸਟ੍ਰੈਚ ਕਰਨਾ ਪੈਂਦਾ ਆ। ਦੇਖੋ ਸਾਰੇ ਕੰਮਾਂ ਕਾਰਾਂ ਵਾਲੇ ਲੋਕ ਹੈ, ਠੀਕ ਹੈ। ਅਤੇ ਆ ਨੌਜਵਾਨਾਂ ਨੂੰ ਵੀ ਬੇਨਤੀ ਕਰੋ ਵੀ ਇੱਕ ਬਰੀਫ ਛੋਟੀ ਵੈਡਿੰਗ, ਦੋ ਦਿਨਾਂ ਦੀ ਵੈਡਿੰਗ ਰੱਖ ਲਓ, ਬੈਕ ਟੂ ਬੈਕ ਦਿਨਾਂ ਦੀ, ਤਾਂ ਕਿ ਸਾਰੇ ਫੰਕਸ਼ਨ ਅਟੈਂਡ ਹੋ ਸਕਣ। ਜਿਹੜੇ ਮਤਲਬ ਗੈਪ
ਇੱਕ ਦਿਨ ਦੀ ਵੈਡਿੰਗ ਚਾਹੀਦੀ ਹੈ, ਦੋ ਦਿਨ ਦੀ ਵੈਡਿੰਗ ਨਹੀਂ ਚਾਹੀਦੀ। ਜਿੱਦਾਂ ਪੰਜਾਬ ਦੇ ਵਿੱਚ ਪਹਿਲਾਂ ਹੁੰਦਾ ਹੁੰਦਾ ਸੀ, ਉਦਣ ਹੀ ਸਭ ਕੁਛ ਹੋ ਜਾਂਦਾ ਹੁੰਦਾ ਸੀ। ਮਾਈਆਂ ਵਗੈਰਾ ਲੱਗਣੀਆਂ ਤਾਂ ਚਲੋ 3 ਦਿਨ ਦੀ ਪ੍ਰੋਸੈਸ ਹੈਗੀ, ਉਹ ਛੋਟੀ ਪ੍ਰੋਸੈਸ ਆ। ਉਹ ਤੋਂ ਬਾਅਦ ਜਿਹੜਾ ਵਿਆਹ ਹੁੰਦਾ ਸੀ ਉਦੋਂ ਜਦੋਂ ਸਾਡੇ ਜ਼ਮਾਨਿਆਂ ਦੇ ਵਿੱਚ ਗੱਡੇ ਗੱਡੀਆਂ ਤੇ, ਚਲੋ ਹੁਣ ਤਾਂ ਸਾਧਨ ਬਹੁਤ ਵਿਕਸਿਤ ਹੋ ਗਿਆ, ਚਲੋ ਸਾਧਨਾਂ ਨੂੰ ਯੂਜ਼ ਕਰਨਾ ਚਾਹੀਦਾ, ਲੇਕਿਨ ਇੱਕ ਦਿਨ ਦੇ ਵਿੱਚ ਹੀ ਉਹਨੂੰ ਮੁਕਾ ਦੇਣਾ ਚਾਹੀਦਾ। ਗੁਰਦੁਆਰਾ ਸਾਹਿਬ ਵਿਆਹ ਕਰਨਾ ਚਾਹੀਦਾ, ਪਾਰਟੀ ਤੁਹਾਨੂੰ ਬਾਹਰ ਕਿਸੇ ਹਾਲ ਦੇ ਵਿੱਚ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਫਿਨਿਸ਼, ਗੁੱਡ ਬਾਏ ਟਾਟਾ, ਜਿੱਦਾਂ ਆਪਣੇ ਕਹਿੰਦਾ ਹੁੰਦਾ ਜਿਹੜਾ ਓਪੋਜੀਸ਼ਨ ਦਾ ਲੀਡਰ ਆ,
ਕੌਣ ਬਾਜਵਾ ਸਾਹਿਬ, ਪੰਜਾਬ ਦੇ ਰਾਹੁਲ ਗਾਂਧੀ,
ਰਾਹੁਲ ਗਾਂਧੀ ਆ
ਤੁਹਾਡੀ ਭਾਜੀ, ਹੁਣ ਮੈਮਰੀ ਥੋੜੀ, ਤੁਸੀਂ ਦੁਆ ਕਹਿ ਲਿਆ ਕਰੋ ਨਾ, ਫਿਰ ਪਤਾ ਲੱਗ ਜਾਂਦਾ ਆਪੇ, ਲੋਕਾਂ ਨੂੰ ਪਤਾ ਹੀ ਹੁੰਦਾ ਕੌਣ ਓਪੋਜੀਸ਼ਨ ਨਹੀਂ। ਉਹ ਵੀ ਤੁਸੀਂ ਤੁਸੀਂ ਵੀ ਜਾ ਕਿੱਦਾਂ ਕਹਿ ਲਿਆ ਕਰੋ, ਜਿੱਦਾਂ ਜਿੱਥੇ ਤੁਹਾਨੂੰ ਭੁੱਲਦਾ ਉਹਨੂੰ ਉੱਥੇ ਦੁਆ ਕਹਿ ਲਿਆ ਕਰੋ। ਆਪਾਂ ਦੁਆਬੇ 'ਚ ਦੁਆ ਕਹਿ, ਜਿੱਦਾਂ ਹੁਣ ਮਤਲਬ ਕਹਿ ਲਓ ਕਿ ਆਪਣੇ ਭਾਰਤ ਦੇ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੂਏ ਨੇ ਦੂਏ ਓਪੋਜੀਸ਼ਨ ਲੀਡਰ ਨੂੰ ਦੂਏ ਨੂੰ ਦੂਏ ਨੇ ਦੂਏ ਕਿਹਾ, ਫਿਰ ਸਪੀਕਰ ਸਾਰਾ ਉਹ ਸਪੀਕਰ ਸਾਰਿਆਂ ਨੂੰ ਕਹਿੰਦਾ ਉਹ ਦੂਇਓ ਬਹਿ ਜਾਓ ਦੂਇਓ। ਉਹ ਭਾਜੀ ਮੈਨੂੰ ਸਮਝ ਨਹੀਂ ਆਉਂਦੀ, ਉਹ ਸਪੀਕਰ ਨੂੰ ਵੀ ਕਹਿਣਾ ਚਾਹੀਦਾ ਤੂੰ ਇੱਦਾਂ ਬੋਲਿਆ, ਕਿਉਂਕਿ ਦੇਖੋ 550 ਬੰਦੇ ਦਾ ਨਾਂ ਚੇਤੇ ਰੱਖਣਾ ਕਦੇ ਖਾ ਲਾ ਜੀ ਦਾ ਬੜਾ, ਹਨਾ। ਉਹ ਬੰਦੇ 'ਚ ਹੁਣ ਮਤਲਬ ਕਲਾਸ, ਤੁਸੀਂ ਟੀਚਰ ਹੈ, ਤੁਸੀਂ ਤੁਹਾਨੂੰ ਸਾਰੇ ਸਾਰਿਆਂ ਨਿਆਣਿਆਂ ਦੇ ਨਾਂ ਪਤਾ ਹੁੰਦੇ ਆ,
ਪਤਾ ਹੁੰਦੇ ਵਿੱਚੋਂ ਵਿੱਚ, ਜੇ ਸਾਨੂੰ ਨਾਂ ਪਤਾ ਕਿਤੇ ਪਤਾ ਹੁੰਦੇ ਆ, ਜਿਹੜੇ ਸ਼ਰਾਰਤੀ ਹੁੰਦੇ ਆ
ਨਹੀਂ ਜੀ,
ਜਿਹੜੇ ਸ਼ਰੀਫ ਆਦਮੀ ਉਹਦਾ ਨਾਂ ਯਾਦ ਰੱਖਣ ਦੀ ਲੋੜ ਨਹੀਂ
ਨਹੀਂ, ਉਹਨਾਂ ਨੂੰ ਦੁਆ ਹੀ ਕਹਿ ਦਿਆ ਕਰੋ, ਦੁਆ ਬਹਿ ਜਾ ਦੁਆ ਉੱਠ ਕੜ, ਉਹਨੂੰ ਪਤਾ ਹੀ ਹੁੰਦਾ ਜਿਹਦੇ ਵੱਲ ਇਸ਼ਾਰਾ ਕਰਨਾ ਵੀ ਮੈਨੂੰ ਹੀ ਕਹਿ ਰਹੇ ਆ, ਪੰਜਾਬੀ ਦਾ ਸੱਭਿਆਚਾਰਕ ਸ਼ਬਦ ਹੈ ਦੁਆ, ਠੀਕ ਹੈ। ਉਹਨੂੰ ਕਹਿੰਦਾ ਦੁਆ ਤੂੰ ਬਹਿ ਜਾ ਦੁਆ, ਉਹ ਮਸਲਿਆਂ ਦੇ ਹੱਲ ਨਿਕਲਦੇ ਨੇ ਆਰਮਨ ਰੇਡੀਓ ਤੇ, ਮਸਲਿਆਂ ਦੇ ਹੱਲ
ਨਿਕਲਦੇ,
ਦੂਆਂ ਦੇ ਚੁਟਕਲੇ ਤੁਹਾਨੂੰ ਸੁਣਾਏ ਤਾਂ ਹੁੰਦੇ ਆ, ਬਹੁਤ ਪੁਰਾਣੇ ਚੁਟਕਲੇ ਚਨਾਵਤ ਭਾਅ ਜੀ ਨੇ ਤੁਸੀਂ ਬਣਾਏ ਹੋ ਆ, ਤੇ ਉਹ ਇੰਡੀਆ ਮੈਂ ਤਾਂ ਬਹੁਤ ਸੁਣਦੇ ਆ। ਮੈਂ ਇੱਕ ਵਾਰੀ ਸੁਣਾ ਦਿੱਤਾ ਕਿਸੇ ਨੂੰ ਇੱਥੇ ਆਪਣੇ ਮਿੱਤਰਾਂ ਨੂੰ, ਉਹਨੇ ਗਾਹਾਂ ਦੱਸ ਦੱਸ ਕੇ ਉਹ ਜਿੱਥੇ ਜਾਂਦਾ ਇੰਨਾ ਉਹਦਾ ਮਤਲਬ, ਫੇ ਮੈਨੂੰ ਫਿਰ ਸੁਣਾਉਣਾ ਪੈਂਦਾ। ਤੇ ਖੈਰ ਇਹ ਜਿਹੜਾ ਆਪਣੇ ਪਰਮਜੀਤ ਧਾਲੀਵਾਲ ਕਹਿੰਦੇ ਕਿ ਜੀਓ ਦਾ ਰੀਚਾਰਜ ਵੀ ਤਾਂ ਐਵੇਂ ਨਹੀਂ ਨਾ ਮਹਿੰਗਾ ਹੋਇਆ, ਹੁਣ ਵਿਆਹ ਦੇ ਪੈਸੇ ਵੀ ਕੱਟਣੇ ਨੇ, ਸ਼ਗਨ ਲੈ ਲਿਆ ਉਹਨੇ ਆਪਣੇ।
ਇਹ ਵੀ ਗੱਲ ਠੀਕ ਹੈ, ਇਕਨੋਮਿਕਸ ਵਿੱਚ ਬਣੀ ਜਾਂਦੇ ਸਿਸਟਮ ਦੇ ਵਿੱਚ,
ਹਾਂ ਦੇਖ ਲਓ ਇਹਦੇ ਵਿਆਹ ਸਾਡੇ ਤੁਹਾਡੇ ਇੰਡੀਆ ਦੀ ਪਾਪੂਲੇਸ਼ਨ ਦੇ ਸਿਰ ਤੇ। ਪਰ ਹੁਣ ਕਹਿੰਦੇ BSNL ਨੂੰ ਲੋਕ ਹੋ ਗਿਆ, ਕਹਿੰਦੇ ਜੀ ਤੂੰ ਉਹਨੂੰ ਸ਼ਗਨ ਨਹੀਂ ਦੇਣਾ, ਆਪਾਂ BSNL ਦਾ ਕਨੈਕਸ਼ਨ ਲੈ ਲੈ, ਤੁਹਾਨੂੰ ਘਾਟਾ ਪਊਗਾ ਹੀ ਪਊਗਾ। ਖੈਰ
ਇੱਕ ਬੰਦਾ ਹੈ ਨਾ, ਉਹਨੇ ਮੈਨੂੰ ਗਾ ਕੇ ਸੁਣਾਇਆ ਤੁਹਾਡੇ ਬਾਰੇ, ਤੇ ਹਰਮਨ ਰੇਡੀਓ ਦਾ ਜਿਹੜਾ ਪ੍ਰੋਗਰਾਮ ਨਾ ਦਿਲ ਵਾਲੀ ਗੱਲ ਖਤਮ ਹੋ ਗਿਆ ਜੀ, ਉਹ ਹੁੰਦਾ ਨਹੀਂ ਹੈ, ਸਾਲ ਬੰਦ ਰਿਹਾ ਹੈ।
ਅੱਛਾ,
ਉਹ ਕਹਿੰਦਾ ਅਮਨਦੀਪ ਜੀ ਕਹਿੰਦਾ ਸ਼ਨਿਚਰਵਾਰ ਨੂੰ ਆ ਜਾਂਦੇ ਸਨ, ਦਿਲ ਵਾਲੀ ਗੱਲ ਕਰ ਲੈਂਦੇ ਸਨ, ਹੁਣ ਗੱਲਬਾਤ ਨਾ ਹੋਈ ਕਾਫੀ ਦਿਨਾਂ।
ਸ਼ੇਰ ਮਾਰਿਆ
ਸ਼ੇਰ ਮਾਰਿਆ ਨਹੀਂ, ਗਾ ਕੇ ਸੁਣਾਇਆ ਮੈਂ, ਉਹ ਗਾ ਕੇ ਕਿਸੇ ਦਿਨ ਸੁਣਾਊਂਗਾ ਤੁਹਾਨੂੰ ਉਹਨੇ ਕਿੱਦਾਂ ਸੁਣਾਇਆ।
ਅੱਛਾ,
ਉਹਨੇ ਪੂਰਾ ਐਨ ਟੌਰ ਨਾਲ ਸੁਣਾਇਆ, ਇੱਦਾਂ ਨਹੀਂ ਹੈ,
ਅੱਛਾ ਅੱਛਾ ਬੜੀ
ਮੱਟੀ ਗੱਲ।
ਮਤਲਬ ਸੁਰ ਚ ਸੁਣਾਇਆ ਪੂਰਾ,
ਸੁਰ ਚ ਸੁਣਾਇਆ ਉਹਨੇ,
ਉਹ ਫਿਰ
ਸੁਰ ਚ ਕਿਸੇ ਵੇਲੇ ਸੁਣਾਵਾਂਗੇ।
ਉਹਨਾਂ ਨੂੰ ਕਹੋ ਜੰਗਲ ਰਿਕਾਰਡ ਕਰਕੇ ਦੇ ਦੇਣ ਸਾਨੂੰ, ਆਪਾਂ ਰੇਡੀਓ ਤੇ ਲਾ ਦੇਵਾਂਗੇ। ਸਰੋਤੇ ਜੁੜੇ ਹੋਏ ਨੇ ਤੇ ਉਹ ਵੀ ਆਪਣੀਆਂ ਸਾਂਝਾਂ ਪਾ ਰਹੇ ਨੇ, ਕੋਈ ਚੁੱਪ ਚਪੀਤੇ ਵੀ ਸੁਣ ਰਹੇ ਨੇ, ਕੋਈ ਕੰਮਾਂ ਤੇ ਵੀ ਸੁਣ ਰਹੇ ਨੇ, ਪੋਡਕਾਸਟ ਵੀ ਸੁਣਨਗੇ। ਇਹ ਅਸਲ ਦੇ ਵਿੱਚ ਸੰਵਾਦ ਹੈ, ਇੱਕ ਦੂਜੇ ਨਾਲ ਗੱਲਬਾਤ ਹੈ, ਤੇ ਇਹਦੇ ਵਿੱਚ ਆਪਾਂ ਵਿਲਡ ਵਿਲਡ ਗੀਤ ਵੀ ਲਾ ਦੇਈਦਾ ਨਾਲ ਢੁੱਕਵਾਂ, ਤੇ ਇਸ ਕਰਕੇ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ, ਅਸੀਂ ਇਹਨੂੰ ਬੇਟਾਈਮਾਂ ਨਹੀਂ ਕਰ ਸਕਦੇ, ਨਾ ਇਹਨੂੰ ਅਸੀਂ ਕੋਸ਼ਿਸ਼ ਕਰੀਏ ਵੀ ਰਿਕਾਰਡਿੰਗ ਹੋਵੇ, ਕਿਉਂਕਿ ਰਿਕਾਰਡਿੰਗ ਦੇ ਸਾਡਾ ਪ੍ਰੋਗਰਾਮ ਹੈ ਕਿ ਦਿਲ ਵਾਲੀ ਗੱਲ, ਜਿੱਦਾਂ ਚੱਲਦੀ ਆ, ਜਿੱਦਾਂ ਸਾਡੇ ਸਰੋਤੇ ਕੋਈ ਗੱਲ ਸੁਣਨਾ ਚਾਹੁੰਦੇ ਨੇ, ਸ਼ੇਅਰ ਕਰਨਾ ਚਾਹੁੰਦੇ, ਅਸੀਂ ਉੱਦਾਂ ਪ੍ਰੋਗਰਾਮ ਚੱਲਦੇ ਹਾਂ। ਪਰ ਆਪਾਂ ਇਹ ਵੀ ਖਿਆਲ ਰੱਖੀਦਾ ਆ ਵੀ ਅਸੀਂ ਗਿਆਨ ਦੀਆਂ ਗੱਲਾਂ ਵੀ ਕਰੀਏ, ਕੁਛ ਨੌਲੇਜ ਦੀਆਂ ਗੱਲਾਂ ਵੀ ਕਰੀਏ, ਦਈਏ ਵੀ ਅਤੇ ਗਿਆਨ ਲਈਏ ਵੀ, ਅਤੇ ਉਹਦੇ ਵਿੱਚ ਕੁਛ ਕੱਢਣ ਪਾਉਣ ਨੂੰ ਵੀ ਹੋਵੇ, ਉੱਦਾਂ ਜੱਬਲੀਆਂ ਵੀ ਨਾ ਮਾਰੀ ਜਾਈਏ ਨਾ। ਹੁਣ ਆਪਾਂ ਕਨਵਰਸੇਸ਼ਨਾਂ ਕੀਤੀਆਂ, ਸਮਾਜਿਕ ਵੀ ਕਰ ਲਈਆਂ, ਬਿਜਲੀ ਦੇ ਬਿੱਲਾਂ ਦੀਆਂ ਵੀ ਕਰ ਲਈਆਂ, ਅੰਬਾਨੀਆਂ ਦੇ ਵਿਆਹ ਦੀਆਂ ਵੀ ਕਰ ਲਈਆਂ, ਯੂਕਰੇਨ ਦੀਆਂ ਵੀ ਕਰ ਲਈਆਂ। ਸੋ ਇਹ ਹਾਂਜੀ, ਸੋ ਅਮਰੀਕ ਭਾਅ ਜੀ ਪ੍ਰੋਗਰਾਮ ਤਾਂ ਗਿਆ ਹੋ, ਵਧਾਈਆਂ ਤੁਹਾਨੂੰ ਬਹੁਤ, ਤੁਹਾਡੇ ਅਜੇ ਰਿਪੇਅਰ ਸ਼ੁਰੂ ਨਹੀਂ ਹੋਈ। ਹਾਂ, ਅਤੇ ਅਗਲੀ ਵਾਰੀ ਨਾ ਚੇਤਾ ਰੱਖਿਓ ਬੌਬੀ ਨੂੰ ਲੈਣਾ, ਅਤੇ ਪ੍ਰਧਾਨ ਸਾਹਿਬ ਦੀ ਗੱਲ ਜ਼ਰੂਰ ਕਰਨੀ ਆ।
ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਕਾਫੀ ਰੀਕੰਸਟਰਕਸ਼ਨ ਕਰ ਰਹੇ ਹੋ ਪ੍ਰੋਗਰਾਮ, ਜਿਹੜੇ ਪ੍ਰੋਗਰਾਮ ਬੰਦ ਹੋ ਗਏ ਸੀ ਉਹਨਾਂ ਨੂੰ ਤੁਸੀਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿੱਦਾਂ ਸਵੇਰ ਵਾਲੇ ਲਹਿਰਾਂ ਪ੍ਰੋਗਰਾਮ ਕਾਫੀ ਆ ਰਿਹਾ ਮੋਹਰੇ, ਹੋਰ ਵੀ ਤੁਸੀਂ ਕਾਫੀ ਡਰਾਸਟਿਕ ਚੇਂਜਸ ਕਰ
ਕਾਫੀ
ਰਹੇ
ਚੇਂਜਸ ਲੈ ਕੇ,
ਹੋਰ ਵੀ ਕਈ ਨਵੇਂ ਫੀਚਰ ਅਸੀਂ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਆਵਾਂਗੇ, ਤੇ ਗਾਣਾ ਵਜਾਣਾ ਵੀ ਹੋਏਗਾ, ਹੋਰ ਕਈ ਕਰੈਕਟਰ ਵੀ ਇੰਟਰੋਡਿਊਸ ਕਰਾਂਗੇ। ਤੇ ਚਲੋ, ਸਾਰੇ ਸਰੋਤਿਆਂ ਤੋਂ ਪਿਆਰ ਮਿਲਦਾ, ਆਪਣੀ ਸਿਹਤ ਦਾ ਖਿਆਲ ਰੱਖਣ, ਆਪਣੀ ਵੈਲਬੀਇੰਗ ਵੈਲਫੇਅਰ ਦਾ ਖਿਆਲ ਰੱਖਣ, ਤੇ ਅਗਲੇ ਹਫ਼ਤੇ ਵੀ ਮਿਲਾਂਗੇ ਐਤਵਾਰ ਨੂੰ ਅਮਨਦੀਪ।
ਠੀਕ ਹੈ ਭਾਅ ਜੀ,
ਤੱਕ ਸਤਿ ਸ਼੍ਰੀ ਅਕਾਲ, ਨਮਸਕਾਰ।
ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਫਲੋਰਾ ਭਾਅ ਜੀ ਦਾ, ਜਿਹੜੇ ਸਾਡੇ ਨਾਲ ਜੁੜਦੇ ਨੇ, ਸਮਾਂ ਕੱਢਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਫੀਚਰ ਹੋਰ ਅਸੀਂ ਲੈ ਕੇ ਆ ਰਹੇ ਹਾਂ, ਹਰਮਨ ਰੇਡੀਓ ਤੁਸੀਂ ਚੇਂਜਸ ਦੇਖ ਰਹੇ ਹੋਵੋਗੇ ਹੁਣ ਵੀ। ਤੁਸੀਂ ਨਾ, ਮਤਲਬ ਮੈਂ ਇੱਕ ਸਰੋਤੇ ਨੂੰ ਦੱਸਦਾ ਕਿ ਪ੍ਰੋਗਰਾਮ ਤਾਂ 5 ਤੋਂ 6 ਨਾ ਸ਼ਾਮ ਨੂੰ ਚੱਲਦੀ ਹੈ ਮੰਜੀ ਸਾਹਿਬ ਤੋਂ ਕਥਾ, ਬਈ ਉਹ ਸੁਣਨ ਵਾਲੀ ਹੁੰਦੀ ਆ ਟਰੰਮੇ ਨਾਲ, ਜ਼ਰੂਰ ਸੁਣਿਆ ਕਰੋ। ਅਤੇ ਫਿਰ ਜਿਹੜੇ ਪ੍ਰੋਗਰਾਮ ਤਾਂ ਸਾਰੇ ਵਧੀਆ ਆ, ਪਰ ਜਿਹੜਾ 8 ਤੋਂ ਲੈ ਕੇ ਰਾਤ ਦੇ ਨਾ 11 ਵਜੇ ਤੱਕ ਚੱਲਦੇ ਨੇ ਪ੍ਰੋਗਰਾਮ, ਮਤਲਬ ਪ੍ਰੋਗਰਾਮ ਚੱਲਦਾ ਸ਼ਾਇਰੀ ਦਾ, ਪਿਆਰ ਵਾਲੇ ਗੀਤ, ਮਤਲਬ ਨਜ਼ਾਰੇ ਵਾਲੇ ਜਿਹੜੇ ਨਾ, ਮਤਲਬ ਉਹ ਤੋਂ ਬੰਦ ਕਰਨ ਨੂੰ ਰੂਹ ਨਹੀਂ ਕਰਦੀ ਪ੍ਰੋਗਰਾਮ। ਮਤਲਬ ਉਹ ਮਤਲਬ ਪ੍ਰੋਗਰਾਮਿੰਗ ਕਰਦੇ ਹਾਂ ਅਸੀਂ, ਪਲੇ ਲਿਸਟਾਂ ਬਣਾਉਂਦੇ ਹਾਂ, ਬੜੀ ਮਿਹਨਤ ਕਰਦੇ ਹਾਂ। ਉਹ ਜ਼ਰੂਰ ਸ਼ਾਮ ਨੂੰ ਤੁਸੀਂ ਲਾ ਕੇ ਬੈਕਗਰਾਉਂਡ 'ਚ ਦੇਖਿਓ, ਤੁਸੀਂ ਪੜ੍ਹਿਆ ਕਰੋ ਕੁਛ ਪਿੱਛੇ ਬੈਕਗਰਾਉਂਡ, ਤੁਹਾਨੂੰ ਮਜ਼ਾ ਆਏਗਾ। ਖੈਰ, ਕੋਈ ਹੋਰ ਸੁਝਾਅ ਆ ਉਹ ਵੀ ਤੁਸੀਂ ਸਾਨੂੰ ਦੇ ਸਕਦੇ ਹੋ। ਸੋ ਹੁਣ ਇੱਦਾਂ ਕਰਦੇ ਹਾਂ ਕਿ ਮੈਂ ਵੀ ਇਜਾਜ਼ਤ ਲੈਂਦਾ ਹਾਂ, ਅਤੇ ਪੋਡਕਾਸਟ 'ਤੇ ਬੜੀ ਛੇਤੀ ਪ੍ਰੋਗਰਾਮ ਚੜ੍ਹ ਜਾਏਗਾ, ਮੈਂ ਚੜ੍ਹਾ ਕੇ ਹੀ ਜਾਵਾਂਗਾ, ਅੱਜ ਗੁਰੂ ਘਰ ਵੀ ਜਾਣਾ ਦਿਨ ਐਤਵਾਰ ਹੈ। ਸੋ ਮਿਲਦੇ ਹਾਂ ਜੀ ਆਉਣ ਵਾਲੇ ਹਫ਼ਤੇ, ਜੁੜੇ ਰਹੋ ਹਰਮਨ ਰੇਡੀਓ ਨਾਲ। ਸਤਿ ਸ਼੍ਰੀ ਅਕਾਲ।